ਨਸੀਬ ਉਹ ਨਹੀਂ ਜਿਸ ਦਾ ਨਸੀਬ ਚੰਗਾ ਹੈ, ਖੁਸ਼ ਨਸੀਬ ਉਹ ਹੈ ਜੋ ਆਪਣੇ ਨਸੀਬ ਤੋਂ ਖੁਸ਼ ਹੈ। ਹਰਮਨ ਵਿਚਾਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੇਰਾ ਥਾਉ ਕਿਸੇ ਨਦੀ ਕਿਨਾਰੇ, ਤੇਰਾ ਥਾਉ ਕਿਸੇ ਜੰਗਲ ਵੇਲੇ, ਤੇਰੇ ਭਾਗਾਂ ਵਿੱਚ ਅਰਸ਼ਾਂ ਤੇ ਉੱਡਣਾ ਤੇ ਗਾਂਦਿਆਂ ਫਿਰਨ ਅਕੇਲੇ, ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ, ਤੂੰ ਆਪੇ ਆਪ ਨਾਲ ਖੇਲੇ, ਤੂੰ ਕਿਵੇਂ ਰੌਲਿਆਂ ਚ ਆ ਖਲੋਤੀ, ਤੇਰੇ ਚਾਰ ਚੁਫੇਰ ਚਮੇਲੇ, ਤੇਰੇ ਚਾਰ ਚੁਫੇਰੇ ਚਮੇਲੇ। ਭਾਈ ਵੀਰ ਸਿੰਘ ਦੇ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਸਵੇਰ ਦਾ ਆਗਾਜ਼ ਕਰਦੇ ਹਾਂ ਤੇ ਆਗਾਜ਼ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਲਹਿਰਾਂ ਦਾ। ਹਰਮਨ ਰੇਡੀਓ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਰਤੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਾਲ ਹੀ ਨਾਲ ਦੁਆ ਤੇ ਅਰਦਾਸ ਵੀ ਹੈ ਕਿ ਤੁਹਾਡਾ ਸਾਰਿਆਂ ਦਾ ਦਿਨ ਅੱਜ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਦਿਨ ਦੀ ਗੱਲ ਕਰੀਏ, ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2016 ਦੇ ਜੂਨ ਮਹੀਨੇ ਦੀ 28 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ 548 ਦੇ ਹਾੜ ਮਹੀਨੇ ਦੀ ਅੱਜ 15 ਤਰੀਕ ਹੋਈ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬੇਨ ਦੇ ਵਿਚ 8:03 ਹੋ ਚੁੱਕੇ ਨੇ ਇਸ ਵੇਲੇ। ਐਡੀਲੇਡ ਦੇ ਵਿਚ 7:33 ਨੇ, ਪਰਥ ਦੇ ਵਿਚ 6:03 ਹੋਏ ਨੇ ਤੇ ਇਸ ਤੋਂ ਬਾਅਦ ਚਲੀਏ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:03 ਹੋਏ ਨੇ, ਸਾਡੇ ਤੋਂ 2 ਘੰਟੇ ਅੱਗੇ ਚੱਲ ਰਹੇ ਨੇ ਤੇ ਇਸ ਤੋਂ ਬਾਅਦ ਚਲੀਏ ਅਸੀਂ ਕੈਨੇਡਾ ਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿਚ ਇਸ ਵੇਲੇ 6:03 ਹੋਏ ਨੇ, ਸ਼ਾਮ ਦੇ 27 ਜੂਨ ਚੱਲ ਰਹੀ ਹੈ ਜੀ, ਸੋਮਵਾਰ ਦਾ ਦਿਨ ਹੈ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:03 ਹੋਏ ਨੇ, ਉਥੇ ਵੀ ਸੋਮਵਾਰ ਦਾ ਦਿਨ ਹੈ, ਬਾਅਦ ਦੁਪਹਿਰ 27 ਜੂਨ ਤੇ ਵੈਨਕੂਵਰ ਸ਼ਹਿਰ ਤੋਂ। ਅੱਜ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡੇ ਨਾਲ ਮਿੰਟੂ ਬਰਾੜਹੁਰੀ ਖਬਰਾਂ ਦੇ ਸਿਲਸਿਲੇ ਚ ਸ਼ਾਮਲ ਹੋਣਗੇ, ਸੋ ਵੈਨਕੂਵਰ ਤੋਂ ਸ਼ਾਮਲ ਹੋਣਗੇ, ਸਰੀ ਦੇ ਵਿਚ ਮੇਰਾ ਖਿਆਲ ਉਹ ਰੁਕੇ ਹੋਏ ਆ, ਸੋ ਸਰੀ ਤੋਂ ਅੱਜ ਸਾਡੇ ਨਾਲ ਉਸ ਸਿਲਸਿਲੇ ਚ ਸ਼ਾਮਲ ਹੋਣਗੇ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਇਸ ਵੇਲੇ ਸ਼ਾਮ ਦੇ 4:04 ਹੋਏ ਨੇ, 27 ਜੂਨ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ ਉੱਥੇ ਤੇ ਅਮਰੀਕਾ ਚਲੀਏ ਤਾਂ USA ਦੇ ਲੋਸ ਏਂਜਲਸ ਦੇ ਵਿਚ 3:04 ਹੋਏ ਨੇ, 27 ਜੂਨ ਹੈ ਜੀ ਉੱਥੇ ਵੀ ਤੇ ਸੋਮਵਾਰ ਬਾਅਦ ਦੁਪਹਿਰ ਤੇ ਮਿਆਮੀ ਦੇ ਵਿਚ 6:04 ਹੋਏ ਨੇ ਉੱਥੇ ਸ਼ਾਮ ਦੇ, ਉੱਥੇ 27 ਜੂਨ ਸੋਮਵਾਰ ਚੱਲ ਰਿਹਾ ਤੇ ਇਸ ਤੋਂ ਇਲਾਵਾ ਜੇ ਅਸੀਂ ਚਲੀਏ ਚੀਨ ਤਾਂ ਚੀਨ ਦੇ ਸ਼ਹਿਰ ਹਾਂਗਕਾਂਗ ਦੇ ਵਿਚ 6:04 ਹੋਏ ਨੇ, 28 ਜੂਨ ਉੱਥੇ ਚੜ ਚੁੱਕੀ ਹੈ ਜੀ ਤੇ ਮੰਗਲਵਾਰ ਦਾ ਦਿਨ ਹੈ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:04 ਹੋਏ ਨੇ, ਸੋਮਵਾਰ ਦੀ ਰਾਤ ਹੈ ਉੱਥੇ, 27 ਜੂਨ। ਇਟਲੀ ਦੇ ਵਿਚ 12:04 ਹੋਏ ਨੇ ਇਸ ਵੇਲੇ, 28 ਜੂਨ ਮੰਗਲਵਾਰ ਦਿਨ ਜਿਹੜਾ ਹੁਣੇ ਹੁਣੇ ਚੜੇ ਆ ਜੀ ਤੇ ਭਾਰਤ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਦੇ ਵਿਚ 3:35 ਇਸ ਵੇਲੇ ਹੋ ਚੁੱਕੇ ਨੇ ਮੰਗਲਵਾਰ 28 ਜੂਨ ਦੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਅਸੀਂ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਮੰਗਲਵਾਰ ਵਾਲਾ ਪ੍ਰੋਗਰਾਮ ਹੈ ਜੀ ਤੇ ਮੰਗਲਵਾਰ ਵਾਲਾ ਜਿਹੜਾ ਪ੍ਰੋਗਰਾਮ ਹੈ ਜੀ ਉਹ ਮੈਲਬਰਨ ਤੋਂ ਅਸੀਂ ਪ੍ਰਸਾਰਿਤ ਕਰਦੇ ਹੁੰਦੇ ਹਾਂ ਤੇ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ ਟੈਕਨੀਕਲ ਸਪੋਰਟ ਦੇ ਲਈ ਮੇਰੇ ਨਾਲ ਪ੍ਰੋਗਰਾਮ ਦੇ ਵਿਚ ਮੇਰਾ ਸਾਥ ਦੇ ਰਹੇ ਨੇ। ਸੋ ਸਾਡੇ ਦੋਵਾਂ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ, ਤੇ ਨਿੱਘਾ ਨਿੱਘਾ ਇਸ ਕਰਕੇ ਵੈਸੇ ਕਿਉਂਕਿ ਹੁਣ ਤਾਂ ਬਾਰਿਸ਼ ਜਿਹੜੀ ਹੈ ਜੀ ਉਹ ਇੰਡੀਆ ਦੇ ਵਿਚ ਪੰਜਾਬ ਦੇ ਵਿਚ ਵੀ ਸ਼ੁਰੂ ਹੋਈ ਹੈ, ਇਸ ਕਰਕੇ ਹੁਣ ਉੱਥੇ ਵੀ ਸੋਹਣਾ ਸੋਹਣਾ ਜਿਹਾ ਮੌਸਮ ਹੈ, ਤੇ ਜੇ ਮੈਂ ਇੱਥੋਂ ਨਿੱਘੀ ਨਿੱਘੀ ਤੁਹਾਨੂੰ ਜੀ ਆਇਆ ਕਹਾਂ ਤਾਂ ਕਿਉਂਕਿ ਮੌਸਮ ਇੱਥੇ ਠੰਡਾ ਹੈ, ਜ਼ਿਆਦਾ ਠੰਡਾ ਹੈ, ਸੋ ਇਸ ਕਰਕੇ ਅਸੀਂ ਠੰਡ ਦੇ ਵਿਚ ਨਿੱਘੀ ਨਿੱਘੀ ਹੀ ਜੀ ਆਇਆ ਨੂੰ ਕਹਿੰਦੇ ਆ ਜਿਹੜੇ ਆਸਟ੍ਰੇਲੀਅਨ ਵਾਸੀ ਹੈ, ਹਨਾ, ਕਿਉਂਕਿ ਠੰਡ ਜਿਹੜੀ ਹੈ ਪੂਰੇ ਜ਼ੋਰਾਂ ਤੇ ਇਸ ਵੇਲੇ ਆਸਟ੍ਰੇਲੀਆ ਦੇ ਵਿਚ। ਤੇ ਦੋਸਤੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਬਤ ਗੱਲ ਕਰ ਲੈਂਦੇ ਆ। ਪ੍ਰੋਗਰਾਮ ਦੇ ਵਿਚ ਖ਼ਬਰਾਂ ਵਾਲੇ ਅੱਜ ਸਿਲਸਿਲੇ ਦੇ ਵਿਚ ਮਿੰਟੂ ਬਰਾੜਹੋਰੀ, ਜਿਵੇਂ ਮੈਂ ਦੱਸਿਆ ਜੀ, ਸਾਡੇ ਨਾਲ ਸ਼ਾਮਲ ਹੋਣਗੇ ਅੱਜ ਕੈਨੇਡਾ ਦੇ ਸ਼ਹਿਰ ਸਰੀ ਤੋਂ। ਤੇ ਇਸ ਤੋਂ ਇਲਾਵਾ ਅਸੀਂ ਅੱਜ ਪ੍ਰੋਗਰਾਮ ਦੇ ਵਿਚ ਕੁਛ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਜੀ ਉਹ ਵੀ ਲੈ ਕੇ ਆਉਣੀਆਂ ਨੇ। ਜ਼ਰੂਰੀ ਜਾਣਕਾਰੀਆਂ ਦੇ ਵਿਚ ਇਕ ਅਹਿਮ ਜਾਣਕਾਰੀ ਹੈ ਜੀ ਕਿ 9 ਅਗਸਤ ਨੂੰ ਆਸਟ੍ਰੇਲੀਆ ਜੀ, ਮੈਂ ਗਲਤ ਨਾ ਹੋਵਾਂ ਤਾਂ, ਕਿਉਂਕਿ ਅਸੀਂ ਇੱਕ ਜਿਹੜੀ ਅਹਿਮ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ, ਜਿਹੜੀ ਜਨਗਣਨਾ ਹੋਣ ਜਾ ਰਹੀ ਹੈ, ਜਨਗਣਨਾ ਭਾਵੇਂ ਪੰਜਾਬੀ ਭਾਸ਼ਾ ਦੇ ਬਾਰੇ ਹੈ ਭਾਵੇਂ ਉਹ ਸਾਡੇ ਸਿੱਖ ਧਰਮ ਦੇ ਬਾਰੇ ਹੈ, ਯਾਨੀ ਕਿ ਜਨਗਣਨਾ ਦੇ ਬਾਰੇ ਦੇ ਵਿਚ ਮੈਂ ਤੁਹਾਡੇ ਨਾਲ ਜਿਹੜੀ ਇੱਕ ਜਾਣਕਾਰੀ ਉਹ ਸਾਂਝੀ ਕਰਾਂਗੀ ਆਉਣ ਵਾਲੇ ਸੈਗਮੈਂਟ ਦੇ ਵਿਚ, ਆਉਣ ਵਾਲੇ ਸਿਲਸਿਲੇ ਦੇ ਵਿਚ। ਤੇ ਇਸ ਤੋਂ ਇਲਾਵਾ ਅੱਜ ਸਾਡੇ ਨਾਲ ਕੁਛ ਮਹਿਮਾਨ ਜਿਹੜੇ ਆ ਜੀ ਉਹ ਵੀ ਜੁੜਨ ਜਾ ਰਹੇ ਆ ਪ੍ਰੋਗਰਾਮ ਦੇ ਵਿਚ। ਅੱਜ ਅਸੀਂ ਖਾਸ ਗੱਲਬਾਤ ਜਿਹੜੀ ਆ ਕਰਨੀ ਆ ਜੀ, ਇੱਕ ਸਾਡੇ ਨਾਲ ਮਹਿਮਾਨ ਜੁੜਨਗੇ ਇੰਦਰਸ਼ਮੀਤ ਸਿੰਘ, ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਕਵਿਤਾ ਦੇ ਨਾਲ ਪਿਆਰ ਕਰਨ ਵਾਲੇ ਆ, ਤੇ ਉਹਨਾਂ ਦੀਆਂ ਕਵਿਤਾ ਦੀਆਂ ਕੁਛ ਪੁਸਤਕਾਂ ਜਿਹੜੀਆਂ ਉਹ ਵੀ ਆ ਚੁੱਕੀਆਂ ਨੇ ਪੰਜਾਬੀ ਦੇ ਵਿਚ ਵੀ ਤੇ ਹਿੰਦੀ ਦੇ ਵਿਚ ਵੀ। ਸੋ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਜਿਹੜੇ ਪਹਿਲੇ ਸਿਲਸਿਲੇ ਦੇ ਵਿਚ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ, ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿਚ ਵੀ ਅੱਜ ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਅਸੀਂ ਮਿਲਵਾਉਣਾ, ਤੇ ਉਸ ਸਿਲਸਿਲੇ ਦੇ ਵਿਚ ਰਿਸ਼ੀ ਗੁਲਾਟੀ ਹੋਰੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ। ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਜੀ ਉਹਦੇ ਵਿਚ ਤੁਹਾਡੇ ਮੈਸੇਜਿਸ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਨਾਲੋ ਨਾਲ ਚੱਲਣਗੀਆਂ, ਤੇ ਜਿਹੜੀਆਂ ਕੁਛ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਵੀ ਅਸੀਂ ਸਾਂਝੀਆਂ ਕਰਦੇ ਜਾਵਾਂਗੇ। ਗੀਤ ਸੰਗੀਤ ਦਾ ਸਿਲਸਿਲਾ ਹਮੇਸ਼ਾ ਦੇ ਵਾਂਗ ਚੱਲਦਾ ਰਹੇਗਾ। ਸੋ ਪ੍ਰੋਗਰਾਮ ਦੇ ਵਿਚ ਇੰਨਾ ਹੀ ਕੁਛ ਅੱਜ ਹੋਣਾ, ਤੇ ਤੁਸੀਂ ਸਾਡੇ ਨਾਲ ਜੁੜਨਾ request@harmanradio.com ਦੇ ਜ਼ਰੀਏ, ਤੇ ਨਾਲ ਹੀ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਹਰਮਨ ਰੇਡੀਓ ਤੇ ਟੈਲੀਗ੍ਰਾਮ ਦਾ ਜਿਹੜਾ ਨੰਬਰ ਹੈ ਜੀ ਉਹ ਹੈਗਾ +91750801449। ਸੋ ਇਸ ਨੰਬਰ ਦੇ ਰਾਹੀਂ ਤੁਸੀਂ ਟੈਲੀਗ੍ਰਾਮ ਤੇ ਸਾਨੂੰ ਆਪਣੇ ਜਿਹੜੇ ਮੈਸੇਜਸ ਦੇ ਉਹ ਭੇਜ ਸਕਦੇ ਹੋ, ਜਾਂ ਫਿਰ request@harmanradio.com ਹਮੇਸ਼ਾ ਦੇ ਵਾਂਗ ਤੁਸੀਂ ਆਪਣੀਆਂ ਈਮੇਲਸ ਜਿਹੜੀਆਂ ਉਹ ਉਹਦੇ ਤੇ ਭੇਜ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਜੀ ਅਸੀਂ ਚੱਲਦਾ ਰੱਖਾਂਗੇ, ਤੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਇੱਕ ਗੀਤ ਤੋਂ ਹੀ ਕਰਦੇ ਆ। ਗੀਤ ਜਿਹੜਾ ਜੀ ਉਹ ਤੁਹਾਡੇ ਲਈ ਚੁਣਿਆ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿਚ ਮੇਰੇ ਮਾਲਕਾ। ਸੋ ਆ ਸੁਣਦੇ ਆ ਪਹਿਲਾਂ ਇੱਕ ਗੀਤ, ਵਾਪਸ ਆਉਂਦੇ ਆ ਬਹੁਤ ਜਲਦੀ।
ਮਾੜਾ ਨਾ ਸੁਣਾ ਤੇ ਮਾੜਾ ਬੋਲਾ ਨਾ ਜ਼ੁਬਾਨ ਚੋਂ, ਭੁੱਲੇ ਨਾ ਜ਼ਿਕਰ ਤੇਰਾ ਕਦੇ ਮੇਰੇ ਧਿਆਨ ਚੋਂ, ਮਾੜਾ ਨਾ ਸੁਣਾ ਤੇ ਮਾੜਾ ਬੋਲਾ ਨਾ ਜ਼ੁਬਾਨ ਚੋਂ, ਭੁੱਲੇ ਨਾ ਜ਼ਿਕਰ ਤੇਰਾ ਕਦੇ ਮੇਰੇ ਧਿਆਨ ਚੋਂ, ਇੱਕੋ ਥਾਵੇਂ ਮਨ ਨੂੰ ਇੱਕੋ ਥਾਵੇਂ ਮਨ ਨੂੰ ਟਿਕਾਈ ਮੇਰੇ ਮਾਲਕਾ। ਚੱਕਾਂ ਜੇ ਮੈਂ ਓਟ ਸਦਾ ਚੱਕਾਂ ਤੇਰੇ ਨਾਮ ਦੀ, ਚੱਕਾਂ ਜੇ ਮੈਂ ਓਟ ਤੇਰੇ ਨਾਮ ਦੀ ਵੇਖਾਂ ਤਸਵੀਰ ਸੁਭਾ ਉੱਠ ਤੇਰੇ ਧਾਮ ਦੀ ਖੈਰ ਪੱਲੇ ਨਾਮ ਵਾਲੀ ਖੈਰ ਪੱਲੇ ਨਾਮ ਵਾਲੀ ਪਾਈ ਮੇਰੇ ਮਾਲਕਾ ਮਿਲਾਈ ਮੇਰੇ ਮਾਲਕਾ
ਜੀ ਦੋਸਤੋ, ਤੁਸੀਂ ਗੀਤ ਸੁਣ ਰਹੇ ਸੀ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਸੋ ਹਰ ਰੋਜ਼ ਹੀ ਵੈਸੇ ਸਾਨੂੰ ਇਹ ਅਰਦਾਸ ਵੀ ਕਰਨੀ ਚਾਹੀਦੀ ਹੈ ਕਿ ਸਾਡੇ ਤੋਂ ਕਦੇ ਵੀ ਕੋਈ ਇਹੋ ਜਿਹਾ ਕੰਮ ਨਾ ਹੋਵੇ ਜਿਸ ਨਾਲ ਦੂਸਰੇ ਨੂੰ ਦੁੱਖ ਪਹੁੰਚੇ, ਹਨਾ। ਸੋ ਹਰ ਵੇਲੇ ਹਰ ਪਲ ਇਸ ਚੀਜ਼ ਦੇ ਲਈ ਸਾਨੂੰ ਸ਼ੁਕਰਗੁਜ਼ਾਰ ਵੀ ਹੋਣਾ ਚਾਹੀਦਾ ਉਸ ਪਰਮਾਤਮਾ ਦਾ ਜਿਸ ਨੇ ਸਾਨੂੰ ਇਹੋ ਜਿਹੀਆਂ ਜਿਹੜੀਆਂ ਦਾਤਾਂ ਦੇ ਨਾਲ ਨਿਵਾਜ਼ਿਆ ਹੋਇਆ ਤੇ ਇੱਕ ਇਸ ਦੁਨੀਆਂ ਦੇ ਵਿੱਚ ਸਾਨੂੰ ਇੱਕ ਵੱਖਰੀ ਜਿਹੜੀ ਪਛਾਣ ਹੈ ਉਹ ਦਿੱਤੀ ਹੈ ਇੱਕ ਮਨੁੱਖ ਦੇ ਤੌਰ ਤੇ ਜਦੋਂ ਅਸੀਂ ਆਉਂਦੇ ਹਾਂ। ਸੋ ਇੱਕ ਦਿਮਾਗ ਜਿਹੜਾ ਦਿੱਤਾ, ਸੋ ਇਸ ਦਿਮਾਗ ਨੂੰ ਵਰਤ ਕੇ ਹੀ ਅਸੀਂ ਇਸ ਵੇਲੇ ਜੇ ਅਸੀਂ ਦੇਖੀਏ ਤੇ ਮਨੁੱਖ ਨੇ ਜਿਹੜੀ ਤਰੱਕੀ ਕੀਤੀ ਹੈ ਉਹ ਬੜੀ ਅਹਿਮ ਹੈ, ਹਨਾ। ਪਰ ਉਹ ਦਿਮਾਗ ਜਿਹੜਾ ਜੇ ਉਸ ਨੂੰ ਸਕਾਰਾਤਮਕ ਜਾਂ ਸੁਚਾਰੂ ਪਾਸੇ ਲਾਈਏ ਤਾਂ ਹੀ ਉਸ ਦਾ ਜਿਹੜਾ ਆਉਣਾ ਉਹ ਫਾਇਦੇਮੰਦ ਹੈ। ਜੇਕਰ ਅਸੀਂ ਉਸ ਦਿਮਾਗ ਦੇ ਨਾਲ ਜਿਹੜੀਆਂ ਗਲਤ ਵਿਉਂਤਾਂ ਜਿਹੜੀਆਂ ਜੀ ਉਹ ਬੰਨਦੇ ਆ ਬੁਣਦੇ ਆ ਤਾਂ ਫੇਰ ਮੈਨੂੰ ਲੱਗਦਾ ਕਿ ਸਾਡਾ ਇਸ ਜਹਾਨ ਦੇ ਵਿੱਚ ਆਉਣ ਦਾ ਵੀ ਕੋਈ ਖਾਸ ਫਾਇਦਾ ਨਹੀਂ ਹੁੰਦਾ। ਯਾਨੀ ਕਿ ਅਸੀਂ ਸੋਸਾਇਟੀ ਦੇ ਲਈ, ਸਮਾਜ ਦੇ ਲਈ, ਆਪਣੇ ਆਲੇ ਦੁਆਲੇ ਦੇ ਲਈ ਇੱਕ ਮਿਸਾਲ ਬਣ ਕੇ ਜੀਵੀਏ, ਇਹੋ ਜਿਹਾ ਜੀਵਨ ਹੋਵੇ ਜਿਸ ਦੇ ਨਾਲ ਦੂਜਿਆਂ ਨੂੰ ਵੀ ਕੋਈ ਨਾ ਕੋਈ ਸਾਡੇ ਤੋਂ, ਸਾਡੀ ਜ਼ਿੰਦਗੀ ਤੋਂ ਕੋਈ ਪ੍ਰੇਰਣਾ ਮਿਲੇ। ਸੋ ਇਹ ਤਾਂ ਸੀ ਜੀ। ਚਲੋ ਇੱਕ ਗੀਤ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਡੇ ਉਹਨਾਂ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਹੁਣੇ ਹੁਣੇ ਸਾਡੇ ਨਾਲ ਜੁੜਨਾ ਕੀਤਾ, ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਦਿਲਪਿੰਦਰ ਸੰਧੂ ਬ੍ਰਿਸਬਨ ਵਾਲੇ ਸਾਡੇ ਨਾਲ ਜੁੜ ਗਏ ਨੇ ਤੇ ਇਹਨਾਂ ਨੇ ਜੀ ਸਾਨੂੰ ਸਾਰਿਆਂ ਨੂੰ ਠੰਡੀ ਠੰਡੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਬ੍ਰਿਸਬਨ ਵਾਲੇ, ਵੈਸੇ ਤੁਹਾਡੇ ਇੰਨੀ ਜ਼ਿਆਦਾ ਠੰਡ ਪੈਂਦੀ ਨਹੀਂ ਆ, ਪਰ ਤੁਸੀਂ ਸਾਨੂੰ ਠੰਡੀ ਠੰਡੀ ਸਤਿ ਸ੍ਰੀ ਅਕਾਲ ਬੁਲਾਈ ਹੈ। ਅਸੀਂ ਇਹ ਸਤਿ ਸ੍ਰੀ ਅਕਾਲ ਨਾ ਪੰਜਾਬ ਭੇਜ ਦਿੰਦੇ ਹਾਂ ਕਿਉਂਕਿ ਉੱਥੇ ਗਰਮੀ ਬਹੁਤ ਜ਼ਿਆਦਾ। ਸੋ ਤੁਹਾਡੀ ਇਹ ਠੰਡੀ ਠੰਡੀ ਸਤਿ ਸ੍ਰੀ ਅਕਾਲ ਸਰਬਜੀਤ ਹੋਰਾਂ ਦੇ ਕੋਲ ਵੀ ਪਹੁੰਚ ਗਈ ਹੈ ਤੇ ਉਹਨਾਂ ਦੇ ਨਾਲ ਬਾਕੀ ਸਾਰਿਆਂ ਨੂੰ ਮਿਲ ਜਾਣੀ ਹੈ ਜੀ। ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ ਤੇ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਸਾਡੇ ਨਾਲ ਅੱਗੇ ਹਰਮੀਤ ਸਿੰਘ ਚੰਨਾ ਮੈਲਬਨ ਵਾਲੇ ਜੁੜ ਗਏ ਜੀ ਤੇ ਇਹਨਾਂ ਦੇ ਨਾਲ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਸਾਰੇ ਹੀ ਪ੍ਰੋਗਰਾਮ ਸੁਣ ਰਹੇ ਆ ਤੇ ਕਹਿੰਦੇ ਅੱਜ ਧੁੰਦ ਬਹੁਤ ਪਈ ਹੋਈ ਹੈ ਜੀ ਫਾਰਮਾਂ ਦੇ ਉੱਤੇ ਤੇ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ ਤੇ ਕਹਿੰਦੇ ਹਰਮਨ ਰੇਡੀਓ ਜਿੱਥੇ ਵੀ ਸਾਡੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਹਿੰਦੇ ਇੱਕ ਗੀਤ ਜ਼ਰੂਰ ਸੁਣਾ ਦਿਓ ਜੀ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ। ਠੀਕ ਹੈ ਜੀ, ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ, ਮੈਨੂੰ ਲੱਗਦਾ ਸੀ ਗੀਤ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਸੀ। ਸੋ ਤੁਸੀਂ ਠੰਡੀ ਠੰਡੀ ਬਣਾ ਤਾ ਉਹਨੂੰ, ਕੋਸ਼ਿਸ਼ ਕਰਦੇ ਆ ਜੇ ਠੰਡੀ ਠੰਡੀ ਵਾਲਾ ਮਿਲ ਜਾਂਦਾ ਤੇ ਤੁਹਾਨੂੰ ਠੰਡੀ ਠੰਡੀ ਵਾਲਾ ਸੁਣਾ ਦਿੰਦੇ ਆ। ਬਾਕੀ ਕਹਿੰਦੇ ਓਕੇ ਬਾਏ ਰੱਬ ਰਾਖਾ, ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਜੀ ਸਾਂਝ ਪਾਉਣ ਦੇ ਲਈ ਤੇ ਨਾਲ ਹੀ ਨਾਲ ਇਹਨਾਂ ਨੇ ਨਾ ਇੱਕ ਫੋਟੋ ਵੀ ਖਿੱਚ ਕੇ ਭੇਜੀ ਆ ਧੁੰਦ ਜਿਹਦੇ ਵਿੱਚ ਕਾਫੀ ਪਈ ਹੋਈ ਆ, ਸਿਰਫ ਜਿਹੜੇ ਸੜਕ ਦਿਖ ਰਹੀ ਹੈ ਤੇ ਸੜਕ ਦੇ ਨਾਲ ਨਾਲ ਜਿਹੜੇ ਕੁਛ ਘਰ ਦਿਸ ਰਹੇ ਆ ਪਰ ਉੱਪਰ ਜਿਹੜੀ ਆ ਧੁੰਦ ਆ ਉਪਸਰੀ ਹੋਈ ਆ ਪੂਰੀ ਤਰ੍ਹਾਂ। ਸੋ ਬਿਲਕੁਲ ਕਈ ਵਾਰ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਸ਼ੁਰੂ ਸ਼ੁਰੂ ਚ ਆਏ ਸੀ ਅੱਜ ਤੋਂ 8-9 ਸਾਲ ਪਹਿਲਾਂ ਦੀ ਗੱਲ ਹੈ ਜੀ, ਉਦੋਂ ਦੇਖਣ ਦੇ ਵਿੱਚ ਆਉਂਦਾ ਸੀ ਕਿ ਇਸ ਦੇਸ਼ ਦੇ ਵਿੱਚ ਧੁੰਦ ਨਹੀਂ ਪੈਂਦੀ। ਜਿਹੜੇ ਪਹਿਲਾਂ ਵੀ ਰਹਿੰਦੇ ਸੀ ਉਹ ਵੀ ਇਹੀ ਦੱਸਦੇ ਹੁੰਦੇ ਸੀ ਕਿ ਇੱਥੇ ਧੁੰਦ ਨਹੀਂ ਪੈਂਦੀ ਜਿੱਦਾਂ ਇੰਡੀਆ ਪੈਂਦੀ ਆ, ਪਰ ਹੌਲੀ 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 ਇੱਥੋਂ ਦੀ ਜਿਹੜੀ ਠੰਡ ਹੈ ਜੀ ਉਹ ਵੀ ਇੰਡੀਆ ਵਰਗੀ ਹੀ ਹੋਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਧੁੰਦ ਦਾ ਜਿਹੜਾ ਜੀ ਉਹ ਨਜ਼ਾਰਾ ਆ ਉਹ ਵੀ ਹੌਲੀ ਹੌਲੀ ਸਾਨੂੰ ਦੇਖਣ ਨੂੰ ਮਿਲਣ ਲੱਗ ਪਿਆ। ਸੋ ਹਰ ਸਿਆਲ ਦੇ ਵਿੱਚ ਹੁਣ ਇੱਥੇ ਵੀ ਧੁੰਦ ਜਿਹੜੀ ਆ ਕਾਫੀ ਜ਼ਿਆਦਾ ਪਸਰੀ ਹੁੰਦੀ ਆ। ਜਦੋਂ ਬਾਹਰਲੇ ਇਲਾਕਿਆਂ ਦੇ ਵਿੱਚ ਜਾਂਦੇ ਆ ਤਾਂ ਜਿਹੜੀ ਧੁੰਦ ਆ, ਕਿਉਂਕਿ ਜਿਹੜੇ ਖਾਲੀ ਪਏ ਏਰੀਏ ਆ, ਖਾਲੀ ਪਏ ਇਲਾਕੇ ਆ, ਉਹਨਾਂ ਦੇ ਵਿੱਚ ਵੀ ਧੁੰਦ ਦਾ ਜਿਹੜਾ ਪਸਾਰਾ ਆ ਉਹ ਕਾਫੀ ਜ਼ਿਆਦਾ ਹੁੰਦਾ। ਕੋਹਰਾ ਜਿਹੜਾ ਜੀ ਉਹ ਵੀ ਬਹੁਤ ਜ਼ਿਆਦਾ ਪੈਂਦਾ ਇੱਥੇ ਤੇ ਕਈ ਵਾਰ ਹੁੰਦਾ ਕਿ ਜਿਹੜੀਆਂ ਗੱਡੀਆਂ ਆ, ਘਾਹ ਆ, ਉਹ ਬਿਲਕੁਲ ਇੱਕ ਜਿਵੇਂ ਕੱਚ ਪਸਰਿਆ ਹੁੰਦਾ ਉਹਦੇ ਉੱਤੇ, ਇਸ ਤਰ੍ਹਾਂ ਕੋਹਰੇ ਦਾ ਜਿਹੜਾ ਪਸਾਰਾ ਆ ਉਹ ਹੋਇਆ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਲਈ ਹਰਮੀਤ ਸਿੰਘ ਜੀ ਤੇ ਨਾਲ ਹੀ ਨਾਲ ਇਹਨਾਂ ਨੇ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਸਾਨੂੰ ਭੇਜਿਆ। ਕਹਿੰਦੇ ਸੱਚੇ ਰਿਸ਼ਤੋਂ ਕੀ ਖੂਬਸੂਰਤੀ ਇੱਕ ਦੂਸਰੇ ਕੀ ਗਲਤੀਆਂ ਕੋ ਬਰਦਾਸ਼ਤ ਕਰਨੇ ਮੇਂ ਹੈ, ਕਿਉਂਕਿ ਬਿਨਾ ਕਮੀ ਕਾ ਇਨਸਾਨ ਤਲਾਸ਼ ਕਰੋਗੇ ਤੋ ਅਕੇਲੇ ਹੀ ਰਹਿ ਜਾਓਗੇ। ਬਿਲਕੁਲ ਜੀ, ਸੋ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਹੀ ਇਸ ਗੱਲ ਚ ਆ। ਸੋ ਇੱਕ ਦੂਸਰੇ ਦੇ ਵਿੱਚ ਜੇ ਗਲਤੀਆਂ ਹੋਣ ਤਾਂ ਉਹਨਾਂ ਗਲਤੀਆਂ ਨੂੰ ਇੱਕ ਦੂਸਰੇ ਨੂੰ ਸਾਨੂੰ ਜ਼ਰੂਰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਾਂ ਜੇ ਅਸੀਂ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਇੱਛਾ ਰੱਖਾਂਗੇ ਤਾਂ ਸ਼ਾਇਦ ਉਹ ਗਲਤੀਆਂ ਜਿਹੜੀਆਂ ਜੀ ਉਹ ਵੀ ਹੌਲੀ 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 ਹੌਲੀ, ਉਹ ਬੁਰਾਈਆਂ ਜਿਹੜੀਆਂ ਉਹ ਵੀ ਹੌਲੀ ਹੌਲੀ ਸਾਡੇ ਅੰਦਰੋਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਬਾਕੀ ਇਨਸਾਨ ਜਿਹੜਾ ਜੀ ਉਹ ਗਲਤੀਆਂ ਦਾ ਪੁਤਲਾ ਹੈ, ਹਨਾ। ਸੋ ਕੋਈ ਵੀ ਜਿਹੜਾ ਇਨਸਾਨ ਆ ਉਹ ਇੱਦਾਂ ਦਾ ਨਹੀਂ ਹੁੰਦਾ ਜਿਹਦੇ ਕੋਲੋਂ ਕੋਈ ਗਲਤੀ ਨਾ ਹੁੰਦੀ ਹੋਵੇ, ਤੇ ਗਲਤੀਆਂ ਜਿਹੜੀਆਂ ਜੀ ਉਹੀ ਅਸਲ ਦੇ ਵਿੱਚ ਸਾਨੂੰ ਜ਼ਿੰਦਗੀ ਦੇ ਜਿਹੜੇ ਤਜਰਬੇ ਆ ਉਹ ਸਿਖਾਉਂਦੀਆਂ। ਜਦੋਂ ਅਸੀਂ ਗਲਤੀ ਕਰਦੇ ਹਾਂ ਉਸ ਤੋਂ ਬਾਅਦ ਜਦੋਂ ਸਾਨੂੰ ਜਿਹੜਾ ਉਹਦਾ ਨੁਕਸਾਨ ਭੁਗਤਣਾ ਪੈਂਦਾ ਉਸ ਤੋਂ ਬਾਅਦ ਅਸੀਂ ਹੋਰ ਸਿਆਣੇ ਹੋ ਜਾਂਦੇ ਹਾਂ, ਹਨਾ। ਸੋ ਇਸੇ ਕਰਕੇ ਸਿਆਣੇ ਕਹਿੰਦੇ ਆ ਜੀ ਕਿ ਅਕਲ ਜਿਹੜੀ ਆ ਕਈ ਵਾਰ ਬਦਾਮ ਖਾ ਕੇ ਨਹੀਂ ਆਉਂਦੀ, ਠੋਕਰਾਂ ਖਾ ਕੇ ਹੀ ਆਉਂਦੀ ਆ। ਸੋ ਗਲਤੀਆਂ ਜਿਹੜੀਆਂ ਉਹਨਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਗਲਤੀਆਂ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੀਆਂ ਤੇ ਇਹ ਸਾਡੇ ਤੇ ਆ ਕਿ ਅਸੀਂ ਉਹਨਾਂ ਤੋਂ ਸਿੱਖਦੇ ਹਾਂ ਜਾਂ ਫਿਰ ਅਸੀਂ ਉਹਨਾਂ ਨੂੰ ਦੁਹਰਾਉਂਦੇ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ ਹਰਮੀਤ ਸਿੰਘ ਜੀ ਇੱਕ ਵਾਰ ਫੇਰ ਤੋਂ। ਤੇ ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਹੋਰੀ ਬ੍ਰਿਸਬਨ ਵਾਲੇ ਵੀ ਸਾਂਝ ਪਾ ਰਹੇ ਆ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਰਪ੍ਰੀਤ ਜੀ ਤੁਹਾਡਾ, ਬਹੁਤ ਦਿਨਾਂ ਬਾਅਦ ਤੁਸੀਂ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਸੋ ਬਹੁਤ ਬਹੁਤ ਸਵਾਗਤ। ਕਹਿੰਦੇ ਜੀ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ, ਸਾਰਿਆਂ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਤੇ ਸਵਾਗਤ ਕਰ ਰਹੇ ਆ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਰਿਆਂ ਨੂੰ ਯਾਦ ਰੱਖਦੇ ਹੋ, ਯਾਦ ਕਰਦੇ ਹੋ, ਹਨਾ। ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ, ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ, ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਣਾਉਂਦੇ ਨੇ। ਬਿਲਕੁਲ ਜੀ, ਸੋ ਇਹ ਦੁਨੀਆਦਾਰੀ ਹੈ, ਦੁਨੀਆਦਾਰੀ ਦੇ ਵਿੱਚ ਬਿਲਕੁਲ ਇਹੋ ਜਿਹਾ ਹੀ ਜਿਹੜਾ ਰੁਝਾਨ ਆ ਉਹ ਚੱਲਦਾ ਰਹਿੰਦਾ ਹਰਪ੍ਰੀਤ ਸੀ। ਤੇ ਆਪਾਂ ਇਹੀ ਦੁਆ ਕਰਦੇ ਆ, ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਜਿਹੜਾ ਜੀ ਉਹ ਸੋਝੀ ਬਖਸ਼ੇ ਸਾਡੇ ਵਰਗੇ ਮਨੁੱਖਾਂ ਨੂੰ, ਤਾਂ ਕਿ ਸਾਨੂੰ ਜ਼ਿੰਦਗੀ ਜਿਹੜਾ ਜਿਉਣ ਦਾ ਸਲੀਕਾ ਜਿਹੜਾ ਉਹ ਸਮਝ ਆ ਜਾਵੇ। ਸੋ ਹਰਮੀਤ ਸਿੰਘ ਚੰਨਾ ਮੈਲਬਨ ਵਾਲੇ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਆ ਤੇ ਬਿਲਕੁਲ ਜੀ ਇਹਨਾਂ ਨੇ ਕਹਿੰਦੇ ਗੀਤ ਦੀ ਵਰਡਿੰਗ ਜਿਹੜੀ ਉਹ ਕਰੈਕਟ ਕਰ ਲਿਓ ਜੀ। ਸੋ ਬਿਲਕੁਲ ਅਸੀਂ ਨਾਲ ਦੀ ਨਾਲ ਹੀ ਗੀਤ ਦੀ ਜਿਹੜੀ ਵਰਡਿੰਗ ਸੀ ਉਹ ਕਰੈਕਟ ਕਰ ਲਈ ਸੀ। ਸੋ ਦੋਸਤੋ ਤੁਹਾਡੇ ਜਿਹੜੇ ਸੁਨੇਹੇ ਆ ਉਹ ਅਸੀਂ ਨਾਲ ਦੀ ਨਾਲ ਲੈਂਦੇ ਜਾਵਾਂਗੇ, ਪਰ ਤੁਹਾਨੂੰ ਅੱਜ ਇੱਕ ਜਾਣਕਾਰੀ ਦੇਈਏ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜੁੜਨਗੇ ਜੀ ਇੰਦਰਸ਼ਮੀਤ ਸਿੰਘ। ਸੋ ਜਿਹੜੇ ਕਿ ਕਵੀ ਨੇ, ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਜੀ ਕਵਿਤਾ ਦੀਆਂ ਉਹਨਾਂ ਦੀਆਂ ਆ ਚੁੱਕੀਆਂ, ਹਿੰਦੀ ਤੇ ਪੰਜਾਬੀ ਦੇ ਵਿੱਚ ਕਵਿਤਾ ਲਿਖਦੇ ਨੇ। ਤੇ ਇਸ ਤੋਂ ਇਲਾਵਾ ਅੱਜ ਰਿਸ਼ੀ ਗੁਲਾਟੀ ਹੋਰੀ ਵੀ ਪ੍ਰੋਗਰਾਮ ਚ ਸ਼ਾਮਲ ਹੋਣਗੇ ਤੇ ਉਹ ਅੱਜ ਲੈ ਕੇ ਆਉਣਗੇ ਜੀ AWM ਆਟੋ ਐਕਸਪਰਟਸ ਤੋਂ ਨਵਦੀਪ ਸਿੰਘ ਹੋਰਾਂ ਨੂੰ। ਸੋ ਅੱਜ ਉਹ ਵੀ ਸਾਡੇ ਮਹਿਮਾਨ ਬਣਨਗੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਾਂਗੇ। ਤੇ ਇਸ ਤੋਂ ਇਲਾਵਾ ਦੋਸਤੋ ਜਿਵੇਂ ਮੈਂ ਗੱਲ ਕਰ ਰਹੀ ਹਾਂ ਕਿ ਅੱਜ ਇੱਕ ਖਾਸ ਅਸੀਂ ਜਾਣਕਾਰੀ ਵੀ ਤੁਹਾਨੂੰ ਦੇਣੀ ਆ ਜਿਹੜੀ ਕਿ ਆਸਟ੍ਰੇਲੀਅਨ ਜਨਗਣਨਾ ਦੇ ਬਾਰੇ ਆ। ਸੋ ਉਹ ਜਨਗਣਨਾ ਜਿਹੜੀ ਆ ਜੀ ਉਹ ਵੈਸੇ ਤਾਂ ਹਰ ਸਾਲ ਹੀ ਹੁੰਦੀ ਆ, ਪਰ ਸਾਡੇ ਭਾਈਚਾਰੇ ਦੇ ਲਈ ਸਮੱਸਿਆ ਇਹ ਹੁੰਦੀ ਆ ਕਿ ਕਈ ਵਾਰ ਅਸੀਂ ਉਸ ਜਨਗਣਨਾ ਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਆ ਉਹ ਸਹੀ ਢੰਗ ਦੇ ਨਾਲ ਕਰ ਨਹੀਂ ਪਾਉਂਦੇ। ਸੋ ਉਹ ਸ਼ਮੂਲੀਅਤ ਜਿਹੜੀ ਆ ਉਹ ਕਿਸ ਤਰ੍ਹਾਂ ਕਰਨੀ ਆ, ਜਿਹੜੇ ਜਨਗਣਨਾ ਵਾਲੇ ਜਿਹੜੇ ਫਾਰਮ ਆ ਉਹ ਕਿਸ ਤਰ੍ਹਾਂ ਭਰਨੇ ਆ, ਆਪਣੀ ਬੋਲੀ ਦੇ ਬਾਰੇ ਚ, ਆਪਣੀ ਭਾਸ਼ਾ ਦੇ ਬਾਰੇ ਚ, ਆਪਣੇ ਧਰਮ ਦੇ ਬਾਰੇ ਵਿੱਚ ਅਸੀਂ ਕਿਸ ਤਰ੍ਹਾਂ ਉਹ ਸਾਰਾ ਕੁਛ ਜਿਹੜਾ ਪ੍ਰੋਸੀਜਰ ਆ ਉਹ ਫਾਲੋ ਕਰਨਾ, ਉਹਦੇ ਬਾਰੇ ਅਸੀਂ ਇੱਕ ਗੱਲਬਾਤ ਵੀ ਕੀਤੀ ਸੀ ਜੀ ਗੁਰੀ ਸਿੰਘ ਹੋਰਾਂ ਨਾਲ, ਜਿਹੜੇ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਵਿਲੱਖਣ ਸ਼ਖਸੀਅਤ ਨੇ, ਪੰਜਾਬੀ ਭਾਈਚਾਰੇ ਦੇ ਜਿਹੜੇ ਕੰਮ ਆ ਉਹਨਾਂ ਦੇ ਵਿੱਚ ਕਾਫੀ ਵੱਧ ਚੜ ਕੇ ਉਹ ਹਿੱਸਾ ਪਾਉਂਦੇ ਨੇ। ਸੋ ਉਹਨਾਂ ਦੇ ਨਾਲ ਇੱਕ ਗੱਲਬਾਤ ਕੀਤੀ ਸੀ, ਉਹ ਵੀ ਤੁਹਾਨੂੰ ਸੁਣਾਉਣੀ ਆ। ਸੋ 9 ਅਗਸਤ ਨੂੰ ਜਿਹੜੀ ਸੈਂਸਸ ਨਾਈਟ ਆ ਜੀ, ਸੋ ਉਸ ਦਿਨ ਜਿਹੜਾ ਸਾਰੀ ਜਨਗਣਨਾ ਜਿਹੜੀ ਆ ਉਹ ਹੋਣੀ ਆ। ਸੋ ਇਸ ਬਾਬਤ ਇੱਕ ਜਿਹੜਾ ਸੈਸ਼ਨ ਵੀ ਆ ਜੀ ਉਹ ਵੀ ਰੱਖਿਆ ਗਿਆ, ਇਨਫੋਰਮੇਸ਼ਨ ਸੈਸ਼ਨ 3 ਜੁਲਾਈ 2016 ਨੂੰ ਭਾਈ ਗੁਰਦਾਸ ਜੀ ਪੰਜਾਬੀ ਸਕੂਲ ਸ੍ਰੀ ਗੁਰੂ ਸਿੰਘ ਸਭਾ ਕਰੇਗੀ ਬਨ ਗੁਰਦੁਆਰਾ ਵਿਖੇ ਰੱਖਿਆ ਗਿਆ ਜੀ। ਸੋ 2 ਵਜੇ ਉਹ ਸੈਸ਼ਨ ਜਿਹੜਾ ਜੀ ਉਹ ਸ਼ੁਰੂ ਹੋਣਾ, ਉਹਦੇ ਵਿੱਚ ਵੀ ਇਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਣੀ ਆ ਕਿ ਅਸੀਂ ਜਨਗਣਨਾ ਦੇ ਵਿੱਚ ਕਿਸ ਤਰ੍ਹਾਂ ਹਿੱਸਾ ਲੈਣਾ, ਕਿਸ ਤਰ੍ਹਾਂ ਪਾਰਟੀਸਪੇਟ ਕਰਨਾ। ਸੋ ਤੁਸੀਂ ਉਸ ਇਨਫੋਰਮੇਸ਼ਨ ਸੈਸ਼ਨ ਨੂੰ ਵੀ ਜੁਆਇਨ ਕਰੋ ਤਾਂ ਕਿ ਅਸੀਂ ਸਹੀ ਢੰਗ ਦੇ ਨਾਲ ਅਸੀਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਆਪਣੀ ਪਛਾਣ ਆ ਉਹ ਬਣਾ ਸਕੀਏ ਤੇ ਆਪਣਾ ਜਿਹੜਾ ਸਹੀ ਤਰ੍ਹਾਂ ਜਿਹੜਾ ਮੈਸੇਜ ਹੈ ਜੀ ਉਹ ਕਨਵੇ ਕਰ ਸਕੀਏ ਆਪਣੇ ਬਾਰੇ ਚ। ਸੋ ਅੱਜ ਇੱਕ ਛੋਟੀ ਜਿਹੀ ਜਿਹੜੀ ਅਸੀਂ ਗੱਲਬਾਤ ਕੀਤੀ ਸੀਗੀ ਗੁਰੀ ਸਿੰਘ ਹੋਰਾਂ ਨਾਲ ਉਹ ਵੀ ਤੁਹਾਨੂੰ ਸੁਣਵਾਉਣੇ ਆ ਤੇ ਨਾਲ ਹੀ ਨਾਲ ਸਾਡੇ ਨਾਲ ਕੁਛ ਸੱਜਣ ਜੁੜ ਰਹੇ ਆ ਜੀ ਤੇ ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ ਚ ਸ਼ਾਮਲ ਕਰਦੇ ਆ। ਸੰਤੋਖ ਸਿੰਘ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਜੀ ਜੀ ਮੈਨੂੰ ਲੱਗਦਾ ਗਿਆਨੀ ਜੀ ਜੁੜੇ ਨੇ ਜੀ। ਸੋ ਗਿਆਨੀ ਸੰਤੋਖ ਸਿੰਘ ਜੀ ਤੇ ਕਹਿੰਦੇ ਜੀ ਬੇਟਾ ਅਮਰਦੀਪ ਜੀ ਸੁਣ ਰਹੇ ਆ ਤੇ ਸੋਹਣਾ ਲੱਗ ਰਿਹਾ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਖੁਸ਼ੀ ਹੋਈ ਹੈ ਜੀ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ ਤੇ ਜੇ ਕਹਿੰਦੇ ਕਿ ਉਹਨਾਂ ਦਾ ਨੰਬਰ ਲੱਗਿਆ ਤੇ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੀ ਵੀ ਕੋਸ਼ਿਸ਼ ਕਰਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਰੁਝੇਵਾਂ ਬਹੁਤ ਜ਼ਿਆਦਾ ਪਰ ਜੇ ਕਿਤੇ ਵੀ ਸਾਨੂੰ ਥੋੜਾ ਜਿਹਾ ਸਮਾਂ ਮਿਲਦਾ ਹੋਇਆ ਤੇ ਅਸੀਂ ਪ੍ਰੋਗਰਾਮ ਚ ਤੁਹਾਨੂੰ ਲਵਾਂਗੇ ਜ਼ਰੂਰ। ਸੋ ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਚ ਸ਼ਾਮਲ ਹੋਏ ਹੋ, ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ। ਤੇ ਦੋਸਤੋ ਹੁਣ ਇੱਕ ਗੀਤ ਤੁਹਾਨੂੰ ਸੁਣਵਾਉਣੇ ਆ ਜੀ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਜਿਹੜੀ ਜਾਣਕਾਰੀ ਹੈ ਗੁਰੀ ਸਿੰਘ ਹੋਰਾਂ ਵੱਲੋਂ ਜਿਹੜੀ ਅਸੀਂ ਰਿਕਾਰਡ ਕੀਤੀ ਸੀ, ਸੋ ਉਹ ਜਾਣਕਾਰੀ ਜਿਹੜੀ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਫਿਲਹਾਲ ਇੱਕ ਗੀਤ
ਵੇਖ ਵੇਖ ਖੜੀ ਜਾਣਾ ਵੇ ਕਾਸ ਤੋਂ ਬਰਫ ਵਾਂਗੂ ਖੜੀ ਜਾਣਾ ਵੇ ਐਣਕਾਂ ਨੂੰ ਵੇਖ ਵੇਖ ਖੜੀ ਜਾਣਾ ਵੇ ਕਾਸ ਤੋਂ ਬਰਫ ਵਾਂਗੂ ਖੜੀ ਜਾਣਾ ਵੇ ਕੀਤੀ ਰੱਜ ਕੇ ਕਮਾਈ ਅੱਜ ਤਾਂ ਹੀ ਇਹ ਚੜਾਈ ਸੱਚ ਕੇ ਕਮਾਈ ਅੱਜ ਤਾਹੀ ਏ ਚੜਾਈ ਗੱਲ ਝੂਠ ਨਹੀਂ ਓ ਥੋੜਾ ਆਨੇ ਸੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਸਾਡੇ ਵਾਲੀ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਇਹਦੀ ਪੂਰੇ 50 ਸਾਲਾਂ ਦੀ ਕਮਾਈ ਆ ਜੋ ਨਾਲ ਕੱਬੀ ਸੀਟ ਤੇ ਬਿਠਾਈ ਆ ਇਹਦੀ ਪੂਰੇ 50 ਸਾਲਾਂ ਦੀ ਕਮਾਈ ਆ ਬਹੁਤ ਜੁੱਤੀਆਂ ਕਸਾਈਆਂ ਨਾਲ ਲੜੀਆਂ ਲੜਾਈਆਂ ਬਹੁਤ ਜੁੱਤੀਆਂ ਕਸਾਈਆਂ ਨਾਲ ਲੜੀਆਂ ਲੜਾਈਆਂ ਬੜੇ ਮੋੜਾਂ ਉੱਤੇ ਖੜੇ ਜੱਚ ਜੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਸਾਡੇ ਵਾਲੀ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਸਾਡੇ ਵਾਲੀ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਨਾ ਮੈਂ ਰਾਜਨੇਤਾ ਨਾ ਮੈਂ ਕੋਈ ਹੀਰੋ ਆ ਪੜ੍ਹਨ ਲਿਖਣ ਵਿੱਚ ਵੀ ਮੈਂ ਜ਼ੀਰੋ ਆ ਲਿਖਣ ਵਿੱਚ ਵੀ ਮੈਂ ਜ਼ੀਰੋ ਆ ਖੇਡ ਖੇਡ ਕੇ ਕਬੱਡੀ ਕੋਠੀ ਰੋਡੀ ਉੱਤੇ ਵੱਡੀ ਕਬੱਡੀ 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 ਖੇਡ ਖੇਡ ਕੇ ਕਬੱਡੀ ਕੋਠੀ ਰੋਡੀ ਉੱਤੇ ਵੱਡੀ ਪਾਕੇ ਪਿੰਡ ਵਿੱਚ ਕੱਢ ਦਿੱਤੀ ਗੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਚੱਲ ਓਏ ਖੇਰਤਾਂ ਦੇ ਬੂਟੇ ਨੂੰ ਹੀ ਬੰਦੇ ਵਾਲ ਓਏ ਸੰਗ ਦਿਲ ਵਾਂਗ ਘੋੜਾ ਦੱਬੀ ਚੱਲ ਓਏ ਖੇਰਤਾਂ ਦੇ ਬੂਟੇ ਨੂੰ ਹੀ ਬੰਦੇ ਫਾਲ ਓਏ ਸੱਚ ਰੱਬ ਉੱਤੇ ਆਸ ਤੇਰੀ ਸੁਣੂ ਅਰਦਾਸ ਰੱਖ ਰੱਬ ਉੱਤੇ ਆਸ ਤੇਰੀ ਸੁਣੂ ਅਰਦਾਸ ਪਰ ਨਸ਼ਿਆਂ ਦੀ ਲਾਣਤ ਤੋਂ ਬਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ
ਰੇਡੀਓ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਪੰਜਾਬੀ ਭਾਈਚਾਰੇ ਦੀ ਸਿੱਖ ਭਾਈਚਾਰੇ ਦੀ ਇੱਕ ਵਿਲੱਖਣ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਭਾਈਚਾਰੇ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਰੱਖੀ ਹੈ ਨਾਲ ਹੀ ਨਾਲ ਆਸਟ੍ਰੇਲੀਅਨ ਜਿਹੜੀ ਲੇਬਰ ਪਾਰਟੀ ਹੈ ਜੀ ਉਹਦੇ ਵਿੱਚ ਵੀ ਇੱਕ ਐਕਟਿਵ ਮੈਂਬਰ ਦੇ ਤੌਰ ਤੇ ਸੇਵਾ ਕਰ ਰਹੇ ਨੇ ਸੋ ਮੇਰੀ ਮੁਰਾਦ ਹੈ ਗੁਰੀ ਸਿੰਘ ਹੋਰਾਂ ਤੋਂ ਸੋ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਖਾਸ ਮਕਸਦ ਦੇ ਨਾਲ ਉਹ ਖਾਸ ਮਕਸਦ ਹੈ ਜੀ ਕਿ 9 ਅਗਸਤ ਨੂੰ ਜਿਹੜੀ ਆਸਟ੍ਰੇਲੀਅਨ ਜਨਗਣਨਾ ਹੋਣ ਜਾ ਰਹੀ ਹੈ ਸੋ ਉਸ ਜਨਗਣਨਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਬਾਰੇ ਦੇ ਵਿੱਚ ਇੱਕ ਖਾਸ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਸੋ ਉਹ ਜਾਣਕਾਰੀ ਦੇ ਲਈ ਅੱਜ ਅਸੀਂ ਹਰਮਨ ਰੇਡੀਓ ਤੇ ਸੱਦਾ ਦਿੱਤਾ ਜੀ ਗੁਰੀ ਸਿੰਘ ਹੋਰਾਂ ਨੂੰ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਤੋਂ ਭੈਣ ਜੀ ਬਹੁਤ ਬਹੁਤ ਚੰਗਾ ਲੱਗ ਰਿਹਾ ਜੀ ਗੱਲ ਕਰਕੇ ਤੇ ਸਾਰਿਆਂ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜੀ ਭਾਈ ਸਾਹਿਬ ਗੁਰਫਤਿਹ ਸਾਡੇ ਵੱਲੋਂ ਵੀ ਤੇ ਜਿਵੇਂ ਕਿ ਮੈਂ ਸਰੋਤਿਆਂ ਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਅਸੀਂ ਇੱਕ ਖਾਸ ਮਕਸਦ ਦੇ ਨਾਲ ਤੁਹਾਨੂੰ ਔਨ ਏਅਰ ਲੈਣਾ ਕੀਤਾ ਜੀ ਤੇ ਉਹ ਖਾਸ ਮਕਸਦ ਇਹੀ ਹੈ ਗੁਰੂ ਸਿੰਘ ਜੀ ਜਿਵੇਂ ਤੁਸੀਂ ਕਮਿਊਨਿਟੀ ਦੇ ਲਈ ਕਾਫੀ ਵੱਧ ਚੜ੍ਹ ਕੇ ਜਿਹੜੇ ਆਪਣੇ ਕੰਮ ਕਾਰ ਉਹ ਕਰਦੇ ਹੋ ਸੋ ਉਸ ਹੀ ਮਕਸਦ ਤਹਿਤ ਇੱਕ ਪੋਸਟ ਜਿਹੜੀ ਸੀ ਪਿੱਛੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀ ਸੀ ਸੋ ਕਾਫੀ ਮਹੱਤਵਪੂਰਨ ਹੋ ਜਾਂਦਾ ਜੀ ਕਿ ਇਹੋ ਜਿਹੀ ਜਾਣਕਾਰੀ ਜਿਹੜੀ ਆ ਉਹ ਸਾਡੇ ਲੋਕਾਂ ਤੱਕ ਪਹੁੰਚੇ ਤੇ ਇਹ ਜਿਹੜੀ ਜਾਣਕਾਰੀ ਹੈ ਜੀ ਉਹ ਜਨਗਣਨਾ ਦੇ ਬਾਰੇ ਆ 9 ਅਗਸਤ ਨੂੰ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਹੋਣ ਜਾ ਰਹੀ ਹੈ ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਇਹੋ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਅਪਣਾਉਣ ਦੇ ਵਿੱਚ ਜਾਂ ਸਹੀ ਢੰਗ ਦੇ ਨਾਲ ਪਹੁੰਚਾਉਣ ਦੇ ਵਿੱਚ ਕਈ ਵਾਰ ਪਿੱਛੇ ਰਹਿ ਜਾਂਦੇ ਹਾਂ। ਸੋ ਪਲੀਜ਼ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ ਜੀ ਕਿ ਜਿਹੜੀ ਇਹ ਜਨਗਣਨਾ ਹੋਣ ਜਾ ਰਹੀ ਹੈ ਇਹ ਕਿਸ ਹੱਦ ਤੱਕ ਸਾਡੇ ਲਈ ਜ਼ਰੂਰੀ ਹੈ ਔਰ ਕਿਸ ਢੰਗ ਦੇ ਨਾਲ ਅਸੀਂ ਇਸ ਜਨਗਣਨਾ ਦੇ ਵਿੱਚ ਹਿੱਸਾ ਲੈਣਾ।
ਜੀ ਭੈਣ ਜੀ, ਬਹੁਤ ਹੀ ਅਹਿਮ ਮੁੱਦਾ ਹੈਗਾ ਇਹ ਤੇ ਬਹੁਤ ਹੀ ਜ਼ਰੂਰੀ ਚੀਜ਼ ਹੈਗੀ ਹੈ ਇਹ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੂੰਹ ਜ਼ਬਾਨੀ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਪਰ ਜੋ ਲਿਖਤੀ ਰੂਪ ਦੇ ਵਿੱਚ ਜਾਂਦਾ ਹੈ ਐਕਚੁਅਲੀ ਉਹੀ ਇਫੈਕਟਿਵ ਹੁੰਦਾ। ਸੋ ਇਹਦੇ ਵਿੱਚ ਵੀ ਇਹੀ ਚੀਜ਼ ਹੈਗੀ ਹੈ ਵੀ ਜਿਹੜੀ ਹੁਣ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ ਇਸ ਦੇ ਵਿੱਚ ਸਾਡਾ ਸਿੱਖੀਜ਼ਮ ਜਾਂ ਸਿੱਖ ਨਾਮ ਮਿਸਿੰਗ ਹੈ, ਜਦਕਿ ਆਪਣੀ ਕੰਟਰੀਬਿਊਸ਼ਨ ਹੁਣ ਆਸਟ੍ਰੇਲੀਆ ਦੇ ਵਿੱਚ ਮੇਰੇ ਹਿਸਾਬ ਨਾਲ ਕਾਫੀ ਹੈਗੀ ਹੈ ਤੇ ਉਸ ਹਿਸਾਬ ਦੇ ਮੁਤਾਬਕ ਸਾਡੀ ਰਿਪ੍ਰੈਜ਼ੈਂਟੇਸ਼ਨ ਸ਼ੋ ਨਹੀਂ ਹੋ ਰਹੀ ਕਿਤੇ ਵੀ। ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਆ ਵੀ ਆਉਣ ਵਾਲੇ ਟਾਈਮ ਚ ਜਿਹੜੇ ਆਹ ਮਰਦਮਸ਼ੁਮਾਰੀ ਹੋਣੀ ਹੈ ਇਹਦੇ ਵਿੱਚ ਆਪਣਾ ਜਿਹੜਾ ਨੀਚੇ ਅਦਰ ਦਾ ਕੋਲਮ ਹੈਗਾ ਉਹਦੇ ਵਿੱਚ ਆਪਣਾ ਰਿਲੀਜਨ ਜ਼ਰੂਰ ਮੈਂਸ਼ਨ ਕਰੋ ਐਜ਼ ਅ ਸਿੱਖ ਤੇ ਆਪਣੀ ਵੱਖਰੀ ਤੁਹਾਡੀ ਬੋਲੀ ਮਾਂ ਬੋਲੀ ਪੰਜਾਬੀ ਜਿਹੜੀ ਆ ਉਹ ਮੈਂਸ਼ਨ ਜ਼ਰੂਰ ਕੀਤੀ ਜਾਵੇ ਸੋ ਦੈਟ ਇਹ ਜਿਹੜਾ ਕਾਗਜ਼ ਹੈਗਾ ਅੱਗੇ ਜਾ ਕੇ ਮਤਲਬ ਇਹ ਲੀਗਲ ਇੱਕ ਡਾਕੂਮੈਂਟ ਬਣਨਾ ਹੈਗਾ ਜਿਹਦੇ ਵਿੱਚ ਸਾਡੀ ਰਿਪ੍ਰੈਜ਼ੈਂਟੇਸ਼ਨ ਸ਼ੋ ਹੋਣੀ ਆ। ਸੋ ਇਟਸ ਵੈਰੀ ਇੰਪੋਰਟੈਂਟ। ਅਸੀਂ ਜਿਵੇਂ ਹੁਣ ਮਤਲਬ ਜੇ ਤੁਸੀਂ ਲਓ ਵਿਕਟੋਰੀਆ ਦੇ ਵਿੱਚ ਹੀ ਸਮਿਥ ਤੋਂ ਬਾਅਦ ਸਿੰਘ ਸੈਕਿੰਡ ਕਾਮਨ ਨੇਮ ਹੈਗਾ ਤੇ ਸਾਰਾ ਕੁਛ ਹੁੰਦੇ ਹੋਏ ਵੀ ਅਸੀਂ ਪਿੱਛੇ ਹੈਗੇ ਆ। ਸੋ ਮੇਰੀ ਬੇਨਤੀ ਇਹੀ ਹੈ ਵੀ ਗੱਲਾਂ ਤਾਂ ਆਪਾਂ ਕਰਦੇ ਆ ਬਟ ਇਹਨੂੰ ਰਾਈਟਿੰਗ ਚ ਲਿਆਉਣਾ ਬਹੁਤ ਜ਼ਰੂਰੀ ਹੈ। ਸੋ ਇਸ ਚੀਜ਼ ਨੂੰ ਅਣਦੇਖਿਆ ਨਾ ਕੀਤਾ ਜਾਵੇ, ਲਾਈਟਲੀ ਨਾ ਲਿਆ ਜਾਵੇ, ਪ੍ਰੋਪਰ ਤਰੀਕੇ ਨਾਲ ਫਾਰਮ ਭਰ ਕੇ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਕੰਮ ਨੂੰ ਕੀਤਾ ਜਾਵੇ ਜੀ।
ਜੀ ਤੇ ਭਾਈ ਸਾਹਿਬ ਜੇ ਅਸੀਂ ਗੱਲ ਕਰੀਏ ਤੇ ਜਿਹੜੀ ਉਹ ਪੋਸਟ ਸੀ ਉਹਦੇ ਵਿੱਚ ਵੀ ਤੁਸੀਂ ਇਹੀ ਜਿਹੜੀ ਗੱਲ ਸੀ ਉਹਨੂੰ ਸਪਸ਼ਟ ਕੀਤਾ ਸੀ ਕਿ ਜਿਹੜਾ ਕਾਲਮ ਆ ਉਹਦੇ ਵਿੱਚ ਸ਼ਾਇਦ ਅਜੇ ਵੀ ਸਿੱਖ ਵਾਲਾ ਨਹੀਂ ਹੈ, ਮਤਲਬ ਹੋਰ ਸਾਰੇ ਰਿਲੀਜਨ ਜਿਹੜੇ ਆ ਉਹਦੇ ਵਿੱਚ ਦਿੱਤੇ ਗਏ ਆ ਪਰ ਸਿੱਖ ਰਿਲੀਜਨ ਨਹੀਂ ਆ। ਸੋ ਇਸ ਲਈ ਸਾਨੂੰ ਅਦਰਸ ਵਾਲੇ ਜਿਹੜੇ ਖਾਨੇ ਦੇ ਵਿੱਚ ਜਾ ਕੇ ਸਾਨੂੰ ਉਹਦੇ ਵਿੱਚ ਆਪਣਾ ਜਿਹੜਾ ਰਿਲੀਜਨ ਆ ਉਹ ਭਰਨਾ ਪੈਣਾ। ਸੋ ਇਹ ਇੱਕ ਬਹੁਤ ਜ਼ਰੂਰੀ ਕਦਮ ਹੈ ਸਾਡੇ ਲਈ। ਜੀ
ਜੀ ਜੀ, ਬਹੁਤ ਅਹਿਮ ਆਪਣੇ ਵਾਸਤੇ ਹੈਗਾ ਜੀ ਇਹ ਚੀਜ਼। ਇਸੇ ਕਰਕੇ ਮੈਂ ਮੈਂਸ਼ਨ ਕੀਤਾ ਵੀ ਜਿਹੜਾ ਅਦਰਸ ਦਾ ਕਾਲਮ ਹੈਗਾ ਉਹਦੇ ਵਿੱਚ ਆਪਣਾ ਰਿਲੀਜਨ ਤੇ ਆਪਣੀ ਮਾਂ ਬੋਲੀ ਪੰਜਾਬੀ ਮਤਲਬ ਭਾਸ਼ਾ ਆਪਾਂ ਦਰਜ ਕਰਾਉਣੀ ਆ। ਇਟਸ ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ। ਵਾਰ ਵਾਰ ਮਤਲਬ ਇਹੀ ਚੀਜ਼ ਦੁਹਰਾਈ ਜਾ ਰਹੀ ਹੈ ਵੀ ਆਪਾਂ ਨੂੰ ਲੋੜ ਹੈ ਇਸ ਚੀਜ਼ ਦੀ। ਹੁਣ ਡਾਕੂਮੈਂਟ ਹੋਊਗਾ ਤਾਂ ਆਪਾਂ ਕਿਤੇ ਪਹੁੰਚਾਂਗੇ, ਜੇ ਆਪਣੀ ਡਾਕੂਮੈਂਟੇਸ਼ਨ ਨਹੀਂ ਹੁੰਦੀ ਫਿਰ ਆਪਾਂ ਫਿਰ ਉੱਥੇ ਰਹਿ ਜਾਂਦੇ ਹਾਂ ਜੀ ਪਿੱਛੇ।
ਜੀ ਤੇ ਤੁਸੀਂ ਕੀ ਸੋਚਦੇ ਹੋ ਕਿ ਕੀ ਕਾਰਨ ਰਿਹਾ ਕਿ ਹੁਣ ਤੱਕ ਤੁਸੀਂ ਦੇਖੀਏ ਸਾਡਾ ਭਾਈਚਾਰਾ ਜਿਹੜਾ ਕਾਫੀ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਇਸ ਵੇਲੇ ਪਰ ਫੇਰ ਵੀ ਰਿਲੀਜਨ ਜਿਹੜਾ ਹੈ ਜੀ ਉਹ ਸਾਡਾ ਅਜੇ ਵੀ ਕਿਤੇ ਨਾ ਕਿਤੇ ਅਣਪਛਾਤਾ ਜਿਹਾ ਰਹਿ ਗਿਆ ਹਨਾ। ਉਹਦਾ ਕੋਲਮ ਜਿਹੜਾ ਕੋਲਮ ਦੇ ਵਿੱਚ ਕਿਤੇ ਆ ਨਹੀਂ ਸਕਿਆ। ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਜਿਹੜੇ ਆ ਉਹ ਵੀ ਕਾਫੀ ਹੱਦ ਤੱਕ ਜੇ ਅਸੀਂ ਮੈਲਬਰਨ ਚ ਦੇਖੀਏ ਜਾਂ ਸਿਡਨੀ ਦੇ ਵਿੱਚ ਦੇਖੀਏ ਹਨਾ ਤਾਂ ਵੱਡੀ ਗਿਣਤੀ ਦੇ ਵਿੱਚ ਹੈਗੇ ਆ ਪਰ ਫਿਰ ਵੀ ਭਾਸ਼ਾ ਜਿਹੜੀ ਆ ਉਹ ਕਿਤੇ ਵੀ ਰੈਕੋਗਨਾਈਜ਼ ਨਹੀਂ ਹੋਈ, ਪਛਾਣੀ ਨਹੀਂ ਗਈ। ਕੀ ਕਾਰਨ ਮੰਨ ਰਹੇ ਹੋ ਤੁਸੀਂ ਇਹਦਾ?
ਮੇਰੇ ਵੱਲੋਂ ਤਾਂ ਇਹੀ ਹੈਗਾ ਜੀ ਜੋ ਮੈਂ ਹੁਣ ਤੱਕ ਨੋਟ ਕੀਤਾ ਤੇ ਜਿੰਨਾ ਮੈਂ ਵਿਚਰਿਆ ਹੈਗਾ ਕਮਿਊਨਿਟੀ ਦੇ ਵਿੱਚ ਵੀ ਸਾਡੇ ਵੱਲੋਂ ਕਮੀ ਰਹੀ ਹੈ ਵੀ ਅਸੀਂ ਪ੍ਰੋਪਰ ਆਪਣੇ ਆਪ ਨੂੰ ਰੀਪ੍ਰੈਜ਼ੈਂਟ ਹੀ ਨਹੀਂ ਕਰ ਪਾਏ। ਜਿੱਥੇ ਲਿਖਤੀ ਚ ਕੰਮ ਆਉਂਦਾ ਹੈਗਾ ਉਹਦੇ ਚ ਆਪਾਂ ਕਾਫੀ ਪਿੱਛੇ ਰਹਿ ਜਾਂਦੇ ਹਾਂ, ਅਸੀਂ ਮਤਲਬ ਇੱਕ ਆਪਣਾ ਫਰਜ਼ ਸਮਝ ਕੇ ਉਹਨੂੰ ਨਿਭਾਉਂਦੇ ਨਹੀਂ। ਸੋ ਮੇਰੀ ਬੇਨਤੀ ਇਹੀ ਹੈ ਵੀ ਫਰਜ਼ ਸਮਝ ਕੇ ਇਹਨੂੰ ਰਾਈਟਿੰਗ ਦੇ ਵਿੱਚ ਪ੍ਰੋਪਰ ਸਾਰੇ ਜਣੇ ਪਾਰਟੀਸਪੇਟ ਕਰੋ। ਪਾਰਟੀਸਪੇਸ਼ਨ ਵੱਲੋਂ ਮੇਰੇ ਖਿਆਲ ਆਪਾਂ ਸ਼ਾਇਦ ਉਸ ਲੈਵਲ ਤੱਕ ਨਹੀਂ ਜਾਂਦੇ ਜਿੱਥੋਂ ਤੱਕ ਸਾਨੂੰ ਜਾਣਾ ਚਾਹੀਦਾ। ਸੋ ਜਿੱਦਾਂ ਪਹਿਲਾਂ ਗੱਲ ਕੀਤੀ ਆ ਵੀ ਅਣਦੇਖੀ ਨਾ ਕੀਤੀ ਜਾਵੇ ਇਹ ਚੀਜ਼, ਇਹਦੇ ਚ ਹਰ ਹਾਲਤ ਦੇ ਵਿੱਚ ਉਹਨੂੰ ਫਾਰਮ ਨੂੰ ਭਰ ਕੇ ਸ਼ੋਰ ਕੀਤਾ ਜਾਵੇ ਵੀ ਉਹ ਪ੍ਰੋਪਰ ਪੋਸਟ ਹੋ ਜਾਵੇ ਤਾਂ ਕਿ ਮਤਲਬ ਸਾਡੀ ਜਿਹੜੀ ਚੀਜ਼ ਹੈਗੀ ਅੱਗੇ ਰਿਕਾਰਡ ਹੋ ਜਾਵੇ ਜਾ ਕੇ ਬੁੱਕਸ ਦੇ ਵਿੱਚ।
ਜੀ ਤੇ ਗੁਰੂ ਸਿੰਘ ਜੀ ਸਾਡੇ ਨਾਲ ਆਪਣੇ ਕੀਮਤੀ ਸਮੇਂ ਚੋਂ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਆਲਵੇਜ਼ ਵੈਲਕਮ ਜੀ, ਤੇ ਸਾਰੇ ਸਰੋਤਿਆਂ ਨੂੰ ਫਿਰ ਦੁਬਾਰਾ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਡਟ ਕੇ ਇਸ ਕੰਮ ਨੂੰ ਸਿਰੇ ਲਾਓ ਜੀ।
ਜੀ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ।
ਮੈਨੂੰ ਦਿਸਣ ਸੁਪਨਿਆਂ ਚ ਜਿਕੜੇ ਗੁਲਾਬੀ ਲਹਿਰੀਏ ਨਾਭੀ ਲਾਲ ਜੇ ਰੰਗੇ ਧੁੱਪੇ ਨੇ ਟੰਗੇ ਲਲਾਰਨ ਪਾਉਂਦੀ ਜਲੀੜੇ ਸੁੱਕਣੇ। ਮੈਨੂੰ ਦਿਸਣ ਸੁਪਨਿਆਂ ਚ ਜਿਕੜੇ ਗੁਲਾਬੀ ਲਹਿਰੀਏ ਨਾਭੀ ਲਾਲ ਜੇ ਰੰਗੇ ਧੁੱਪੇ ਨੇ ਟੰਗੇ ਲਲਾਰਨ ਪਾਉਂਦੀ ਜਲੀੜੇ ਸੁੱਕਣੇ। ਕਈ ਚੁੰਡੀਆਂ ਲਾਡਲੀਆਂ ਪਾਲਕੀ ਚੜੀਆਂ ਮਹਿਲ ਵਿੱਚ ਵੜੀਆਂ ਜਿਖੇ ਖੰਡ ਪਿੱਟੀਆਂ ਨਾਜ ਨੀ ਮੁੱਕਣੇ। ਕੋਈ ਹੇਕ ਸਮੁੰਦਰੀ ਜਈ ਪੌਣ ਦੇ ਵਰਗੀ ਅੰਦਰ ਘਰ ਕਰਕੇ ਨੀ ਚੜੀ ਚੁਬਾਰੇ ਤੇ ਗਿਣਦੀ ਤਾਰੇ ਤੂੰ ਦੱਸ ਕਿਉਂ ਪਰੀਏ। ਦਿਲ ਸਭ ਦੇ ਵੱਖਰੇ ਜੀ ਕਿੱਥੇ ਦੀ ਲੋੜ ਕਿੱਥੇ ਦਾ ਜ਼ੋਰ ਅਸੀਂ ਕੀ ਕਰੀਏ। ਦਿਲ ਸਭ ਦੇ ਵੱਖਰੇ ਜੀ ਕਿੱਥੇ ਦੀ ਲੋੜ ਕਿੱਥੇ ਦਾ ਜ਼ੋਰ ਅਸੀਂ ਕੀ ਕਰੀਏ।
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਜੀ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਇਸ ਤੋਂ ਪਹਿਲਾਂ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਸਨ ਗੁਰੀ ਸਿੰਘ ਹੋਰੀ। ਸੋ ਉਸ ਬਾਬਤ ਹੋਰ ਦੱਸਦੇ ਹਾਂ ਕਿ 3 July 2016 ਨੂੰ 2 PM ਦੁਪਹਿਰੇ ਜੀ ਭਾਈ ਗੁਰਦਾਸ ਜੀ ਪੰਜਾਬੀ ਸਕੂਲ ਕਰੇਗੀਵਨ ਗੁਰਦੁਆਰਾ ਸਾਹਿਬ ਚ ਜਿਹੜਾ ਉੱਥੇ ਇੱਕ ਇਨਫਾਰਮੇਸ਼ਨ ਸੈਸ਼ਨ ਵੀ ਇਸ ਜਨਗਣਨਾ ਸੰਬੰਧੀ ਰੱਖਿਆ ਗਿਆ। ਸੋ ਤੁਸੀਂ ਉਸ ਸੈਸ਼ਨ ਨੂੰ ਅਟੈਂਡ ਕਰਕੇ ਵੀ ਬਾਕੀ ਜਾਣਕਾਰੀ ਲੈ ਸਕਦੇ ਹੋ। ਤੇ ਹੁਣ ਪ੍ਰੋਗਰਾਮ ਚ ਜਿਹੜਾ ਸਿਲਸਿਲਾ ਜੀ ਉਹ ਅਸਲ ਦੇ ਵਿੱਚ ਖ਼ਬਰਾਂ ਦਾ ਸ਼ੁਰੂ ਹੋ ਚੁੱਕਿਆ, ਤੇ ਖ਼ਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਸ਼ਿਰਕਤ ਕਰਦੇ ਹੁੰਦੇ ਆ ਮਿੰਟੂ ਬਰਾੜਹੁਰੀ ਐਡੀਲੇਡ ਤੋਂ, ਹਨਾ। ਸੋ ਅੱਜ ਉਹ ਐਡੀਲੇਡ ਤੋਂ ਨੀ ਜੀ, ਅੱਜ ਉਹ ਵੈਨਕੂਵਰ ਦੇ ਇੱਕ ਬੜੇ ਪਹਾੜੀ ਜਿਹੇ ਏਰੀਏ ਦੇ ਵਿੱਚ ਗਏ ਹੋਏ ਆ, ਤੇ ਉਹ ਪਹਾੜੀਆਂ ਤੋਂ ਹੀ ਅੱਜ ਉਥੋਂ ਜਿਹੜਾ ਸਿੱਧਾ ਸਾਡੇ ਨਾਲ ਜੁੜ ਰਹੇ ਆ। ਤੇ ਉਹਨਾਂ ਨੇ ਜਿਹੜੀਆਂ ਆਪਣੀਆਂ ਫੋਟੋ ਵੀ ਭੇਜੀਆਂ, ਵੈਸੇ ਫੋਟੋਜ਼ ਜਿਹੜੀਆਂ ਸਰਜੀਤ ਹੋਣੀ ਹੁਣੇ ਜਿਹੜਾ ਸਾਡਾ ਫੇਸਬੁੱਕ ਫੈਨ ਪੇਜ ਆ ਜੀ ਉਹਦੇ ਉੱਤੇ ਪਾ ਦੇਣਗੇ, ਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਗਰਾਮ ਨਾਲ ਨਾਲ ਉਹ ਕਰ ਰਹੇ ਆ, ਤੇ ਨਾਲ ਨਾਲ ਕਿੱਥੇ ਖੜੇ ਹੋਏ ਆ ਤੇ ਕਿਸ ਕੰਡੀਸ਼ਨ ਦੇ ਵਿੱਚ ਉਹ ਜਿਹੜਾ ਪ੍ਰੋਗਰਾਮ ਹੈ ਜੀ ਉਹ ਕਰ ਰਹੇ ਆ। ਉਹ ਫੋਟੋਜ਼ ਤੁਸੀਂ ਨਾਲ ਹੀ ਨਾਲ ਦੇਖ ਸਕਦੇ ਹੋ ਜੀ, ਜਿਹੜਾ ਹਰਮਨ ਇਨਫੋ ਚੈਨਲ ਆ ਉੱਤੇ ਜਾ ਕੇ ਵੀ ਤੁਸੀਂ ਉਹ ਜਿਹੜੀਆਂ ਤਸਵੀਰਾਂ ਆ ਉਹ ਫੋਟੋਆਂ ਜਿਹੜੀਆਂ ਜੀ ਉਹਨਾਂ ਦੀਆਂ ਦੇਖ ਸਕਦੇ ਹੋ। ਸੋ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਵੈਨਕੂਵਰ ਦੇ ਕਿਹੜੇ ਸ਼ਹਿਰ ਦੇ ਵਿੱਚ ਆ ਕਿਹੜੇ ਹਿੱਸੇ ਦੇ ਵਿੱਚ ਆ ਉਹਨਾਂ ਤੋਂ ਹੀ ਪੁੱਛਦੇ ਹਾਂ। ਸੋ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ।
ਬਹੁਤ ਮਿਹਰਬਾਨੀ ਅਮਰਦੀਪ ਜੀ, ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਦੋਂ ਬਾਅਦ ਮਾਫੀਨਾਮਾ। ਵਾਅਦਾ ਕਰਕੇ ਗਿਆ ਸੀ ਵੀ ਇੱਕ ਵੀ ਪ੍ਰੋਗਰਾਮ ਨਹੀਂ ਮਿਸ ਕਰੂੰਗਾ, ਪਰ ਇਹੋ ਜਿਹਾ ਮਾਹੌਲ ਬਣਿਆ ਵੀ ਪ੍ਰੋਗਰਾਮ ਮਿਸ ਹੋ ਗਿਆ ਜੀ ਸਾਡੇ ਕੋਲੋਂ ਸੰਡੇ ਤੇ ਮੰਡੇ ਦਾ, ਕਿਉਂਕਿ ਜਿਹੜੀ ਟਾਈਮਿੰਗ ਸੀ ਉਹਨੇ ਕੁਝ ਨਾ ਕੁਝ ਖਰਾਬ ਕੀਤਾ, ਕੁਝ ਇੱਕ ਨੀਂਦ ਨੇ ਖਰਾਬ ਕੀਤਾ, ਕੁਝ ਨਾ ਕੁਝ ਜਿਹੜੇ ਇੱਥੇ ਸ਼ੋਅ ਰੱਖੇ ਗਏ ਸੀ ਜਾਂ ਮੈਲਨੀਆਂ ਰੱਖੀਆਂ ਗਈਆਂ ਸੀ ਉਹਨਾਂ ਦੀ ਜਿਹੜੇ ਕਲੈਸ਼ ਹੋਣ ਕਾਰਨ ਟਾਈਮ ਤੇ ਉਹਨੇ ਪ੍ਰੋਬਲਮ ਆਈ, ਪਰ ਅੱਜ ਜਿਹੜਾ ਪ੍ਰੋਗਰਾਮ ਕਰਨ ਦਾ ਸਬੱਬ ਬਣਿਆ ਤਾਂ ਮੈਨੂੰ ਲੱਗਦਾ ਹਰਮਨ ਰੇਡੀਓ ਦੇ ਪ੍ਰੋਗਰਾਮ ਵੱਖਰੇ ਵੱਖਰੇ ਥਾਵਾਂ ਤੋਂ ਪੇਸ਼ ਕੀਤੇ ਜਾਂਦੇ ਆ, ਪਰ ਅੱਜ ਪਹਿਲੀ ਵਾਰ ਹੋ ਰਿਹਾ ਵੀ ਸਭ ਤੋਂ ਉਚਾਈ ਦੇ ਉੱਤੋਂ ਮੈਂ ਜਿਹੜੀ ਇਹ ਲਾਈਵ ਗੱਲਬਾਤ ਕਰ ਰਿਹਾ ਉੱਚੇ ਜਗ੍ਹਾ ਦੇ ਉੱਤੋਂ, ਤੇ BC ਦਾ ਇਹ ਏਰੀਆ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੈਂਦਾ, ਵੈਨਕੂਵਰ ਦੇ ਉੱਤੋਂ ਤਕਰੀਬਨ 100-150 ਕਿਲੋਮੀਟਰ ਦੀ ਜਿਹੜੀ ਡਰਾਈਵ ਆ ਜੀ ਸਕੈਮਿਸ਼ ਦੇ ਵਿੱਚ ਦੀ ਹੋ ਕੇ, ਤੇ ਅਸੀਂ ਇੱਥੇ ਪਹੁੰਚੇ ਹੋਏ ਆ, ਤੇ ਤਕਰੀਬਨ ਜਿਹੜਾ ਸ਼ਾਮ ਦਾ ਟਾਈਮ ਆ ਜੀ 4:15 ਵੱਜ ਚੁੱਕੇ ਆ, ਤੇ ਬੱਦਲਵਾਈ ਘਿਰੀ ਹੋਈ ਆ, ਤੇ ਚਾਰ ਸਵੇਰੇ ਬਰਫ਼ ਦੀਆਂ ਭਰੀਆਂ ਚੋਟੀਆਂ, ਭਾਵੇਂ ਬਰਫ਼ ਦੀ ਇਹ ਰੁੱਤ ਨਹੀਂ ਹੈ ਇੱਥੇ, ਪਰ ਫਿਰ ਵੀ ਜਿਹੜੀ ਹਾਈਟ ਦੇ ਉੱਤੇ ਅਸੀਂ ਖੜੇ ਆ ਤੇ ਉੱਥੇ ਨਿਰੀ ਬਰਫ਼ ਚਾਰ ਸਵੇਰੇ ਦਿਖਾਈ ਦੇ ਰਹੀ ਆ, ਝੀਲ ਜੰਮੀ ਪਈ ਇੱਥੇ ਜਿਹੜੀ ਉੱਤੇ ਉਚਾਈ ਤੇ ਬਣੀ ਹੋਈ ਆ, ਤੇ ਨਾਲ ਨਾਲ ਜਿਹੜੀ ਮੈਂ ਇੱਥੇ ਦੱਸ ਦਿਆਂ ਜੀ ਇੱਕ ਨਵਾਂ ਐਕਸਪੀਰੀਅੰਸ ਸਾਨੂੰ ਹੋ ਰਿਹਾ ਇੱਥੇ ਇੱਕ ਸਕਾਈ ਟ੍ਰੇਨ ਸਕੀ ਜਿਹੜੀ ਟਰਾਲੀ ਚੱਲਦੀ ਆ ਜਿਹੜੀ ਸਕੀਇੰਗ ਕਰਨ ਵਾਲੇ ਸਕੀਇੰਗ ਲੋਕ ਸਾਈਕਲ ਲੈ ਕੇ ਆਉਂਦੇ ਆ ਜਾਂਦਾ ਤੇ ਉਹ ਟੋਪ ਤੇ ਆਉਂਦੇ ਆ ਫਿਰ ਪੀਕ ਟੂ ਪੀਕ ਦੋ ਚੋਟੀਆਂ ਨੂੰ ਮਿਲਾਉਣ ਲਈ ਇੱਕ ਤਾਰ ਬੰਨੀ ਹੋਈ ਆ ਤੇ ਉਹਦੇ ਤੇ ਉਹ ਟਰਾਲੀਆਂ ਚੱਲਦੀਆਂ ਪਰ ਉਹ ਕਹਿੰਦੇ ਨੀ ਹੁੰਦੇ ਜੋ ਕੁਛ ਹੁੰਦਾ ਚੰਗੇ ਨੂੰ ਹੁੰਦਾ ਜੀ ਤੇ ਅਸੀਂ ਟਰਾਲੀ ਨਾਲ ਇੱਕ ਪੀਕ ਤੇ ਚੜ ਗਏ ਆ ਤੇ ਜਦੋਂ ਇੱਕ ਪੀਕ ਤੇ ਚੜ ਗਏ ਕਹਿੰਦੇ ਜੀ ਬਿਜਲੀ ਚਲੀ ਗਈ ਮੈਂ ਹੈਰਾਨ ਹੋਇਆ ਪਰ ਬਾਅਦ ਚ ਜਦੋਂ ਅਸੀਂ ਤਹਿਕੀਕਾਤ ਕੀਤੀ ਤਾਂ ਉਹ ਕਹਿੰਦੇ ਜੀ ਇਹ ਲਾਈਟਨਿੰਗ ਤੋਂ ਦੀ ਵਾਰਨਿੰਗ ਆਈ ਆ ਵੀ ਇਸ ਏਰੀਏ ਚ ਲਾਈਟਨਿੰਗ ਹੋ ਸਕਦੀ ਆ ਤੇ ਉਹਨਾਂ ਨੇ ਉਸ ਲਈ ਪੌਜ਼ ਕਰਤਾ ਸਾਰਾ ਸਿਸਟਮ ਸੋ ਹੁਣ ਜਿਹੜੇ 500-700 ਜਿਹੜੇ ਸੈਲਾਨੀ ਆ ਉੱਤੇ ਪਹੁੰਚੇ ਹੋਏ ਆ ਉੱਤੇ ਆ ਤੇ ਥੱਲੇ ਥੱਲੇ ਆ ਤੇ ਸਾਡੇ ਵੀ ਦੋ ਗਰੁੱਪ ਬਣ ਗਏ ਜੀ ਅਮਨਦੀਪ ਥੱਲੇ ਅੱਜ ਉਹ ਕਹਿੰਦੇ ਵੀ ਮੈਂ ਨਹੀਂ ਉੱਪਰ ਜਾਣਾ ਉਹ ਪਿਛਲੀ ਵਾਰ ਆ ਕੇ ਗਏ ਸਨ ਤੇ ਅਸੀਂ ਉੱਪਰ ਇੱਕ ਗਰੁੱਪ ਆਇਆ ਹੋਇਆ ਤੇ ਸਾਨੂੰ ਅਸੀਂ ਘੰਟੇ ਦੇ ਵਿੱਚ ਉਹਨਾਂ ਨੂੰ ਵਾਪਸੀ ਦਾ ਵਾਅਦਾ ਕਰਕੇ ਆਏ ਸੀ ਪਰ ਮੈਨੂੰ ਲੱਗਦਾ ਵੀ ਹੁਣ ਤਾਂ ਇੱਥੇ ਲੰਗਰ ਛਕਣਾ ਪੈਣਾ ਤੇ ਇੱਥੇ ਨਾ ਰਹਿਣਾ ਪੈ ਜੇ ਜੇ ਲਾਈਟਨਿੰਗ ਦਾ ਕੋਈ ਪਤਾ ਨਹੀਂ ਉਦੋਂ ਬਾਅਦ ਦਿਨ ਦੀ ਜਿਹੜੀ ਰੋਸ਼ਨੀ ਆ ਉਹ ਵੀ ਜਾ ਰਹੀ ਆ ਪਰ ਕੁੱਲ ਮਿਲਾ ਕੇ ਇੱਕ ਤਾਂ ਮਨਮੋਹਣਾ ਦ੍ਰਿਸ਼ ਆ ਬਾਕੀ ਇੱਕ ਜਗ੍ਹਾ ਇਤਿਹਾਸਿਕ ਆ ਜੀ ਤੇ ਇਹ ਜਗ੍ਹਾ ਬਾਰੇ ਮੈਂ ਦੱਸਾਂ ਤਾਂ ਇਹ ਓਲੰਪਿਕ ਗੇਮਾਂ ਹੋਈਆਂ ਸੀ 2010 ਦੀਆਂ ਜਿਹੜੀਆਂ ਸਮਰ ਓਲੰਪਿਕ ਕਹਿੰਦੇ ਆ ਜਿਹਨਾਂ ਨੂੰ ਉਹਨਾਂ ਨੂੰ ਦੇ ਵਿੱਚ ਤੁਸੀਂ ਜੇ ਸਰਚ ਕਰੋਗੇ ਤਾਂ ਤੁਸੀਂ ਦੇਖੋਗੇ ਬਿਸਲਰ ਦੇ ਉੱਤੇ ਹੋਈਆਂ ਸੀ ਉਹ ਗੇਮਾਂ ਬਹੁਤ ਸਾਰੀਆਂ ਫੋਟੋ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਬਿਸਲਰ ਲਿਖੇ ਦੇ ਉੱਤੋਂ ਤੇ ਉੱਥੋਂ ਦੀ ਜਿਹੜੀ ਇਹ ਪੀਕ ਟੂ ਪੀਕ ਦਾ ਸਿਸਟਮ ਵੀ ਤੁਹਾਨੂੰ ਤੁਸੀਂ ਯੂਟਿਊਬ ਤੇ ਵੀਡੀਓਜ਼ ਦੇਖ ਸਕਦੇ ਹੋ ਬਾ ਕਮਾਲ ਆ ਜੀ ਤੇ ਮੈਂ ਤਾਂ ਹੁਣੇ ਕਹਿ ਕੇ ਹਟਿਆ ਸੀ ਵੀ ਕਮਾਲ ਇਸ ਦੀ ਵੀ ਆ ਵੀ ਇਹ ਇੱਕ ਚੋਟੀ ਤੋਂ ਦੂਜੀ ਚੋਟੀ ਤਾਰਾਂ ਨਾਲ ਮਲਾਈ ਹੋਈ ਆ ਪਰ ਨਾਲ ਦੂਜੀ ਕਮਾਲ ਇਹ ਆ ਜੀ ਵੀ ਪਤਾ ਨੀ ਸੁਖਵੀਰ ਬਾਦਲ ਦਾ ਹਿੱਸਾ ਬੱਸਾਂ ਜਿਹੜੀਆਂ ਬਾਦਲ ਦੀਆਂ ਪਰਿਵਾਰ ਵਾਂਗੂ ਚੱਲਦੀਆਂ ਜੀ ਇੱਕ ਇੱਕ ਜਿਹੜੀ 100-100 ਮੀਟਰ ਦੀ ਵਕਫੇ ਤੇ ਇੱਕ ਇੱਕ ਜਿਹੜੀ ਜਿਹੜੀ ਸਕਾਈ ਟ੍ਰੇਨ ਬਣੀ ਆ ਜਾਂ ਸਕਾਈ ਸਕੀ ਜਿਹੜੀ ਟਰਾਲੀ ਬਣੀ ਆ 7-8 ਬੰਦਿਆਂ ਨੂੰ ਲੈ ਕੇ ਤਾਰ ਨਾਲ ਜਾਣ ਵਾਲੀ ਸੋ ਇੱਕ ਇੱਕ 100 ਮੀਟਰ ਦੇ ਵਕਫੇ ਦੇ ਉੱਤੇ ਜਾ ਰਹੀਆਂ ਇੰਨੀ ਤੇਜ਼ੀ ਨਾਲ ਤੇ ਓਪਨ ਟਰਾਲੀ ਵੀ ਆ ਜਿਹੜੀਆਂ ਦੇ ਵਿੱਚ ਸਾਈਕਲਿੰਗ ਵਾਲੇ ਸਾਈਕਲ ਲੱਦ ਕੇ ਲਿਆ ਰਹੇ ਆ ਜੀ ਪਰ ਉਹ ਇੱਕ ਸਪੈਸ਼ਲ ਟੀਮ ਹੁੰਦੀ ਆ ਉਹ ਆ ਸਕਦੇ ਆ ਤੇ ਅਸੀਂ ਜਿਹੜੇ ਹੈਗੇ ਅਸੀਂ ਜਿਹੜੀ ਬੰਦ ਟਰਾਲੀ ਦੇ ਵਿੱਚ ਇੱਥੇ ਪਹੁੰਚੇ ਪਰ ਹੁਣ ਉੱਤੇ ਅਸੀਂ ਸਿਰਫ ਸਾਡੇ ਕੋਲੇ ਨਜ਼ਾਰੇ ਲੈਣ ਨੂੰ 10-15 ਮਿੰਟ ਹੁੰਦੇ ਆ ਪਰ ਇਹ ਜਿਹਾ ਸਿਸਟਮ ਬਣਿਆ ਵੀ ਉਹ ਨਜ਼ਾਰੇ ਸਾਡੇ ਲੰਮੇ ਹੋ ਗਏ ਪਰ ਹੁਣੇ ਹੁਣ ਮੈਂ ਦੇਖ ਸਕਦਾ ਵੀ ਉਹ ਜਿਹੜੀ ਟਰਾਲੀ ਆ ਉਹ ਚੱਲ ਚੁੱਕੀ ਆ ਤੇ ਉਹ ਜਿਹੜੀ ਲਾਈਟਨਿੰਗ ਦਾ ਉਹਨਾਂ ਦੀ ਵਾਰਨਿੰਗ ਆ ਜਿਹੜੀ ਮੈਨੂੰ ਲੱਗਦਾ ਫਿਨਿਸ਼ ਹੋ ਗਈ ਆ ਪਰ ਕਹਿੰਦੇ ਨੀ ਹੁੰਦੇ ਵੀ ਕਈ ਵਾਰੀ ਅਸੀਂ ਖਰੀ ਕਰ ਲੈਂਦੇ ਹਾਂ ਕੁਝ ਕੁ ਗੱਲਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਹੁਣ ਜਦੋਂ ਅਸੀਂ ਇੱਥੇ ਰੁਕਾਂਗੇ ਜਾਂ ਇਹਦਾ ਕੌਣ ਜ਼ਿੰਮੇਵਾਰ ਆ ਕੌਣ ਇਹਨੂੰ ਸਾਨੂੰ ਇਹਦੀ ਜੇ ਸਾਨੂੰ ਇੱਥੇ ਰਹਿਣਾ ਪੈ ਜੇ ਜਾਂ ਹੋਰ ਉਹ ਤਾਂ ਕੌਣ ਕਰੂਗਾ ਤਾਂ ਉਹਦੇ ਮਾਮਲੇ 'ਚ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਮੈਂ ਖਰੀ ਕੀਤੀ ਜੀ ਮੈਂ ਕਿਹਾ ਆਸਟ੍ਰੇਲੀਆ ਹੁੰਦਾ ਤਾਂ ਉੱਥੇ ਜੀ ਉਹ ਪੇ ਕਰਦੇ ਸਾਨੂੰ ਡਬਲ ਪੇ ਕਰਦੇ ਸਾਡੀ ਕੀ ਗਲਤੀ ਅਸੀਂ ਇੱਥੇ ਆ ਕੇ ਰੁਕੇ ਹਾਂ ਪਰ ਅੰਦਰੋਂ ਮਨ ਖੁਸ਼ ਹੈ ਜੀ ਵੀ ਇਹ ਰੁਕਣਾ ਚੰਗਾ ਹੀ ਹੋਇਆ ਤੇ ਥੋੜਾ ਚਿਰ ਬਰਫ਼ ਨਾਲ ਖੇਡ ਲਏ ਹਾਂ ਜੀ ਗਰਮ ਗਰਮੀ ਦੇ ਦਿਨਾਂ 'ਚ ਆਸਟ੍ਰੇਲੀਆ ਤੋਂ ਆਏ ਸੀ ਤੇ ਉਹ ਜ਼ਿਆਦਾ ਤਾਜ਼ਾ ਹੋਈਆਂ ਜਿਹੜੀਆਂ ਆਪਾਂ ਇੰਡੀਆ 'ਚ ਜਾ ਕੇ ਲੈਂਦੇ ਸੀ ਪਰ ਓਵਰਆਲ ਜੇ ਮੈਂ ਕਹਾਂ ਤਾਂ ਇਹ ਪੁਆਇੰਟ ਮੈਨੂੰ ਉਹੀ ਚੀਜ਼ ਹੀ ਲੱਗ ਰਹੀ ਆ ਵੀ ਚੰਡੀਗੜ੍ਹ ਤੋਂ ਜੇ ਆਪਾਂ ਸ਼ਿਮਲੇ ਵੱਲ ਨੂੰ ਜਾਂ ਕੁਫਰੀ ਵੱਲ ਨੂੰ ਚੜ੍ਹਾਈ ਕਰਦੇ ਹਾਂ ਤੇ ਉਵੇਂ ਹੀ ਆਪਾਂ ਥੋੜ੍ਹੀ ਜਿਹੀ ਹਾਈਟ ਜ਼ਿਆਦੇ ਆ ਬਰਫ਼ ਜ਼ਿਆਦੇ ਆ ਤੇ ਸਿਸਟਮ ਵਧੀਆ ਸਿਸਟਮ ਬਹੁਤ ਵਧੀਆ ਢੰਗ ਨਾਲ ਜਿਹੜਾ ਇਹਨਾਂ ਨੇ ਅਰੇਂਜ ਕੀਤਾ ਹੋਇਆ ਸੋ ਅੱਜ ਦਾ ਸਾਡਾ ਟੂਰ ਸਕੈਮਿਸ਼ ਤੇ ਵਿਸਲਰ ਦਾ ਜੀ ਤੇ ਬਾਕੀ ਕੱਲ ਨੂੰ ਅਸੀਂ ਐਪਸਫੋਰਡ ਵਰ ਮੂਵ ਹੋ ਰਹੇ ਹਾਂ
ਜੀ ਤੇ ਬਹੁਤ ਸੋਹਣਾ ਮੰਜ਼ਰ ਹੈ ਮੈਂ ਤਸਵੀਰਾਂ ਚ ਫੋਟੋਆਂ ਚ ਦੇਖ ਰਹੀ ਹਾਂ ਵੈਸੇ ਡਲਹੌਜ਼ੀ ਦਾ ਨਜ਼ਾਰਾ ਜਿਹੜਾ ਕਿਉਂਕਿ ਆਪਣੇ ਲੋਕ ਬਹੁਤੀ ਵਾਰ ਕੀ ਹੁੰਦਾ ਗਰਮੀਆਂ ਦੇ ਵਿੱਚ ਉਧਰ ਨੂੰ ਹੀ ਕੂਚ ਕਰ ਜਾਂਦੇ ਛੁੱਟੀਆਂ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਜਿਵੇਂ ਗਰਮੀਆਂ ਦੇ ਵਿੱਚ ਕਿਉਂਕਿ ਮੌਸਮ ਤਾਂ ਗਰਮੀਆਂ ਦਾ ਹੀ ਚੱਲ ਰਿਹਾ ਜੀ ਉੱਥੇ ਵੀ ਪਰ ਬਰਫੀਲੀਆਂ ਪਹਾੜੀ ਚੋਟੀਆਂ ਜਿਹੜੀਆਂ ਆ ਉਹ ਠੰਡਕ ਵੀ ਦੇ ਰਹੀਆਂ ਸੋ ਬਹੁਤ ਸੋਹਣਾ ਨਜ਼ਾਰਾ ਸੋ ਮੈਨੂੰ ਲੱਗਦਾ ਕਿ ਸਰੋਤਿਆਂ ਨੂੰ ਵੀ ਜ਼ਰੂਰ ਕਹੀਏ ਕਿ ਤੁਸੀਂ ਜ਼ਰੂਰ ਦੇਖੋ ਜੀ ਇਹ ਫੋਟੋਆਂ ਪਾਈਆਂ ਗਈਆਂ ਸਾਡੇ ਹਰਮਨ ਰੇਡੀਓ ਫੈਨ ਪੇਜ ਦੇ ਉੱਤੇ ਵੀ ਤੇ ਨਾਲ ਹੀ ਨਾਲ ਜਿਹੜਾ ਸਾਡਾ ਇਨਫੋ ਚੈਨਲ ਹੈ ਹਰਮਨ ਇਨਫੋ ਉੱਤੇ ਵੀ ਪਾ ਦਿੱਤੀਆਂ ਗਈਆਂ ਤੇ ਬਰਾੜ ਸਾਹਿਬ ਹੋਰ ਕੀ ਕੀ ਜਿਵੇਂ ਹੁਣ ਤੱਕ ਤੁਸੀਂ ਕਾਫੀ ਜਿਹੜੇ ਰੁਝੇਵੇਂ ਆ ਰਹੇ ਆ ਉਹਨਾਂ ਦੇ ਵਿੱਚ ਕੀ ਜਿਹੜੀਆਂ ਚੀਜ਼ਾਂ ਤੁਹਾਨੂੰ ਇੱਥੇ ਆ ਕੇ ਚੰਗੀਆਂ ਲੱਗੀਆਂ ਵੈਸੇ ਕਿਹਾ ਇਹ ਜਾਂਦਾ ਕਿ ਵੈਨਕੂਵਰ ਜਾਂ ਸਰੀ ਵਰਗੇ ਜਿਹੜੇ ਸ਼ਹਿਰ ਹੈ ਜੀ ਉਹ ਪੂਰੇ ਦਾ ਪੂਰਾ ਪੰਜਾਬ ਹੀ ਲੱਗਦੇ ਆ ਲੱਗਦਾ ਨਹੀਂ ਆ ਕਿ ਤੁਸੀਂ ਕਿਸੇ ਬਾਹਰਲੇ ਦੇਸ਼ 'ਚ ਪਹੁੰਚੇ ਹੋਏ ਆ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਉੱਥੇ
ਬਿਲਕੁਲ ਜੀ ਦੇਖੋ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਵੀ ਇਹ ਜਿਹੜੀਆਂ ਅਸੀਂ ਫੋਟੋ ਸ਼ੇਅਰ ਕੀਤੀਆਂ ਤਾਂ ਲਾਈਵ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹਦੀਆਂ ਭੇਜੀਆਂ ਵਾਸਤੇ ਡੇਲੀ ਅਸੀਂ ਅਪਡੇਟ ਪੇਜ ਰਾਹੀਂ ਕਰ ਰਹੇ ਹਾਂ ਵੀ ਅਸੀਂ ਕਿੱਥੇ ਕਿੱਥੇ ਜਾ ਰਹੇ ਹਾਂ ਤੇ ਕਿੱਥੇ ਕਿੱਥੇ ਮਿਲ ਰਹੇ ਹਾਂ ਉਹ ਸਾਰਾ ਅਸੀਂ ਅਪਡੇਟ ਤੁਸੀਂ ਰੋਜ਼ ਸ਼ਾਮ ਨੂੰ ਦੇਖ ਸਕਦੇ ਹੋ ਸਾਰਾ ਸਾਰਾ ਦਾ ਸਾਰਾ ਟੂਰ ਆ ਜਿਹੜਾ ਅਸੀਂ ਉਹਦੇ ਉੱਤੇ ਰਾਹੀਂ ਜਿਹੜਾ ਦਿਖਾਵਾਂਗੇ ਆਪਣੇ ਪੇਜ ਰਾਹੀਂ ਪਰ ਜਿਹੜੀ ਹੁਣ ਤੱਕ ਸਾਡਾ ਦਿਨ ਤਾਂ ਹੈਗਾ ਜੀ ਅੱਜ ਚੌਥਾ ਹੀ ਤੇ ਪਰ ਮਹਿਸੂਸ ਇਹ ਹੋ ਰਿਹਾ ਸਾਨੂੰ ਜਿਵੇਂ ਕਈ ਮਹੀਨੇ ਹੋ ਗਏ ਕੈਨੇਡਾ ਦੇ ਵਿੱਚ ਸਾਨੂੰ ਆਇਆਂ ਨੂੰ ਕਿਉਂਕਿ ਜਿਹੜੇ ਸਾਡੇ ਮੇਜ਼ਬਾਨ ਆ ਉਹਨਾਂ ਨੇ ਸਾਨੂੰ ਦਿਖਾਈ ਇੰਨਾ ਕੁਛ ਦਿੱਤਾ, ਇੱਧਰ ਜਾਓ ਉੱਧਰ ਜਾਓ, ਤਾਂ ਉਹ ਇੱਕ ਇੱਕ ਦਿਨ ਚ ਦਸ ਦਸ ਚੀਜ਼ਾਂ ਦੇ ਅਸੀਂ ਦੌਰੇ ਕਰ ਰਹੇ ਹਾਂ, ਤਾਂ ਇਸ ਕਰਕੇ ਕਈ ਵਾਰ ਤਾਂ ਭੁਲੇਖੇ ਪੈ ਰਹੇ ਆ ਵੀ ਸਾਨੂੰ ਬਹੁਤ ਦਿਨ ਹੋ ਗਏ ਆਇਆਂ ਨੂੰ। ਪਰ ਕੁੱਲ ਮਿਲਾ ਕੇ ਜਿਹੜਾ ਪਹਿਲਾਂ ਤਾਂ ਮੈਂ ਦਿੱਖ ਦੀ ਗੱਲ ਕਰੂੰਗਾ, ਦਿੱਖ ਬਾਰੇ ਤੁਸੀਂ ਕਿਹਾ ਜੀ, ਮੈਨੂੰ ਪਹਿਲੇ ਦੋ ਦਿਨ ਤਾਂ ਨੀ ਇੰਨਾ ਲੱਗਿਆ, ਹਾਂ ਇੰਨਾ ਕੁ ਜ਼ਰੂਰ ਸੀ ਵੀ ਕੁਝ ਇੱਕ ਬਜ਼ੁਰਗ ਸੜਕਾਂ ਦੇ ਉੱਤੇ ਛਤਰੀਆਂ ਲੈ ਕੇ ਜਾਂਦੇ ਸੀ ਜਾਂ ਜਿਹੜੀ ਵੀ ਗੱਡੀ ਕੰਨੀ ਦਿੰਦੇ ਸੀ ਉਹ ਚ ਪੰਜਾਬੀ ਬੈਠਾ ਜਾਂਦਾ ਸੀ। ਆਸਟ੍ਰੇਲੀਆ ਵਾਂਗੂ ਨੰਬਰ ਪਲੇਟਾਂ ਤਾਂ ਬਹੁਤ ਘੱਟ ਪੰਜਾਬੀ ਨੇ, ਪਰ ਉਂਝ ਜਦੋਂ ਝਾਤ ਮਾਰਦੇ ਸੀ ਤਾਂ ਤਕਰੀਬਨ ਪੰਜਾਬੀ ਹੀ ਚਲਾ ਰਿਹਾ ਹੁੰਦਾ ਸੀ। ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਸਾਨੂੰ ਜਿੱਦਾਂ ਮੈਨੂੰ ਮਹਿਸੂਸ ਹੋਇਆ ਉਹ ਹੈ ਜੀ, ਇੱਥੇ ਇੱਕ ਪਾਇਲ ਨਾਂ ਦਾ ਇੱਕ ਸ਼ੋਪਿੰਗ ਸੈਂਟਰ ਆ, ਤੇ ਉੱਥੇ ਜਦੋਂ ਅਸੀਂ ਗਏ ਤਾਂ ਉੱਥੇ ਜਾ ਕੇ ਮੈਂ ਇੱਕਦਮ, ਹਾਂ ਸਰੀ ਦੇ ਵਿੱਚ ਆ ਜੀ, ਮੈਂ ਇੱਕਦਮ ਅੱਖਾਂ ਮੀਚ ਕੇ ਖੋਲੀਆਂ ਤੇ ਆਪਦੇ ਆਪ ਨੂੰ ਮੈਂ 17 ਸੈਕਟਰ ਚ ਲੈ ਗਿਆ, ਮੈਂ ਇੰਡੀਆ ਚ ਆ, ਮੈਂ ਪੰਜਾਬ ਚ ਆ, ਤੇ ਮੈਂ ਹੈਰਾਨ ਰਹਿ ਗਿਆ ਜੀ। ਤੇ ਉਹ ਜਿਹੜੀ ਚੀਜ਼ ਉੱਥੋਂ ਦਾ ਮਾਹੌਲ, ਉੱਥੋਂ ਦੇ ਬੋਰਡ, ਬਰਨਾਲਾ ਜਵੈਲਰੀ ਜੀ, ਢਿੱਲੋਂ ਸ਼ੋਪਿੰਗ, ਕੱਪੜਾ ਮੰਡੀ, ਏਦਾਂ ਦੇ ਬੋਰਡ ਉੱਥੇ ਲੱਗੇ ਚਾਰ ਸਵੇਰੇ, ਤੇ ਉਹਦੇ ਵਿੱਚ ਜਿੰਨੇ ਬਲੌਕ ਆ ਉਹਨਾਂ ਚ ਸਿਰਫ ਜਾਣ ਕੇ ਹੈਰਾਨੀ ਹੋਈ, ਇੱਕ ਗੋਰੇ ਦੀ ਜਿਹੜੀ ਇੱਕ ਲਾਅ ਕੰਪਨੀ ਆ, ਤੇ ਨਹੀਂ ਉਹਦੇ ਵਿੱਚ ਜਿਹੜੀ ਬਹੁਤ ਵੱਡੀ 17 ਵਾਂਗ ਮਾਰਕੀਟ ਆ, ਤੇ ਉਹਦੇ ਸਾਰੀ ਦੀ ਸਾਰੀ ਪੰਜਾਬੀਆਂ ਨਾਲ ਭਰੀ ਹੋਈ ਆ ਜੀ। ਉੱਥੇ ਜਾ ਕੇ ਪਤਾ ਲੱਗਦਾ ਵੀ ਸਰੀ ਪੰਜਾਬੀਆਂ ਦੀ ਭਰੀ, ਬਹੁਤ ਸਾਰੇ ਉੱਥੇ ਬੈਂਕਟ ਹਾਲ ਆ, ਸ਼ਾਮ ਨੂੰ 5 ਤੋਂ ਬਾਅਦ ਉੱਥੇ ਮਹਿਫਲਾਂ, ਵਿਆਹਾਂ, ਸ਼ਾਦੀਆਂ ਦੀਆਂ, ਹਰ ਫੰਕਸ਼ਨ ਦੇ ਵਿੱਚ ਜਿਹੜਾ ਵਿਆਹ ਹੋ ਰਿਹਾ ਤੇ ਉਹਦੀ ਚੱਲ ਪੈਂਦੀ ਆ। ਤੇ ਪਰ ਅਸੀਂ ਬਹੁਤ ਸਾਰੀਆਂ ਸ਼ੋਪਸ ਨਾਲ, ਸ਼ੋਪਕੀਪਰ ਨਾਲ ਗੱਲ ਕੀਤੀ, ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਫਲਮਾਈਆਂ ਪੇਂਡੂ ਆਸਟ੍ਰੇਲੀਆ ਲਈ, ਤੇ ਉਮੀਦ ਆ ਜੀ ਆਉਣ ਵਾਲੇ 6 ਮਹੀਨੇ ਸਾਡੇ ਕੋਲ ਮਟੀਰੀਅਲ ਚੱਲੂ ਆ ਜੀ, ਹੌਲੀ ਹੌਲੀ ਕਰਕੇ ਅਸੀਂ ਇਹ ਕੈਨੇਡਾ ਦਾ ਜਿਹੜਾ ਟੂਰ ਆ ਉਹ ਦਿਖਾਉਂਦੇ ਰਹਾਂਗੇ। ਦੂਜੀ ਜਿਹੜੀ ਗੱਲ ਲੋਕਾਂ ਦੀ ਜੇ ਗੱਲ ਕਰੀਏ, ਘਰ ਬਾਰ ਜਾਂ ਮੇਜ਼ਬਾਨੀ ਦੀ ਗੱਲ ਕਰੀਏ, ਤਾਂ ਉਹ ਵੀ ਵਾ ਕਮਾਲ ਆ ਜੀ, ਪੁਰਾਣੇ ਲੋਕ ਆ, ਸੈੱਟ ਲੋਕ ਆ, ਵੱਡੇ ਵੱਡੇ ਘਰ ਆ ਜੀ, ਤੇ ਉਹਨਾਂ ਨੂੰ ਜਿਹੜੀ ਜ਼ਿੰਦਗੀ ਦੀਆਂ ਜਿਹੜੀਆਂ ਅਸੀਂ ਦੌਰ ਆ ਚੋਂ ਨਿਕਲੇ ਹੋਏ ਆ, ਜਿਹੜਾ ਅਸੀਂ ਸੈਟਅਪ ਦੇ ਦੌਰ ਚ ਆ, ਸੋ ਬਹੁਤ ਵਧੀਆ ਸਾਨੂੰ ਮੇਜ਼ਬਾਨੀ ਮਿਲ ਰਹੀ ਆ ਜੀ। ਅਸੀਂ ਹਰਵਿੰਦਰ ਦਿਆਲ ਹੋਰਾਂ ਦੇ ਘਰ ਰੁਕੇ ਹੋਏ ਆ, ਅਮਨਦੀਪ ਦੇ ਕਲਾਸਮੇਟ ਨੇ, ਤੇ ਖਾਸ ਕਰਕੇ ਮੈਂ ਗੁਰਮੁਖ ਝੁੱਟੀ ਹੋਰਾਂ ਦਾ ਨਾਂ ਲੈਣਾ ਚਾਹੂੰਗਾ ਜੀ। ਬਹੁਤ ਵਧੀਆ ਇਨਸਾਨੀਅਤ ਗਰੁੱਪ ਜਿਹੜੇ ਚਲਾਉਂਦੇ ਆ ਦੁਨੀਆਂ ਭਰ ਦੇ ਵਿੱਚ, ਬਹੁਤ ਕੁਛ ਉਹਨਾਂ ਨੇ ਇਨਸਾਨੀਅਤ ਦੇ ਨਾਤੇ ਕੀਤਾ ਹੋਇਆ, ਪਰ ਮੈਂ ਉਹਨਾਂ ਨੂੰ, ਮੇਰਾ ਰਿਸ਼ਤਾ ਉਹਨਾਂ ਨਾਲ ਇਨਸਾਨੀਅਤ ਦਾ ਹੀ ਸੀਗਾ, ਉਸ ਗਰੁੱਪ ਰਾਹੀਂ ਪਿਆ ਸੀ ਜਦੋਂ ਅਸੀਂ ਇੱਕ ਬੱਚੇ ਦੀ ਕੋਈ ਆਪਰੇਸ਼ਨ ਲਈ ਹੈਲਪ ਕੀਤੀ ਸੀ ਉਸ ਗਰੁੱਪ ਦੇ ਥਰੂ। ਪਰ ਜਦੋਂ ਮੈਂ ਆਇਆ ਤਾਂ ਉਦੋਂ ਆ ਕੇ ਪਤਾ ਲੱਗਿਆ ਵੀ ਇਨਸਾਨੀਅਤ ਕੀ ਹੁੰਦੀ ਆ। ਅੱਜ 4 ਦਿਨ ਹੋ ਗਏ ਜੀ, ਗੁਰਮੁਖ ਹੋਰਾਂ ਦਾ ਬਹੁਤ ਵੱਡਾ ਬਿਜ਼ਨਸ ਆ, ਸਭ ਕੁਛ ਆ, ਪਰ ਉਹ ਕਿਤੇ ਗਏ ਹੀ ਨਹੀਂ, ਉਹਦੇ ਮੈਂ ਨਹੀਂ ਹੁਣ ਕਿਤੇ ਵੀ ਜਾਂਦਾ ਜਿੰਨਾ ਚਿਰ ਤੁਸੀਂ ਇੱਥੇ ਰਹੋਗੇ। ਤਾਂ ਉਹ ਸਾਨੂੰ ਹਰ ਪਾਸੇ ਲਿਜਾ ਰਹੇ ਆ, ਹਰ ਪਾਸੇ ਸਾਨੂੰ ਘੁਮਾ ਰਹੇ ਆ, ਮਿਲਾ ਰਹੇ ਆ। ਤੇ ਸਾਹਿਤਕ ਗਤੀਵਿਧੀਆਂ ਦੇ ਤੌਰ ਤੇ ਦੇਖਿਆ ਜਾਵੇ ਤਾਂ ਇੱਥੇ ਬਹੁਤ ਜ਼ਿਆਦਾ ਹੁੰਦੀਆਂ ਜੀ। 7 ਸਟੂਡੀਓ ਦੇ ਵਿੱਚ ਸਾਡੀ ਵੀ ਕਰੂਬਰੂ ਰੱਖੀ ਗਈ ਸੀ, ਤੇ ਤਕਰੀਬਨ ਜਿੰਨੇ ਵੀ ਬੰਦੇ ਆਏ ਸਾਰੇ ਹੀ ਕਰੀਮ ਸੀ, ਸਾਰਿਆਂ ਦੀ ਕਿਸੇ ਦੇ 2 ਕਿਤਾਬਾਂ ਛਪੀਆਂ, ਕੋਈ ਕਾਸੇ ਦਾ, ਨਾਮੀ ਬੰਦੇ ਸਾਰੇ ਉੱਥੇ ਪਹੁੰਚੇ ਤੇ ਉਹਨਾਂ ਨੇ ਬੜਾ ਸਤਿਕਾਰ ਮਾਣ ਦਿੱਤਾ ਸਾਨੂੰ, ਬੜੇ ਪਿਆਰ ਨਾਲ ਸੁਣਿਆ 2 ਘੰਟੇ। ਤੇ ਉਦੋਂ ਬਾਅਦ ਜਿਹੜੀ ਘਰੋ ਘਰੀ ਜਾਂ ਜਿਹੜੇ ਲੋਕ ਇੱਥੇ ਰਹਿੰਦੇ ਆ ਨਾਮੀ ਗ੍ਰਾਮੀ, ਉਹਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਤੇ ਉਹਨਾਂ ਨੇ ਬੜੀ ਸਾਡੇ ਨਾਲ ਹਲੀਮੀ ਨਾਲ ਜਿਹੜਾ ਸੈਟਅਪ ਕਰੀ ਜਾਂਦੇ ਜੀ ਵੀ ਅੱਜ ਸੁਬਹ ਬ੍ਰੇਕਫਾਸਟ ਸਾਡੇ, ਲੰਚ ਸਾਡੇ, ਤਾਂ ਉਹ ਬੜਾ ਵਧੀਆ ਲੱਗਿਆ। ਤੇ ਕੁਝ ਇੱਕ ਲੋਕਾਂ ਨੂੰ ਜਿਨ੍ਹਾਂ ਬਾਰੇ ਅਸੀਂ ਅਕਸਰ ਹੀ ਕਹਿੰਦੇ ਹਾਂ ਵੀ ਇਨਸਾਨੀ ਪੱਖੋਂ ਬਹੁਤ ਵਧੀਆ ਬੰਦੇ ਆ, ਇਨਸਾਨੀਅਤ ਪੱਖੋਂ, ਉਹਨਾਂ 'ਚ ਮੈਂ ਖਾਸ ਕਰਕੇ ਜ਼ਿਕਰ ਕਰੂੰਗਾ ਬਾਰਿਸ਼ ਬ੍ਰਦਰ ਦਾ ਤੇ ਮਨਮੋਹਨ ਬਾਰਿਸ਼ ਹੋਰਾਂ ਨੂੰ। ਜਦੋਂ ਵੀ ਅਪਡੇਟ ਦਾ ਪਤਾ ਲੱਗਿਆ ਅਸੀਂ ਇੱਥੇ ਆਏ ਹਾਂ ਤੇ ਉਹਨਾਂ ਦਾ ਇਹੀ ਫੋਨ ਸੀ ਜੀ ਵੀ ਕਿੱਥੇ ਹੋ ਤੇ ਮੈਂ ਆਉਣਾ ਤੁਹਾਨੂੰ ਲੈ ਕੇ ਜਾਣਾ, ਜਿੱਦਾਂ ਇੱਥੋਂ ਦੀ ਭਾਸ਼ਾ 'ਚ ਚੱਕ ਕੇ ਲਿਜਾਣਾ। ਤਾਂ ਅਸੀਂ ਉਹਨਾਂ ਨੂੰ ਕਿਹਾ ਜੀ ਜ਼ਰੂਰ ਆਵਾਂਗੇ, ਤਾਂ ਕੱਲ੍ਹ ਉਹਨਾਂ ਨੇ ਕਿਹਾ ਜੀ ਇੱਦਾਂ ਨਹੀਂ ਆਉਣਾ, ਜੇ ਆਉਣਾ ਤਾਂ ਖੁੱਲ੍ਹਾ ਟਾਈਮ ਕੱਢ ਕੇ ਆਉਣਾ। ਤੇ ਉਹਨਾਂ ਨੇ ਬੜੀ ਸੇਵਾ ਪਾਣੀ, ਕੱਲ੍ਹ ਕਮਲ ਹੀਰ ਤੇ ਮਨਮੋਹਨ ਬਾਰਿਸ਼ ਹੋਰਾਂ ਨੇ ਕੀਤੀ ਜੀ ਆਪਣੇ ਘਰੇ ਉਹਨਾਂ ਦੇ, ਤੇ ਹਰਭਜਨ ਮਾਨ ਵੀ ਕੁਦਰਤੀ ਸੋਭੀ ਆਏ ਹੋਏ ਆ ਜੀ, ਉਹਨਾਂ ਨਾਲ ਵੀ ਬਹੁਤ ਚਿਰ ਵਕਤ ਗੁਜ਼ਾਰਿਆ ਤੇ ਬਹੁਤ ਵੀ ਮਾਨ ਸਤਿਕਾਰ ਕੀਤਾ। ਤੇ ਸਰਬਜੀਤ ਚੀਮਾ ਮਿਲੇ ਅਚਾਨਕ ਕਿਸੇ ਮੋੜ ਤੇ, ਉਹ ਆਦੇ ਜੀ ਇਹ ਮਿਲਣੀ ਤਾਂ ਨਹੀਂ ਵਧੀਆ, ਪਰ ਤੁਸੀਂ ਘਰ ਆਓ। ਤੇ ਏਦਾਂ ਦਾ ਜਾਣੀ ਕਿ ਦੇਖਣ ਚ ਇੱਕ ਇਹ ਮਿਲ ਰਿਹਾ ਵੀ ਜਿੰਨੇ ਵੀ ਸਾਡੇ ਸਟਾਰ ਆ, ਮੈਨੂੰ ਲੱਗਿਆ ਉਹ ਸਾਰੇ ਇੱਥੇ ਬੈਠੇ ਆ। ਤੇ ਕੱਲ ਗਿਣ ਵੀ ਰਹੇ ਸੀ ਵੀ 35-40 ਦੇ ਕਰੀਬ ਜਿਹੜੇ ਮੇਨ ਸਟਾਰ ਆ ਸਾਡੇ ਫਿਲਮੀ ਜਾਂ ਹੋਰ, ਸਾਰੇ ਇੱਥੇ ਰਹਿੰਦੇ ਆ। ਤੇ ਉਹ ਬੜੇ ਵਧੀਆ ਉਹਨਾਂ ਨੇ ਮਾਹੌਲ ਸਿਰਜਿਆ ਹੋਇਆ ਇੱਥੇ। ਕਰਾਤੀ ਇੱਕ ਕੱਲ ਇੱਕ ਕਬੱਡੀ ਟੂਰਨਾਮੈਂਟ ਸੀ, ਪਹਿਲਾ ਜਿਹੜਾ ਸਮਰ ਦਾ ਕਬੱਡੀ ਟੂਰਨਾਮੈਂਟ ਸੀ, ਸਾਨੂੰ ਉੱਥੇ ਵੀ ਜਾਣ ਦਾ ਮੌਕਾ ਮਿਲਿਆ ਤੇ ਕਬੱਡੀ ਬਾਰੇ ਕਾਫੀ ਕੁਝ ਜਾਣਨ ਨੂੰ ਮਿਲਿਆ। ਜਿਵੇਂ ਆਸਟ੍ਰੇਲੀਆ ਦੇ ਵਿੱਚ ਬਾਹਰੋਂ ਪਲੇਅਰ ਘੱਟ ਆਉਂਦੇ ਆ, ਇੱਥੇ ਕੱਲ ਪਤਾ ਲੱਗਿਆ ਵੀ 80 ਪਲੇਅਰਾਂ ਨੂੰ ਟੋਟਲ ਸਾਰਾ ਕਲੱਬ ਰਲ ਕੇ ਖਰਚਾ ਕਰਕੇ ਤੇ ਉਹ ਲਿਆਂਦੇ ਆ ਉੱਥੇ। ਤੇ ਉਦੋਂ ਬਾਅਦ ਉਹਨਾਂ ਨੂੰ 6 ਮਹੀਨਿਆਂ ਦੇ ਕਰੀਬ ਇੱਥੇ ਰੱਖਦੇ ਆ ਤੇ ਉਹਨਾਂ ਦਾ ਸਾਰਾ ਖਰਚਾ ਚੱਲਦੇ ਆ, ਤੇ ਹਰ ਵੀਕਐਂਡ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡਾ ਟੂਰਨਾਮੈਂਟ ਹੁੰਦਾ। ਸੋ ਇਹ ਜਿਹੀਆਂ ਗੱਲਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਜਾਂ ਅਸੀਂ ਦੇਖ ਰਹੇ ਹਾਂ, ਉਹ ਬਾਕਮਾਲ ਆ ਜੀ, ਤੇ ਕੋਸ਼ਿਸ਼ ਕਰਾਂਗੇ ਵੀ ਖਬਰਾਂ ਦੇ ਤਾਂ ਦੇਖੋ ਰੋਜ਼ ਹੀ ਝਾਤਾਂ ਮਾਰਨੀਆਂ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਰੋਜ਼ ਦੀ ਜਿਹੜੀ ਅਪਡੇਟ ਸਾਨੂੰ ਜ਼ਰੂਰ 10 ਮਿੰਟ ਦੇਈਏ ਤੇ ਜ਼ਰੂਰ ਦਿਆ ਕਰਾਂਗੇ। ਤੇ ਉਸ ਤੋਂ ਬਾਅਦ ਅਸੀਂ ਜਿਹੜਾ ਨਾਲ ਨਾਲ ਜਿਹੜੀ ਵੀਡੀਓਗ੍ਰਾਫੀ ਆ ਉਹ ਲੇਟਰ ਆਉਣ ਜ਼ਰੂਰ ਅਸੀਂ ਸ਼ੇਅਰ ਕਰਾਂਗੇ ਸਾਰੇ ਸਰੋਤਿਆਂ ਨਾਲ।
ਜੀ ਬਰਾੜ ਸਾਹਿਬ, ਬਹੁਤ ਚੰਗਾ ਲੱਗਿਆ ਜੀ ਕਿ ਤੁਸੀਂ, ਮੈਨੂੰ ਲੱਗਦਾ ਕਿ ਹਰ ਪਹਿਲੂ ਤੋਂ ਹੀ ਵੈਨਕੂਵਰ ਜਿਹੜਾ ਜੀ ਉਹ ਦੇਖਿਆ, ਸੋ ਸਰੀ ਦੇ ਬਾਰੇ ਤੁਸੀਂ ਗੱਲਾਂ ਬਾਤਾਂ ਦੱਸੀਆਂ, ਪ੍ਰੌਣ ਚਾਰੀ ਦੀ ਵੀ ਗੱਲ ਹੋ ਗਈ ਆ, ਹਨਾ, ਉਹਨਾਂ ਦੀਆਂ ਸਾਹਿਤਕ ਰੁਚੀਆਂ ਦੀ ਵੀ ਗੱਲ ਹੋ ਗਈ ਆ, ਸੋ ਜਿਹੜਾ ਤੁਸੀਂ ਦੱਸਿਆ ਜੀ ਕਿ ਇੱਕ ਪੰਜਾਬ ਜਿਹੜਾ ਉਹ ਵੀ ਅਲੱਗ ਤੋਂ, ਜਿਵੇਂ ਸਰੀ ਜਿਹੜੀ ਤੁਸੀਂ ਦੱਸਿਆ ਪੰਜਾਬੀਆਂ ਨਾਲ ਭਰੀ ਆ, ਤੇ ਵਾਕਈ ਤੁਸੀਂ ਉਹਨੂੰ ਖੂਬ ਹੂ ਉੱਥੇ ਸਾਰਾ ਕੁਛ ਜਿਹੜਾ ਦੇਖ ਰਹੇ ਹੋ, ਮਹਿਸੂਸ ਕਰ ਰਹੇ ਹੋ, ਤੇ ਅਸੀਂ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਡੇ ਤੋਂ ਜਿਹੜੀ ਅਪਡੇਟ ਆ ਉਹ ਲੈਂਦੇ ਰਹਾਂਗੇ। ਸੋ ਅੱਜ ਮੈਨੂੰ ਲੱਗਦਾ ਕਿ ਸਰੋਤਿਆਂ ਨੂੰ ਅਸੀਂ ਦੱਸ ਦਈਏ ਕਿ ਅੱਜ ਖਬਰਾਂ ਦੀ ਜਿਹੜੀ ਗੱਲਬਾਤ ਆ ਉਹ ਰਹਿ ਜਾਣੀ ਆ। ਸਾਡੇ ਨਾਲ ਨਾ ਜਗਤਾਰ ਗਿੱਲ ਢੁੱਡੀਕੇ ਵਾਲੇ ਆ, ਉਹਨਾਂ ਨੇ ਬਹੁਤ ਪਹਿਲਾਂ ਮੈਸੇਜ ਕੀਤਾ ਸੀ ਕਿ ਤੁਸੀਂ ਅੱਜ ਆਉਣਾ ਜਾਂ ਨਹੀਂ, ਯਾਨੀ ਮਿੰਟੂ ਬਰਾੜ ਜੀ ਅੱਜ ਆਉਣਗੇ ਜਾਂ ਨਹੀਂ। ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਤੁਹਾਡੀ ਆਵਾਜ਼ ਸੁਣ ਲਈ ਆ ਹੁਣ ਰੇਡੀਓ ਤੇ, ਤੇ
ਮਾਫੀ ਚਾਹੂੰਗਾ, ਮੈਂ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ, ਮੈਂ ਕੋਸ਼ਿਸ਼ ਤਾਂ ਹੁੰਦੀ ਹੈ ਜਦੋਂ ਤੁਸੀਂ ਟਰੈਵਲਿੰਗ ਕਰ ਰਹੇ ਹੋ ਉਦੋਂ ਕਈ ਵਾਰੀ ਉਵੇਂ ਨਹੀਂ ਜੁੜ ਸਕਦੇ ਨਿੱਤ ਮਰਾਂ ਦੀਆਂ ਖ਼ਬਰਾਂ ਤੇ, ਅਧੂਰੀ ਜਾਣਕਾਰੀ ਮੈਂ ਦੇਣੀ ਨਹੀਂ ਚਾਹੁੰਦਾ, ਸੋ ਇਸ ਕਰਕੇ ਥੋੜੀ ਜਿਹੀ ਹੋ ਸਕਦਾ ਵੀ ਮੈਂ ਖ਼ਬਰਾਂ ਤੋਂ ਕੁਛ ਟਾਈਮ ਲਈ ਦੂਰ ਰਹਾਂ, ਪਰ ਮੈਂ ਕੋਸ਼ਿਸ਼ ਤਾਂ ਕਰੂੰਗਾ ਰੋਜ਼ ਨੂੰ ਰੂਟੀਨ ਨੂੰ ਨੋਰਮਲ ਕਰਨ ਦੀ। ਪਰ ਮੈਂ ਇੱਥੇ, ਮੈਨੂੰ ਬਹੁਤ ਸਾਰੇ ਸੁਨੇਹੇ ਆ ਰਹੇ ਆ ਦੁਨੀਆਂ ਭਰ ਤੋਂ ਵੀ ਤੁਸੀਂ ਕਿੱਥੇ ਹੋਣ ਤੇ ਕਿਵੇਂ ਮਿਲਿਆ ਜਾ ਸਕਦਾ। ਬਹੁਤ ਸਾਰੇ ਸੱਜਣਾਂ ਨੇ ਅਮਰੀਕਾ ਤੋਂ ਆ ਕੇ ਮਿਲਣ ਦੀ ਗੱਲ ਕੀਤੀ ਸਾਨੂੰ ਵੀ ਅਸੀਂ ਕਿੱਥੇ ਮਿਲ ਸਕਦੇ ਹਾਂ। ਅਮਰੀਕਾ ਤੋਂ ਵੀ ਹੁਣ ਆਉਣ ਦੇ ਦੋ ਤਰੀਕੇ ਆ, ਜੇ ਅਸੀਂ ਜਾਂ ਵੈਨਕੂਵਰ ਦੇ ਲਾਗੇ ਦੇ ਏਰੀਏ ਤਾਂ ਇੱਧਰ ਆ ਸਕਦੇ ਆ, ਜਿਹੜੇ ਟੋਰਾਂਟੋ ਲਾਗੇ ਏਰੀਏ ਉੱਥੇ ਆ ਸਕਦੇ ਆ। ਸੋ ਸਾਰੇ ਸੱਜਣਾਂ ਮਿੱਤਰਾਂ ਨੂੰ ਬੇਨਤੀ ਹੈ ਜੀ, ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਪੂਰਾ ਸਕੈਜੂਅਲ ਪਾਉਣੇ ਆ, ਪਰ ਮੈਂ ਬਰੀਫਲੀ ਦੱਸ ਦਿੰਦਾ ਜੀ, ਅਸੀਂ 29 ਤਰੀਕ ਨੂੰ ਐਫਸਪੋਰਟ ਦੇ ਵਿੱਚ ਹੋਣਾ ਤੇ 30 ਤਰੀਕ ਨੂੰ ਅਸੀਂ ਇੱਥੋਂ ਨਿਕਲਣਾ ਜੀ ਬਾਏ ਰੋਡ ਬਰਨਨ ਆ ਰੁਕਣਾ, ਤੇ 1 ਤਰੀਕ ਨੂੰ ਅਸੀਂ ਜੀ ਕੈਲਗਰੀ ਸ਼ਾਮ ਨੂੰ ਪਹੁੰਚ ਜਾਣਾ। ਉੱਥੇ ਹਰਬੰਸ ਬੁੱਟਰ ਹੋਰਾਂ ਨੇ ਪੰਜਾਬੀ ਅਖਬਾਰ ਵੰਨੀਓ ਇੱਕ ਫੰਕਸ਼ਨ ਰੱਖਿਆ ਹੋਇਆ ਜੀ 2 ਤਰੀਕ ਦਾ, ਸੋ ਜਿਹੜੇ ਕੈਲਗਰੀ ਲੋਕ ਰਹਿੰਦੇ ਆ ਸੱਜਣ ਮਿੱਤਰ ਉਹਨਾਂ ਨੂੰ ਬੇਨਤੀ ਉੱਥੇ ਜ਼ਰੂਰ ਪਹੁੰਚਣ। 3 ਤਰੀਕ ਨੂੰ ਐਡਮਿੰਟਨ ਦੇ ਵਿੱਚ ਸੁਖਦੇਵ ਧਨੋਆ ਹੋਰਾਂ ਨੇ ਇੱਕ ਰੂਬਰੂ ਰੱਖੀ ਹੋਈ ਹੈ ਜੀ, ਤੇ ਉਹ ਐਡਮਿੰਟਨ ਜਿਹੜੇ ਵੀ ਸੱਜਣ ਮਿੱਤਰ ਰਹਿੰਦੇ ਆ ਉੱਥੇ ਪਹੁੰਚਣ, ਤੇ 7 ਤਰੀਕ ਦੀ ਸ਼ਾਮ ਤੱਕ ਅਸੀਂ ਐਡਮਿੰਟਨ ਦੇ ਵਿੱਚ ਹੋਵਾਂਗੇ, ਜਾਂ ਹੋ ਸਕਦਾ ਉਸ ਦੌਰਾਨ ਕੈਲਗਰੀ ਵੀ ਗੇੜਾ ਵੱਜ ਜੇ ਕਿਉਂਕਿ ਦੋਨੇ 300 ਕਿਲੋਮੀਟਰ ਦੀ ਦੂਰੀ ਤੇ, ਤੇ 7 ਦੀ ਸ਼ਾਮ ਨੂੰ ਸਾਡੀ ਐਡਮਿੰਟਨ ਤੋਂ ਜਿਹੜੀ ਫਲਾਈਟ ਆ ਉਹ ਵਾਪਸ ਚਲੀ ਜਾਣੀ ਆ, ਟੋਰਾਂਟੋ ਨੂੰ ਚਲੇ ਜਾਣਾ ਅਸੀਂ ਵਿਨੀਪੈਗ ਨੂੰ ਸੋਰੀ, ਤਾਂ ਵਿਨੀਪੈਗ ਦੇ ਵਿੱਚ ਅਸੀਂ 8 ਤੇ 9 ਦੋ ਦਿਨ ਰਹਿਣਾ, ਤੇ ਉੱਥੇ 8 ਤਰੀਕ ਨੂੰ ਇੱਕ ਸਾਡਾ ਰੂਬਰੂ ਆ, ਤੇ 9 ਨੂੰ ਉੱਥੋਂ ਦੇ ਇੱਕ ਮੇਨ ਚੈਨਲ ਦੇ ਵਿੱਚ ਸਾਡੀ ਗੱਲਬਾਤ ਹੋਣੀ ਆ, ਤਾਂ ਉਸ ਤੋਂ ਬਾਅਦ ਅਸੀਂ 9 ਦੀ ਸ਼ਾਮ ਨੂੰ ਟੋਰਾਂਟੋ ਨਿਕਲ ਜਾਣਾ ਜੀ, ਤੇ 10 ਤਰੀਕ ਨੂੰ ਟੋਰਾਂਟੋ ਤਕਰੀਬਨ ਸਾਰੇ ਕਲਮਾਂ ਵਾਲਿਆਂ ਨੇ ਰਲ ਕੇ, ਸਾਰੇ ਸਾਹਿਤਕ ਲੋਕਾਂ ਨੇ 4-5 ਜਿਹੜੇ ਕਲੱਬ ਉੱਥੇ ਮੇਨ ਬਣੇ ਉਹਨਾਂ ਨੇ ਰਲ ਕੇ ਇੱਕ ਵੱਡਾ ਫੰਕਸ਼ਨ ਰੱਖਿਆ ਜੀ, ਤੇ 10 ਤਰੀਕ ਨੂੰ ਅਸੀਂ ਉੱਥੇ ਟੋਰਾਂਟੋ ਹੋਵਾਂਗੇ ਜੀ। ਸਾਡੇ ਲਾਲੀ ਬਾਈ ਹੋਰਾਂ ਨੇ, ਰੂਹ ਪੰਜਾਬ ਦੀ ਵਾਲੇ, ਉਹਨਾਂ ਨੇ ਮੈਨੇਜ ਕੀਤਾ ਸਾਰਾ ਕੁਛ, ਡਾਕਟਰ ਰਵਿੰਦਰ ਹੋਰਾਂ ਨੇ, ਤੇ ਅਸੀਂ ਉੱਥੇ ਹੋਵਾਂਗੇ, ਤੇ 18 ਤਰੀਕ ਨੂੰ ਸਾਡੀ ਜਿਹੜੀ ਉੱਥੋਂ ਵਾਪਸੀ ਹੋਊਗੀ। ਇਸ ਦੌਰਾਨ ਜਿਹੜੇ ਅਮਰੀਕਾ ਤੋਂ ਆਉਣੇ ਸੱਜਣ ਉਹਨਾਂ ਨੂੰ ਬੇਨਤੀ ਆ 8 ਤੋਂ 10 ਉਧਰਲੇ ਲੋਕ ਉੱਥੇ ਆ ਸਕਦੇ ਆ, ਤੇ ਇੱਥੇ ਅਸੀਂ ਕੱਲ੍ਹ ਪਰਸੋਂ ਤੱਕ ਹਾਂ ਜੀ ਵੈਨਕੂਵਰ, ਤਾਂ ਉਹ ਇੱਥੇ ਮਿਲ ਸਕਦੇ ਆ ਜੀ। ਬਹੁਤ ਸਾਰੇ ਸੱਜਣ ਆ ਵੀ ਰਹੇ ਆ, ਮਿਲ ਰਹੇ ਆ, ਤੇ ਨਾਲ ਨਾਲ ਅਸੀਂ ਮਾਫ਼ੀ ਚਾਹਵਾਂਗੇ ਵੀ ਕਈ ਵਾਰੀ ਦਿਨ ਦੇ ਵਿੱਚ ਟਾਈਮ ਘੱਟ ਹੁੰਦਾ ਤੇ ਫਿਰ ਅਸੀਂ ਮਿਲਣਾ ਸਾਰਿਆਂ ਨੂੰ ਹੁੰਦਾ ਤੇ ਔਖਾ ਹੋ ਜਾਂਦਾ, ਪਰ ਅਸੀਂ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਕੁਝ ਕੁ ਲੋਕਾਂ 'ਚ ਸਿਮਟ ਕੇ ਰਹਿਣ ਦੀ ਥਾਂ ਤੇ ਦੁਨੀਆਂ ਭਰ ਦੇ ਵਿੱਚ, ਕਿਉਂਕਿ ਮੈਂ ਵਾਅਦਾ ਕਰਕੇ ਆਇਆ ਸੀ ਜੋ ਵੀ ਦੇਖੂੰਗਾ ਗੱਲਾਂ ਨਹੀਂ ਦੇਖੂੰਗਾ ਵੱਟ ਕੇ ਖਾਵਾਂਗੇ, ਸਾਰਿਆਂ ਨੂੰ ਦਿਖਾਵਾਂਗੇ। ਸੋ ਮਨਪ੍ਰੀਤ ਢੀਂਡਸਾ ਜਿਹੜੇ ਕਿ ਅਮਰੀਕਾ ਤੋਂ ਸਪੈਸ਼ਲਿਸਟ ਕਾਜ ਨੂੰ ਸਿਰੇ ਲਾਉਣ ਲਈ ਆਏ ਹੋਏ ਆ ਸਾਡੇ ਨਾਲ, ਤੇ ਉਹ ਜਦੋਂ ਜਦ ਹੁਣ ਵੀ ਕਰੀ ਜਾਂਦੇ ਆ, ਹੁਣ ਵੀ ਉਹ ਜਿਹੜੇ ਚੰਗੇ ਚੰਗੀਆਂ ਚੀਜ਼ਾਂ ਨੂੰ ਕੈਚ ਕਰਨ ਦੀ ਕੈਮਰੇ ਦੇ ਵਿੱਚ ਉਹ ਕੋਸ਼ਿਸ਼ ਕਰ ਰਹੇ ਆ। ਸੋ ਇਹ ਚੀਜ਼ਾਂ ਨੂੰ ਅਸੀਂ ਲੇਟਰ ਆਉਣ ਦਿਖਾਵਾਂਗੇ, ਪਰ ਸਾਡਾ ਫੋਨ ਨੰਬਰ ਜੇ ਤੁਸੀਂ ਹਾਲੇ ਤੱਕ ਕਿਤੇ ਅਪਡੇਟ ਨਹੀਂ ਕਰ ਪਾਏ, ਪਰ ਜੇ ਤੁਸੀਂ ਨੋਟ ਕਰਨਾ ਚਾਹੋ ਤਾਂ ਉਹ ਜੀ ਕਹਿੰਦੇ ਨੀ ਹੁੰਦੀ ਏਕਾ ਲਾ ਲਈ ਮੂਹਰੇ, ਉਹ ਤਾਂ ਜਿਵੇਂ ਪੰਜਾਬ 'ਚ ਕਹਿੰਦੇ ਦੂਆ ਲਾ ਲਈ, ਉਹ 1 ਨੰਬਰ ਦਾ ਜਿਹੜਾ ਇਹਨਾਂ ਦਾ ਜੀ ਕੋਡ ਆ, ਪਰ 604-354 ਤੇ 604-354-1051 ਇਹ ਸਾਡਾ ਫੋਨ ਨੰਬਰ ਆ ਜੀ। ਮੈਂ ਇੰਗਲਿਸ਼ 'ਚ ਬੋਲਦਾ 604-354-1051 ਨੰਬਰ ਦੀ ਪਲੀਜ਼ ਤੁਸੀਂ ਨੋਟ ਕਰ ਲਓ, ਜੇ ਕੋਈ ਵੀ ਈਮੇਲ ਆਵੇ ਸੱਜਣ ਮਿੱਤਰ ਦੀ ਕੋਈ ਲੈਣਾ ਚਾਹੇ ਤਾਂ ਤੁਸੀਂ ਇਹਨਾਂ ਨੂੰ ਇਹ ਨੰਬਰ ਜ਼ਰੂਰ ਫਾਰਵਰਡ ਕਰ ਦਿਓ,
ਤਾਂ ਕਿ ਕੋਈ ਵੀ ਸਾਡਾ ਜ਼ਰੂਰ ਦੁਬਾਰਾ ਸਾਂਝਾ ਕਰਿਓ।
ਹਾਂਜੀ ਹਾਂਜੀ 604-0 ਨਹੀਂ ਲੱਗਦੀ ਜੀ, ਇੱਥੇ 1 ਲੱਗਦਾ ਮੂਹਰੇ ਜੇ ਤੁਸੀਂ ਬਾਹਰੋਂ ਬੁਲਾਉਣਾ ਜਾਂ ਕਿਸੇ ਹੋਰ ਤਰ੍ਹਾਂ, 604 354 ਮੀਨ
ਜੀ
1051
ਜੀ ਬਿਲਕੁਲ
ਸੋ ਇਹ ਸਾਡਾ ਕਾਲ ਕਰਨ ਦਾ ਜ਼ਰੀਆ ਤੇ ਵਟਸਐਪ ਤੇ ਉਹ ਚੀਜ਼ਾਂ ਪੁਰਾਣੇ ਨੰਬਰਾਂ ਤੇ ਚੱਲਦੀਆਂ ਜੀ ਤੇ ਵਧੀਆ ਨੈਟ ਚੱਲ ਰਿਹਾ ਕੋਈ ਚੱਕਰ ਨਹੀਂ ਕਰ ਰਹੀ ਤੁਸੀਂ ਉਹਨਾਂ ਦੇ ਵੀ ਸੰਪਰਕ ਕਰ ਸਕਦੇ ਹੋ ਸੋ ਮੈਨੂੰ ਲੱਗਦਾ ਨਾ ਅਮਰਦੀਪ ਸਾਡੇ ਜਿਹੜੇ ਮੇਜ਼ਬਾਨ ਆ ਕਈ ਵਾਰੀ ਨਾ ਕੁਝ ਇੱਕ ਗੱਲਾਂ ਚ ਧੱਕਾ ਕਰ ਜਾਂਦੇ ਆ ਜਿਹੜਾ ਲੋਕਲ ਲੋਕ ਹੁੰਦੇ ਉਹਨਾਂ ਨੂੰ ਆਪਦਾ ਯੂਜ਼ ਟੂ ਹੋ ਜਾਂਦੇ ਆ ਮੈਂ ਜੋ ਘਰੋਂ ਚੱਲਣ ਲੱਗਿਆ ਤੇ ਮੈਂ ਕੱਪੜੇ ਕੁਪੜੇ ਚੱਕੇ ਵੀ ਬਰਫ਼ ਚ ਜਾਣਾ ਤੇ ਮੈਂ ਪਾਉਣ ਲੱਗਿਆ ਮੈਨੂੰ ਉਹਦੇ ਭਾਜੀ ਕਿਉਂ ਭਾਰ ਚੱਕਦੇ ਹੋ ਉਹ ਅੱਜ ਵੱਡਾ ਸਨੀ ਡੇ ਆ ਧੁੱਪ ਨਿਕਲਣੀ ਆ ਦੇਖ ਕੇ ਏਡਾ ਟੈਂਪਰੇਚਰ ਆ ਤੇ ਹੁਣ ਪੋਜੀਸ਼ਨ ਇਹ ਆ ਵੀ ਲਿਆ ਕੇ ਮੈਨੂੰ ਜਾਂਦਾ ਬਰਫ਼ ਚ ਕਢਾਇਆ ਤਾਂ ਹੁਣ ਮੇਰੇ ਅੱਧੀਆਂ ਵਾਹਾਂ ਵਾਲੀ ਟੀ ਸ਼ਰਟ ਪਾਈ ਹੋਣ ਕਰਕੇ ਤੇ ਲੂੰ ਕੰਡਾ ਖੜਾ ਹੋ ਚੁੱਕਿਆ ਜੀ ਤੇ ਹੁਣ ਮੈਨੂੰ ਲੱਗਦਾ ਤਾਂ ਕਰਕੇ ਮੈਂ ਅੱਜ ਦੇ ਇਸ ਪ੍ਰੋਗਰਾਮ ਚ ਹੁਣ ਅਜਾਜ਼ ਚ ਜਾਊਂਗਾ ਤੇ ਸੱਜਣ ਮਿੱਤਰਾਂ ਨੂੰ ਮੈਂ ਮਾਫ਼ੀ ਨਾਮਾ ਫੇਰ ਤੇ ਪਰ
ਜੀ ਜੀ ਤੁਹਾਡੇ ਇਸ ਹੁਲੀਏ ਦੇ ਉੱਤੇ ਜਾਂ ਤੁਸੀਂ ਜਿਹੜਾ ਅੱਜ ਕੱਪੜਿਆਂ ਦੀ ਗੱਲ ਆਪ ਵੀ ਕੀਤੀ ਆ ਸੋ ਅਮਰਦੀਪ ਸਿੰਘ ਪਰਥ ਵਾਲੇ ਸਾਡੇ ਨਾਲ ਜੁੜੇ ਸੀ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਨਾ ਤੁਹਾਡੀ ਫੋਟੋ ਦੇਖ ਕੇ ਕਿਹਾ ਕਹਿੰਦੇ ਬਰਫ਼ ਵਿਚ ਅੱਧੀਆਂ ਬਾਹਾਂ ਵਾਲੀ ਟੀ ਸ਼ਰਟ ਕਹਿੰਦੇ ਧਿਆਨ ਨਾਲ ਮਿੰਟੂ ਭਾਜੀ
ਦੇਖੋ ਠੰਡ ਨੀ ਹੈ ਵੈਸੇ ਮੰਨਿਆ ਜਾਵੇ ਠੰਡ ਇੰਨੀ ਹੈ ਨੀ ਥੋੜਾ ਥੋੜਾ ਸਮਾਂ ਦੀ ਮੁੜਕਾ ਆ ਰਿਹਾ ਤੇ ਪਰ ਥੋੜੀ ਜਿਹੀ ਨਾ ਹੁਣ ਸ਼ਾਮ ਜੀ ਪੈਂਦੀ ਜਾਂਦੀ ਹੈ ਤੇ ਬੱਦਲ ਪਹਾੜੀਆਂ ਚ ਉੱਚੇ ਆ ਗਏ ਆ ਤੇ ਉਹਦੇ ਨਾਲ ਥੋੜੀ ਜਿਹੀ ਹਵਾ ਠੰਡੀ ਹੋ ਗਈ ਆ ਤੇ ਤਾਂ ਮੈਂ ਕਹਿ ਰਿਹਾ ਸੀ ਮੇਜ਼ਬਾਨਾਂ ਨੂੰ ਵੀ ਤੁਸੀਂ ਸਾਨੂੰ ਸਹੀ ਤਰੀਕੇ ਨਾਲ ਦੱਸਿਆ ਨਹੀਂ ਤਾਂ ਅਸੀਂ ਖੇਤੀ ਦੀ ਬੁੱਕਲ ਮਾਰ ਕੇ ਆਉਣਾ ਸੀ ਇੱਥੇ ਤੇ ਚਲੋ ਜੀ ਕੁੱਲ ਮਿਲਾ ਕੇ ਬਹੁਤ ਇੰਜੋਏ ਕਰ ਰਹੇ ਹਾਂ ਤੇ ਸੱਜਣਾ ਮਿੱਤਰਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇੰਨਾ ਇੰਜੋਏ ਕਰਵਾ ਰਹੇ ਆ ਤੇ ਕਰਵਾਇਆ ਤੇ ਹਜੇ ਅਸੀਂ ਇੱਕ ਕਹਿੰਦੇ ਨੇ 20-25 ਦਿਨ ਹੋਰ ਦੱਦ ਲੱਗਣਾ ਸਾਰਿਆਂ ਨੂੰ ਤੇ ਅਖੀਰ ਇਹਨਾਂ ਦੇ ਹੱਥ ਖੜੇ ਕਰਾ ਕੇ ਜਾਵਾਂਗੇ ਇਹਦੇ ਨਹੀਂ ਅਸੀਂ ਹੱਥ ਨਹੀਂ ਖੜੇ ਹੋਣ ਦੇਣੇ ਤੇ ਕਹਿੰਦੇ ਉਹ ਰਾਤੀ ਜਾਂ ਕਮਲ ਹੀਰ ਹੋਰਾਂ ਨੂੰ ਵੀ ਮੈਂ ਗੱਲ ਕਹੀ ਗਾਣਾ ਸੁਣਾਉਣ ਵੇਲੇ ਮੈਂ ਕਿਹਾ ਤੁਹਾਨੂੰ ਜਾਣ ਨੀ ਦੇਣਾ ਮੈਂ ਗਾਣਾ ਸੁਣੇ ਬਿਨਾਂ ਉਹ ਆਦੇ ਜਾਣਾ ਅਸੀਂ ਕਦੋਂ ਜਾਣਾ ਤਾਂ ਤੁਸੀਂ ਆ ਤੁਹਾਨੂੰ ਨੀ ਅਸੀਂ ਹੁਣ ਜਾਣ ਦੇਣਾ ਅਸੀਂ ਤੇ ਬੈਠ ਕੇ ਸੁਣਾਵਾਂਗੇ ਸੁਣਾਵਾਂਗੇ ਸੋ ਕਈ ਵਾਰੀ ਏਦਾਂ ਗੱਲ ਹੋ ਜਾਂਦੀ ਆ ਸੋ ਬਹੁਤ ਮਿਹਰਬਾਨੀ ਅਮਰਦੀਪ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਬਿਜ਼ੀ ਟਾਈਮ ਦੇ ਵਿੱਚ ਜੋੜਿਆ ਪਰ ਕੋਸ਼ਿਸ਼ ਕਰਾਂਗੇ ਜੀ ਕੱਲ ਵੀ ਆਵਾਂਗੇ ਤੇ ਰੋਜ਼ ਥੋੜੀ ਬਹੁਤ ਅਪਡੇਟ ਰੋਜ਼ ਦੀ ਦਿੰਦੇ ਰਹਾਂਗੇ
ਜੀ ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਰ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਇੱਕ ਹੋਰ ਸਾਡੇ ਨਾਲ ਲਿਸਨਰ ਜੁੜੇ ਜੀ ਰਣਦੀਪ ਸਿੰਘ ਔਜਲਾ ਉਹਨਾਂ ਨੇ ਕਿਹਾ ਸੀ ਤੁਸੀਂ ਬਾਕੀ ਚੀਜ਼ਾਂ ਦੇ ਬਾਰੇ ਤਾਂ ਕਾਫੀ ਕੁਛ ਡਿਟੇਲ ਚ ਦੱਸਿਆ ਪਰ ਕਹਿੰਦੇ ਇੱਥੋਂ ਦੀ ਸਟੂਡੈਂਟ ਲਾਈਫ ਬਾਰੇ ਵੀ ਦੱਸਿਓ ਸੋ ਕੋਸ਼ਿਸ਼ ਕਰਿਓ ਬਰਾੜ ਸਾਹਿਬ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇੱਥੋਂ ਦੇ ਸਟੂਡੈਂਟਸ ਦੇ ਨਾਲ ਵੀ
ਬਿਲਕੁਲ ਜੀ ਬਿਲਕੁਲ ਇਸ ਵਿਸ਼ੇ ਤੇ ਤਕਰੀਬਨ ਹਰ ਰੋਜ਼ ਸਾਡੀ ਗੱਲ ਹੋ ਰਹੀ ਹੈ ਤਕਰੀਬਨ ਸਟੂਡੈਂਟ ਖਾਸੇ ਆ ਰਹੇ ਆ ਇਸ ਦਿਨਾਂ ਚ ਆਸਟ੍ਰੇਲੀਆ ਵਾਂਗੂ ਇੱਥੇ ਕੈਨੇਡਾ ਦੇ ਵਿੱਚ ਤੇ ਉਹ ਲਾਈਫ ਦੇ ਵਿੱਚ ਕਾਫੀ ਸਟਰਗਲ ਵੀ ਮੈਂ ਦੇਖਣ ਨੂੰ ਮਿਲਿਆ ਤੇ ਕਾਫੀ ਥੋੜੀਆਂ ਜਿਹੀਆਂ ਉਹ ਗੱਲਾਂ ਵੀ ਸੁਣਨ ਨੂੰ ਮਿਲ ਰਹੀਆਂ ਜੋ 8-9 ਦੇ ਵਿੱਚ ਆਸਟ੍ਰੇਲੀਆ ਸੁਣਨ ਨੂੰ ਮਿਲ ਰਹੀਆਂ ਸਨ ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਫਸਟ ਹੈਂਡ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਅਸੀਂ ਐਤਕੀ ਵਧੀਆ ਅਸੂਲ ਬਣਾਇਆ ਜੀ ਅਸੀਂ ਜਿਹੜੀ ਸ਼ੂਟ ਕਰ ਰਹੇ ਹਾਂ ਜਿੰਨਾ ਵੀ ਉਹ ਅਸੀਂ ਲੋਕਾਂ ਦੇ ਵਿਊ ਸ਼ੂਟ ਜ਼ਰੂਰ ਕਰ ਰਹੇ ਹਾਂ ਨਾਲ ਨਾਲ ਤੇ ਕਿਸੇ ਵੀ ਸੰਬੰਧਿਤ ਥਾਂ ਤੇ ਜਾਂਦੇ ਹਾਂ ਉਹ ਜਿਹੇ ਬੰਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੋ ਇਸ ਕਰਕੇ ਕਿਸੇ ਨਾ ਕਿਸੇ ਸਟੂਡੈਂਟਾਂ ਨਾਲ ਹੀ ਅਸੀਂ ਇਹ ਗੱਲਬਾਤ ਜ਼ਰੂਰ ਕਰਾਵਾਂਗੇ 1-2 ਦਿਨਾਂ ਦੇ ਵਿੱਚ ਤੇ ਫਿਰ ਤੁਹਾਨੂੰ ਜ਼ਰੂਰ ਉਹ ਪਾਸ ਆਨ ਕਰਾਂਗੇ
ਜੀ ਜੀ ਸੋ ਬਹੁਤ ਬਹੁਤ ਧੰਨਵਾਦ ਆਪਣੇ ਕੀਮਤੀ ਸਮੇਂ ਚੋਂ ਸਮਾਂ ਸਾਡੇ ਨਾਲ ਗੁਜ਼ਾਰਨ ਲਈ
ਬਹੁਤ ਮਿਹਰਬਾਨੀ
ਜੀ ਦੋਸਤੋ ਇਸ ਸਨ ਮਿੰਟੂ ਬਰਾੜ ਖਬਰਾਂ ਵਾਲੇ ਸਿਲਸਿਲੇ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਆਸਟ੍ਰੇਲੀਆ ਪਰਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਪਰਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਦੋਸਤੋ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਾਰਾ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਰਨ ਸਟੂਡੀਓ ਤੋਂ। ਅੱਜ ਮੈਂ ਤੁਹਾਡੇ ਨਾਲ ਮੁਖਾਤਬ ਹਾਂ ਜੀ, ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਰਹੇ ਨੇ, ਤੇ ਵਾਅਦੇ ਮੁਤਾਬਕ ਜਿਵੇਂ ਮੈਂ ਦੱਸਿਆ ਸੀ ਕਿ ਅੱਜ ਸਾਡੇ ਇੱਕ ਖਾਸ ਮਹਿਮਾਨ ਜਿਹੜੇ ਕਿ ਕਵਿਤਾ ਦੇ ਖੇਤਰ ਦੇ ਵਿੱਚ ਖਾਸ ਮੁਹਾਰਤ ਰੱਖਦੇ ਨੇ ਤੇ ਉਹਨਾਂ ਨੇ ਪੁਸਤਕਾਂ ਵੀ ਲਿਖੀਆਂ ਨੇ ਕਵਿਤਾ ਦੇ ਉੱਪਰ, ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਵਾਉਣ ਜਾ ਰਹੇ ਹਾਂ। ਤੇ ਇੰਦਰੇਸ਼ਮੀਤ ਸਿੰਘ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਸਿਲਸਿਲੇ ਦੇ ਵਿੱਚ ਜੁੜਨ ਜਾ ਰਹੇ ਆ, ਪਰ ਉਸ ਤੋਂ ਪਹਿਲਾਂ ਤੁਹਾਡੇ ਪਿਆਰੇ ਪਿਆਰੇ ਮੈਸੇਜ ਸਾਡੇ ਤੱਕ ਪਹੁੰਚੇ ਨੇ, ਮੈਂ ਉਹ ਲੈ ਲਵਾਂ ਤੇ ਫੇਰ ਮੈਂ ਪ੍ਰੋਗਰਾਮ ਦੇ ਵਿੱਚ ਲੈ ਕੇ ਆ ਰਹੀ ਹਾਂ ਜੀ ਬਹੁਤ ਜਲਦੀ ਇੰਦਰੇਸ਼ਮੀਤ ਸਿੰਘ ਨੂੰ। ਸੋ ਸਾਡੇ ਨਾਲ ਜਗਵੀਰ ਸਿੰਘ ਹੋਰੀ ਜੁੜੇ ਆ। ਜਗਵੀਰ ਸਿੰਘ ਕਹਿੰਦੇ ਆ ਜੀ ਕਿ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਅਮਰਦੀਪ ਜੀ ਕਹਿੰਦੇ ਬਹੁਤ ਸੋਹਣੇ ਵਿਚਾਰ ਚੱਲ ਰਹੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਪਸੰਦ ਕੀਤਾ। ਸੋ ਕਹਿੰਦੇ ਜੀ ਪਿਛਲੇ ਐਤਵਾਰ ਨੂੰ ਕੇਨਸ ਦੇ ਵਿਚ ਇਕ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ ਜਿਹਦੇ ਵਿਚ 8 ਟੀਮਾਂ ਨੇ ਭਾਗ ਲਿਆ ਸੀ ਜੋ ਕਿ ਬਹੁਤ ਹੀ ਸ਼ਾਨਦਾਰ ਹੋ ਨਿਬੜਿਆ। ਸੋ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਸਾਰੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਗਵੀਰ ਜੀ। ਤੇ ਕੇਨਸ ਦੇ ਵਿਚ ਵੀ ਜਿਹੜੇ ਖੇਡਾਂ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਉਹ ਵਸਦੇ, ਵੈਸੇ ਤਾਂ ਆਸਟ੍ਰੇਲੀਆ ਦੇ ਕਿਸੇ ਵੀ ਹਿੱਸੇ ਦੇ ਵਿਚ ਕੋਈ ਵੀ ਥਾਂ ਇਹੋ ਜਿਹੀ ਨਹੀਂ ਹੈ ਜਿੱਥੇ ਖੇਡਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ, ਹਰ ਜਗ੍ਹਾ ਹੀ ਖੇਡਾਂ ਨੂੰ ਤਰਜੀਹ ਜਿਹੜੀ ਆ ਦਿੱਤੀ ਜਾਂਦੀ ਆ। ਤੇ ਪਰ ਬਹੁਤ ਜ਼ਰੂਰੀ ਹੁੰਦਾ ਹੈ ਕਿ ਸਾਡੇ ਆਪਣੇ ਭਾਈਚਾਰੇ ਵੱਲੋਂ ਵੀ ਇਨ੍ਹਾਂ ਖੇਡਾਂ ਦੇ ਵਿਚ ਸ਼ਮੂਲੀਅਤ ਕੀਤੀ ਜਾਵੇ। ਸੋ ਹੌਲੀ ਹੌਲੀ ਜਿਹੜਾ ਸਾਡਾ ਆਪਣਾ ਭਾਈਚਾਰਾ ਜਿਹੜਾ ਜੀ ਉਹ ਵੀ ਖੇਡ ਖੇਤਰਾਂ ਦੇ ਵਿਚ ਮੱਲਾਂ ਮਾਰ ਰਿਹਾ, ਅੱਗੇ ਆ ਰਿਹਾ। ਸੋ ਸਾਨੂੰ ਖੁਸ਼ੀ ਹੁੰਦੀ ਆ ਇਹੋ ਜਿਹੀਆਂ ਜਿਹੜੀਆਂ ਜਾਣਕਾਰੀਆਂ ਜਦੋਂ ਹਾਸਲ ਕਰਦੇ ਆ ਪਤਾ ਲੱਗਦਾ। ਸੋ ਬਹੁਤ ਬਹੁਤ ਧੰਨਵਾਦ ਜਗਵੀਰ ਜੀ, ਤੁਸੀਂ ਸਾਂਝ ਪਾਈ ਹੈ ਇਸ ਜਾਣਕਾਰੀ ਦੇ ਨਾਲ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿਚ। ਤੇ ਇਸ ਤੋਂ ਬਾਅਦ ਸਾਡੇ ਨਾਲ ਨਵੀਂ ਮਲਹਾਂਸ ਹੋਰੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ, ਤੇ ਪ੍ਰੋਗਰਾਮ ਰਨਿੰਗ ਵੈਰੀ ਗੁੱਡ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਪਸੰਦ ਕਰਨ ਦੇ ਲਈ, ਗੁੱਡ ਫਲੋ। ਤੇ ਕਹਿੰਦੇ ਮਿਸਟਰ ਗੁਰੀ ਸਿੰਘ ਇਜ਼ ਵੈਰੀ ਗੁੱਡ ਪਰਸਨ ਐਂਡ ਕਮਿਊਨਿਟੀ ਰਿਪ੍ਰੈਜੈਂਟੇਟਿਵ, ਹੀ ਆਲਵੇਜ਼ ਸਟੈਂਡਿੰਗ ਫਾਰ ਹੈਲਪਿੰਗ ਐਨੀ ਬਾਡੀ। ਸੋ ਬਹੁਤ ਬਹੁਤ ਧੰਨਵਾਦ ਨਵੀਂ ਜੀ, ਤੁਸੀਂ ਪਸੰਦ ਕੀਤੀ ਹੈ ਗੱਲਬਾਤ। ਸੋ ਜ਼ਰੂਰੀ ਹੋ ਜਾਂਦਾ ਕਿ ਜਿਹੜੇ ਲੋਕ ਸਾਡੇ ਭਾਈਚਾਰੇ ਨੂੰ ਰਿਪ੍ਰੈਜੈਂਟ ਕਰਦੇ ਨੇ, ਹਨਾ, ਭਾਈਚਾਰੇ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਨੇੜਿਓਂ ਹੋ ਕੇ ਸੁਣਦੇ ਨੇ, ਜਾਣਦੇ ਨੇ, ਤੇ ਉਹਨਾਂ ਨੂੰ ਉਹਨਾਂ ਸਮੱਸਿਆਵਾਂ ਦੇ ਬਾਰੇ ਜਾਣਕਾਰੀ ਵੀ ਜਿਹੜੀ ਆ ਉਹ ਜ਼ਿਆਦਾ ਨੇੜਿਓਂ ਹੁੰਦੀ ਹੈ। ਸੋ ਜ਼ਰੂਰੀ ਹੁੰਦਾ ਕਿ ਅਸੀਂ ਉਹਨਾਂ ਦੇ ਨਾਲ ਸਾਂਝ ਪਾਈਏ ਤੇ ਉਹ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਵੀ ਲੈ ਕੇ ਆਈਏ। ਇਸ ਤੋਂ ਬਾਅਦ ਸਾਡੇ ਨਾਲ ਰਣਦੀਪ ਸਿੰਘ ਔਜਲਾ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਜਿਵੇਂ ਕਿ ਮਿੰਟੂ ਬਰਾੜ ਹੋਰਾਂ ਦੇ ਨਾਲ ਗੱਲ ਕਰਨੀ ਚਾਹੀ ਸੀ। ਸੋ ਉਹਨਾਂ ਨੇ ਉਹ ਪੱਖ ਜਿਹੜਾ ਜੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਕਿ ਉਹ ਸਟੂਡੈਂਟ ਲਾਈਫ ਬਾਰੇ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਕੁਛ ਅਪਡੇਟ ਜਿਹੜੀਆਂ ਉਹ ਦੇਣਗੇ। ਤੇ ਉਹਨਾਂ ਨੇ ਕਿਹਾ ਜੀ ਦਿਲ ਖੁਸ਼ ਹੋ ਗਿਆ ਤੇ ਉਹਨਾਂ ਦੀ ਲਾਈਫ ਦੇ ਬਾਰੇ ਜ਼ਰੂਰ ਦੱਸਿਓ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿਚ ਜ਼ਰੂਰ ਰਾਬਤਾ ਬਣਾਉਣਗੇ। ਰਣਦੀਪ ਸਿੰਘ ਜੀ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਸ਼ੁਕਰੀਆ। ਤੇ ਇਸ ਤੋਂ ਇਲਾਵਾ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਨੇ ਜੀ, ਜਤਿੰਦਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਵਾਜ਼ ਵੱਲ ਧਿਆਨ ਦਵਾਇਆ ਸੀ, ਮੈਨੂੰ ਲੱਗਦਾ ਕਿ ਉਹ ਸਮੱਸਿਆ ਜਿਹੜੀ ਜੀ ਉਹ ਹੁਣ ਠੀਕ ਹੋ ਗਈ ਹੈ। ਇਸ ਤੋਂ ਇਲਾਵਾ ਸਾਡੇ ਨਾਲ ਬਹੁਤ ਪਹਿਲਾਂ ਤੋਂ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਸੀ ਜੀ, ਤੇ ਬਹੁਤ ਬਹੁਤ ਸਵਾਗਤ ਦਲਜੀਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਕਹਿੰਦੇ ਜੀ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ, ਪਰ ਮਿਰਚ ਦਾ ਖਾਧਾ ਤੇ ਮੂਰਖ ਦਾ ਕਿਹਾ ਉਸੇ ਵੇਲੇ ਪਤਾ ਲੱਗ ਜਾਂਦਾ। ਤੇ ਜੀ ਬਿਲਕੁਲ, ਤੇ ਦਲਜੀਤ ਸਿੰਘ ਹੋਰਾਂ ਨੇ ਅੱਜ ਦੇ ਲਈ ਨਾਲ ਹੀ ਨਾਲ ਇੱਕ ਹੋਰ ਸਾਡੇ ਨਾਲ ਵਿਚਾਰ ਹੀ ਕਹਿ ਸਕਦੇ ਹਾਂ ਜੀ ਕਿ ਇੱਕ ਕਵਿਤਾ ਦੇ ਰੂਪ ਦੇ ਵਿੱਚ ਭੇਜੇ ਨੇ। ਕਹਿੰਦੇ ਅੱਜ ਕੱਲ ਦੇ ਲੋਕਾਂ ਦੀ ਕਹਾਣੀ ਵੱਡੇ ਘਰ ਪਰ ਪਰਿਵਾਰ ਨਹੀਂ, ਜ਼ਿਆਦਾ ਪੜ੍ਹਾਈ ਪਰ ਤਮੀਜ਼ ਨਹੀਂ, ਮਹਿੰਗੀ ਦਵਾਈ ਪਰ ਸਿਹਤ ਨਹੀਂ, ਆਮਦਨ ਜ਼ਿਆਦਾ ਪਰ ਸਕੂਨ ਨਹੀਂ, ਤੇਜ਼ ਦਿਮਾਗ ਪਰ ਭਾਵਨਾਵਾਂ ਨਹੀਂ, ਸੰਬੰਧ ਬਹੁਤ ਪਰ ਸੱਚਾ ਪਿਆਰ ਨਹੀਂ, ਫੇਸਬੁੱਕ ਫਰੈਂਡ ਬਹੁਤ ਪਰ ਸੱਚਾ ਦੋਸਤ ਨਹੀਂ। ਸੋ ਬਿਲਕੁਲ ਸੱਚ ਹੈ ਜੀ, ਇੱਕ ਇੱਕ ਗੱਲ ਸੱਚ ਹੈ ਬਿਲਕੁਲ, ਅੱਜ ਦੇ ਦੌਰ ਦੀ ਸੱਚਾਈ ਹੀ ਇਹ ਹੈ। ਸੋ ਜ਼ਿੰਦਗੀ ਜਿਹੜੀ ਹੈ ਉਹ ਕਿਸ ਕਦਰ ਬਦਲ ਰਹੀ ਹੈ ਉਸ ਦੀ ਇੱਕ ਬੜੀ ਖੂਬਸੂਰਤ ਮਿਸਾਲ ਜਿਹੜੀ ਇਹਨਾਂ ਸਤਰਾਂ ਦੇ ਵਿੱਚ ਤੁਸੀਂ ਦਿੱਤੀ ਹੈ। ਸੋ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਜੀ। ਤੇ ਇਸ ਦੇ ਨਾਲ ਹੀ ਹਰਮੀਤ ਸਿੰਘ ਚੰਨਾ ਹੋਰਾਂ ਨੇ ਵੀ ਸਾਡਾ ਧਿਆਨ ਜਿਹੜਾ ਸੀ ਉਹ ਆਵਾਜ਼ ਵੱਲ ਦਵਾਇਆ ਸੀ, ਤੇ ਮੈਨੂੰ ਲੱਗਦਾ ਹੁਣ ਇਹ ਸਮੱਸਿਆ ਜਿਹੜੀ ਹੈ ਬਿਲਕੁਲ ਠੀਕ ਹੋ ਗਈ ਹੈ। ਰਾਜੀ ਪੰਗੂ ਹੋਰੀ ਸਾਡੇ ਨਾਲ ਸਿੰਗਾਪੁਰ ਵਾਲੇ ਉਹ ਵੀ ਜੁੜੇ ਆ ਤੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਹਾਲ ਚਾਲ ਬਿਲਕੁਲ ਬਹੁਤ ਵਧੀਆ ਜੀ, ਤੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤਾ। ਤੇ ਕਹਿੰਦੇ ਜੇਕਰ ਟਾਈਮ ਮਿਲੇ ਤਾਂ ਬਾਗੀ ਪੰਗੂ ਦਾ ਗੀਤ PhD ਸੁਣਾ ਦਿਓ, ਕੋਸ਼ਿਸ਼ ਕਰਾਂਗੇ, ਟਾਈਮ ਦੀ ਤਾਂ ਅੱਜ ਕਾਫੀ ਜ਼ਿਆਦਾ ਕਮੀ ਆ ਜੀ, ਤੇ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਅਖੀਰ ਚ ਤੁਹਾਨੂੰ ਇਹ ਗੀਤ ਅਸੀਂ ਸੁਣਾਈਏ। ਪਹਿਲੇ ਜ਼ਮਾਨੇ ਦੀਆਂ ਕਹਿੰਦੇ ਬੋਲੀਆਂ ਸੀ, ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ, ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ, ਤੇ ਅੱਜ ਕੱਲ ਦੀਆਂ ਬੋਲੀਆਂ ਕਹਿੰਦੇ ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ, ਕਦੇ ਨਰਸਾਂ ਨੂੰ, ਕਦੇ ਮਾਸਟਰਾਂ ਨੂੰ ਤੇ ਕਦੇ ਡਾਕਟਰਾਂ ਨੂੰ, ਦੇਖੋ ਬਾਦਲ ਕਿਵੇਂ ਕੁਟਾਪੇ ਚੜਦਾ, ਬਚੋ ਵੀ ਰੋਵੇ। ਸੋ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਜਿਹੜਾ ਆਵਾਮ ਆ ਉਹ ਕਾਫੀ ਸੁਚੇਤ ਹੁੰਦਾ ਹਨਾ ਆਪਣੇ ਆਲੇ ਦੁਆਲੇ ਤੋਂ। ਸੋ ਜਦੋਂ ਸੁਚੇਤ ਹੁੰਦਾ ਤੇ ਫਿਰ ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ, ਇਹੋ ਜਿਹੇ ਜਿਹੜੇ ਵਿਅੰਗ ਆ ਉਹ ਕੱਸੇ ਜਾਂਦੇ ਆ। ਚਾਹੇ ਉਹ ਬੋਲੀਆਂ ਦੇ ਰੂਪ ਦੇ ਵਿੱਚ ਚਾਹੇ ਕਿਸੇ ਵੀ ਰੂਪ ਚ। ਸੋ ਤੁਹਾਡੇ ਦੋਸਤੋ ਇਸੇ ਤਰ੍ਹਾਂ ਅਸੀਂ ਜਿਹੜੇ ਤੁਹਾਡੇ ਵਿਚਾਰ ਹੈ ਤੁਹਾਡੀਆਂ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਲੈਂਦੇ ਜਾਵਾਂਗੇ। ਪਰ ਫਿਲਹਾਲ ਸਮਾਂ ਜੀ ਅਸੀਂ ਅੱਜ ਦੇ ਸਾਡੇ ਮਹਿਮਾਨ ਜਿਹੜੇ ਆ ਉਹਨਾਂ ਨੂੰ ਤੁਹਾਡੇ ਨਾਲ ਤਾਰਫ ਕਰਾਈਏ। ਸੋ ਸਾਡੇ ਨਾਲ ਇਸ ਵੇਲੇ ਇੰਦਰੇਸ਼ਮੀਤ ਸਿੰਘ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਇੰਦਰੇਸ਼ਮੀਤ ਸਿੰਘ ਜੀ ਤੁਹਾਡਾ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਭ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਜੀ ਤੇ ਇੰਦਰਸ਼ਮੀਤ ਸਿੰਘ ਜੀ, ਜਿਵੇਂ ਮੈਂ ਪਹਿਲਾਂ ਵੀ ਸਰੋਤਿਆਂ ਨੂੰ ਦੱਸ ਚੁੱਕੀ ਹਾਂ ਕਿ ਕਵਿਤਾ ਦੇ ਨਾਲ ਤੁਹਾਡਾ ਖਾਸ ਪਿਆਰ ਹੈ, ਕਵਿਤਾ ਦੇ ਖੇਤਰ ਚ ਤੁਸੀਂ ਖਾਸ ਮੁਹਾਰਤ ਰੱਖਦੇ ਹੋ ਤੇ ਹੁਣ ਤੱਕ ਤੁਹਾਡੀਆਂ ਕਵਿਤਾ ਦੀਆਂ ਜਿਹੜੀਆਂ ਤਿੰਨ ਪੁਸਤਕਾਂ ਆ ਚੁੱਕੀਆਂ ਨੇ ਹਨਾ। ਸੋ ਹਿੰਦੀ ਦੇ ਵਿੱਚ ਵੀ ਤੁਸੀਂ ਲਿਖਿਆ, ਪੰਜਾਬੀ ਦੇ ਵਿੱਚ ਵੀ ਤੁਸੀਂ ਲਿਖਿਆ। ਸੋ ਇਹਨਾਂ ਪੁਸਤਕਾਂ ਬਾਰੇ, ਤੁਹਾਡੀ ਕਵਿਤਾ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਸਾਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਹੋ ਤੇ ਤੁਹਾਡਾ ਜਿਹੜਾ ਪਿਛੋਕੜ ਹੈ ਜੀ ਉਹ ਕਿੱਥੋਂ ਦਾ?
ਮੈਂ ਅੰਮ੍ਰਿਤਸਰ ਤੋਂ ਆ ਜੀ, ਪ੍ਰੋਪਰ ਸਿਟੀ ਦੇ ਵਿੱਚੋਂ ਤੇ ਮੇਰਾ ਬਿਜ਼ਨਸ ਟਰਾਂਸਪੋਰਟਰ ਹੈ। ਮੈਂ ਵੈਸੇ ਤਾਂ ਕਰਤਾ ਤੇ ਟਰਾਂਸਪੋਰਟਰ ਦਾ ਇਕੱਲੇ ਕੋਈ ਮੇਲ ਨਹੀਂ ਹੈ, ਪਰ ਮੈਨੂੰ ਏਦਾਂ ਦੀ ਕੋਈ ਗੱਲ ਨਹੀਂ ਲੱਗਦੀ ਹੈ ਕਿਉਂਕਿ ਕਰਤਾ ਤਾਂ ਦਸਤਕ ਦੇਦੀ ਹੈ। ਤੇ ਮੈਂ ਕਿੱਥੇ ਤੋਂ ਟਰਾਂਸਪੋਰਟਰ ਹੀ ਹਾਂ, ਲੇਕਿਨ ਇਸ ਦੌਰਾਨ ਮੈਂ ਕਵਿਤਾ ਦੇ ਨਾਲ ਹੀ ਜੁੜਿਆ ਰਿਹਾ, ਜਿਸ ਕਰਕੇ ਮੇਰੀਆਂ ਤੀਸਰੀ ਕਿਤਾਬ ਜਿਹੜੀ ਮੈਂ ਇੱਥੇ ਲੈ ਕੇ ਆਇਆ, ਇਹ ਮੈਂ ਅਜੇ ਇੰਡੀਆ ਵਿੱਚ ਰਿਲੀਜ਼ ਨਹੀਂ ਕੀਤੀ, ਲੇਕਿਨ ਮੈਂ ਨਾਲ ਲੈ ਕੇ ਆਇਆ। ਉਸ ਤੋਂ ਪਹਿਲੇ ਮੇਰੀਆਂ ਦੋ ਕਿਤਾਬਾਂ ਆ ਚੁੱਕੀਆਂ ਨੇ। ਪਹਿਲੀ ਕਿਤਾਬ ਹਿੰਦੀ ਸੀਗੀ, ਗੁੰਮਸ਼ੁਦਾ ਕਾਰਵਾਂ, ਜਿਹੜੀ 1992 ਵਿੱਚ ਆਈ ਸੀਗੀ। ਉਹਦਾ ਸੈਕਿੰਡ ਐਡੀਸ਼ਨ ਵੀ ਆਇਆ, ਉਹਦਾ ਤੀਜਾ ਐਡੀਸ਼ਨ ਵੀ ਆਇਆ, ਤੀਸਰਾ ਐਡੀਸ਼ਨ 2000 ਚ ਆਇਆ। ਔਰ ਉਹ ਕਿਤਾਬ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਧੁਨਿਕ ਹਿੰਦੀ ਕਵਿਤਾ ਦੀ ਸੰਦਰਭ PhD ਦਾ ਸ਼ੋਧ ਪ੍ਰਬੰਧਕ ਸੀਗਾ, ਉਹਦੇ ਵਿੱਚ 241 ਤੋਂ 255 ਪੰਨਿਆਂ ਵਿੱਚ ਮੇਰੀ ਕਵਿਤਾ ਦੇ ਉੱਤੇ ਵਿਸ਼ਲੇਸ਼ਣ ਹੈ ਤੇ ਮੇਰੇ ਵਾਸਤੇ ਉਹ ਮਾਣ ਦੀ ਗੱਲ ਰਹੀ। ਉਸ ਤੋਂ ਬਾਅਦ 2006 ਦੇ ਵਿੱਚ ਮੇਰੀ ਦਸਤਕ ਦੇ ਰੰਗ ਪੰਜਾਬੀ ਦੀ ਪੋਇਟਰੀ ਬੁੱਕ ਲੈਸਟਰ ਸਿਟੀ ਇੰਗਲੈਂਡ ਦੇ ਵਿੱਚ ਵਿਸ਼ਵ ਪੰਜਾਬੀ ਰਾਈਟਰ ਕਾਨਫਰੰਸ ਦੌਰਾਨ ਹੋਈ। ਔਰ ਹੁਣ ਅਗਲੀ ਕਿਤਾਬ ਜਿਹੜੀ ਪੰਜਾਬੀ ਵਾਲੀ ਹੈ, ਬੂਹੇ ਵਿਚਲੀ ਚੁੱਪ ਕਵਿਤਾ ਦੀ, ਇਹ ਮੈਂ ਹੁਣ ਰਿਲੀਜ਼ ਕਰਨ ਜਾ ਰਿਹਾ ਇੱਥੇ। ਤੇ ਉਸ ਤੋਂ ਪਹਿਲੇ ਮੈਨੂੰ ਇਹ ਖੁਸ਼ੀ ਹੈ ਕਿ ਹਰਮਨ ਰੇਡੀਓ ਨੇ ਮੈਨੂੰ ਯਾਦ ਕੀਤਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ।
ਹਾਂਜੀ ਤੇ ਇੰਦਰੇਸ਼ਮੀਤ ਸਿੰਘ ਜੀ, ਅਸੀਂ ਜਾਣਨਾ ਚਾਹਾਂਗੇ ਕਿ ਕਵਿਤਾ ਦੇ ਨਾਲ ਤੁਹਾਡੀ ਰੂਹਦਾਰੀ ਜਿਹੜੀ ਆ ਉਹ ਕਦੋਂ ਤੋਂ ਸ਼ੁਰੂ ਹੋਈ, ਕਦੋਂ ਤੋਂ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਗ ਗਿਆ ਕਿ ਹਾਂ ਮੈਂ ਕਵਿਤਾ ਜਿਹੜੀ ਆ ਉਹ ਲਿਖ ਸਕਦਾ, ਜਾਂ ਫਿਰ ਕਵਿਤਾ ਦੀ ਜਿਹੜੀ ਆਮਦ ਆ ਉਹ ਕਦੋਂ ਤੋਂ ਮਹਿਸੂਸ ਹੋਣੀ ਸ਼ੁਰੂ ਹੋਈ?
ਇਹ ਕਰੀਬ 85-87 ਦੇ ਕਰੀਬ ਦੀ ਗੱਲ ਹੈ ਜੀ, ਔਰ ਉਸ ਜ਼ਮਾਨੇ ਚ ਜਿਸ ਜ਼ਮਾਨੇ ਦੀ ਕਵਿਤਾ ਹੋਣੀ ਚਾਹੀਦੀ ਹੈ ਉਸੇ ਤਰੀਕੇ ਦੀ ਕਵਿਤਾ ਹੀ ਲਿਖੀ ਗਈ, ਜਿਹਨੂੰ ਤੁਸੀਂ ਜਿਵੇਂ ਕਹਿ ਸਕਦੇ ਹੋ ਫੇਲਿਅਰ ਲਵ ਤੇ ਜਾਂ ਔਰ ਉਸ ਤਰੀਕੇ ਦੀ ਕਵਿਤਾ ਵਾ। ਔਰ ਉਹ ਕਵਿਤਾ ਦਾ ਮੁਹਾਂਦਰਾ ਵੀ ਉਸ ਟਾਈਮ ਤੇ ਉਸੇ ਤਰ੍ਹਾਂ ਹੀ ਹੁੰਦਾ ਸੀਗਾ, ਲੇਕਿਨ ਸਮੇਂ ਦੇ ਨਾਲ ਨਾਲ ਉਹਨਾਂ ਵਿੱਚ ਅੰਤਰ ਆਉਂਦਾ ਗਿਆ ਤੇ ਹੁਣ ਦੀਆਂ ਜਿਹੜੀਆਂ ਕਵਿਤਾਵਾਂ ਨੇ ਮੈਂ ਇਹੀ ਕਹਿ ਸਕਦਾ ਕਿ ਅੰਦਰ ਦੀ ਮਾਨਸਿਕ ਟੁੱਟ ਭਾਈ ਦੇ ਉੱਤੇ ਆਧਾਰਿਤ ਨੇ। ਪਹਿਲੀਆਂ ਤੇ ਹੁਣ ਦੀਆਂ ਕਵਿਤਾਵਾਂ ਵਿੱਚ ਕਾਫੀ ਅੰਤਰ ਮੈਨੂੰ ਆਪ ਵੀ ਵੇਖਣ ਵਿੱਚ ਮਿਲਦਾ ਹੈ।
ਜੀ ਜੀ ਤੇ ਤੁਸੀਂ ਦੱਸਿਆ ਜਿਵੇਂ ਕਿ ਜਿਹੜੀ ਤੁਹਾਡੀ 2002 ਦੇ ਵਿੱਚ ਜਿਹੜੀ ਤੁਸੀਂ ਪੁਸਤਕ ਲਿਖੀ ਰੂਹਾਂ ਦੇ ਕਾਫਲੇ, ਸੋ ਮਾਨਸਿਕ ਟੁੱਟ ਭੱਜ ਦੇ ਉੱਤੇ ਇਹ ਜਿਹੜੀ ਪੁਸਤਕ ਆ, ਸਾਰੀਆਂ ਕਵਿਤਾਵਾਂ ਜਿਹੜੀਆਂ ਇਹਦੇ ਵਿਚਲੀਆਂ ਉਹ ਉਹਦੇ ਉੱਪਰ ਆਧਾਰਿਤ ਨੇ। ਤੇ ਉਸ ਤੋਂ ਬਾਅਦ ਜਿਹੜੀ 2006 ਦੇ ਵਿੱਚ ਪੁਸਤਕ ਆਈ ਤੁਹਾਡੀ ਦਸਤਕ ਦੇ ਰੰਗ, ਹਨਾ, ਮੇਰਾ ਖਿਆਲ ਤੁਸੀਂ ਜਿਵੇਂ ਦੱਸਿਆ ਕਿ ਕੈਨੇਡਾ ਦੇ ਵਿੱਚ ਉਹ ਜਿਹੜੀ ਬੁੱਕ ਸੀ,
ਕੈਨੇਡਾ ਨਹੀਂ ਇੰਗਲੈਂਡ,
ਇੰਗਲੈਂਡ ਦੇ ਵਿੱਚ, ਇੰਗਲੈਂਡ ਦੇ ਵਿੱਚ
ਲੈਸਟਰ ਇੰਗਲੈਂਡ ਵਿੱਚ ਵਿਸ਼ਵ ਪੰਜਾਬੀ ਰਾਈਟਰ ਕਾਨਫਰੰਸ ਹੋਈ ਸੀ, ਉਸ ਦੇ ਵਿੱਚ ਮੈਨੂੰ ਹਾਂਜੀ ਮੈਨੂੰ ਮੌਕਾ ਮਿਲਿਆ ਸੀ ਜਾਣ ਦਾ ਤੇ ਉਹ ਕਿਤਾਬ ਉੱਥੇ ਹੀ ਰਿਲੀਜ਼ ਹੋਈ ਸੀ।
ਜੀ ਤੇ ਦਸਤਕ ਦੇ ਰੰਗ ਜਿਹੜੇ ਸੀ ਉਹਨਾਂ ਕਵਿਤਾਵਾਂ ਦਾ ਵਿਸ਼ਾ ਜਿਹੜਾ ਸੀ ਉਹ ਕੀ ਸੀ?
ਉਹ ਵੀ ਵਿਸ਼ਾ ਇਹੀ ਸੀਗਾ, ਮਾਨਸਿਕ ਟੁੱਟ ਪਾਏ ਦੇ ਆਧਾਰ ਤੇ ਸੀਗਾ
ਜੀ। ਤੇ ਇੰਦਰਸ਼ਮੀਤ ਸਿੰਘ ਜੀ, ਅਸੀਂ सुनना चाहवांगे जी कि कोई कविता भी जड़ी आ तुसी साडे स्रोतियां दे नाल जरूर सांझी करो ता कि असी क्योंकि सारियां जड़ियां पुस्तकां आ ओ उहनां दे बारे च बहुते विस्तार च गलबात नहीं कर सकांगे पर असी तुहाडियां कवितावां दे नाल इक सांझ जड़ी आ जरूर पवा सकांगे सो एक कविता दीआं कुछ लाइनां जरूर साडे स्रोतियां नूं सुणाओ
जी जी एक पंजाबी दी कविता है दस्तक
जी
शीर्षक दस्तक है जी कुछ ता होना ही चाहिदा सी एदां दा कुछ ता होना ही चाहिदा सी एदां दा अर्थां च गुआचे बंदे दी भाल हो सकदी शायद फिर सवालां दा इन्ना अंबार ना लगदा कुछ ता होना ही चाहिदा सी एदां दा अर्थां च गुआचे बंदे दी भाल हो सकदी शायद फिर सवालां दा इन्ना अंबार ना लगदा मेरे सामने एक मुकम्मल इंसान इस वावरोले च फसिया जिंदगी दे अर्थां तो हुण बेमुख होना शुरू हो गया मेरे सामने एक मुकम्मल इंसान इस वावरोले च फसिया जिंदगी दे अर्थां तो हुण बेमुख होना शुरू हो गया है पटकन उदासी लगातार उसके अनुकूल हो गई है नहीं जानता वह वापस परतना चाहता है या वापसी का राह भुल गया है नहीं जानता वह वापस परतना चाहता है या वापसी का राह भुल गया है हां इन्ना पता है अजे भी कई सवाल ते कई जवाब उसके गले विच अटके हुए नहीं जानता वह वापस परतना चाहता है या वापसी का राह भुल गया है हां इन्ना पता है अजे भी कई सवाल ते कई जवाब उसके गले विच अटके हुए ने लगता है थोड़िया नहीं ज्यादा मजबूरिया ने लगता है थोड़िया नहीं ज्यादा मजबूरिया ने जिस करके सवाल सवाल ही बने हुए ने ते जवाब भी सवाल कई बारी महसूस किया है जिवें ओ कदी कदी अपने आप नाल लड़दा कई बारी महसूस किया है जिवें ओ कदी कदी अपने आप नाल लड़दा है कशमकश विच इधर उधर भटकदा है वापस परतना चाहुंदा है
जी
पर कुछ तां इदां दा है पर कुछ तां इदां दा है फिर सवालां विच होर अर्थ दा लग पैंदा है सवालां दा अंबार है पर उसदी भाल विच कोई नहीं आउंदा पशु पेश विच चुप चाप उदास जंगल ला तुर पैंदा है
वाह जी बहुत खूब इंद्रशमीत सिंह जी जिवें कविता दे विच तुसी मानसिक टुट भज दी गल कीती है सो जे अजोके समाज दी गल करिए अजोके दौर दी गल करिए ता अजोके दौर दे विच आम देखण दे विच आउंदा कि एक मनुख जिहड़ा बिल्कुल एहो जिही ही स्थिति दा शिकार हुंदा है ना सो पदार्थवादी जिहड़ियां रुचियां ओह इस कदर साडे ते भारू हो चुकियां कि मैनूं लगदा कि जे हर मनुख ए कविता सुनेगा ते ओहनूं लगेगा कि हां ए मेरी अपनी ही कहानी आ सो सवाल जिहड़े बहुत खड़े हो रहे आ हना ते जवाब उहनां दा जिहड़ा आ ओह कित्यों वी मिल नहीं रहा कि जिहड़ी ए जिंदगी आ ओह इन्नी क तेज हो गई है उस तेज तरार जिंदगी दे विच्चों मैनूं लगदा कि जिंदगी दे अर्थ जिहड़े आ ओह लभणे हुण मुश्किल हो रहे आ सो बहुत खूबसूरत तुसीं इस कविता दे विच चित्रिया जी मनुख दी जिहड़ी अंदरली टुट भज नूं बहुत ही सलाहण योग है सो
शुक्रिया जी
इंद्रेश जी मैं इह वी जानना चाहांगी जिवें तुसीं गल कीती है मनुखी टुट भज दी है ना सो जड़ियां कदरां कीमतां ओ किस हद तक तुसी महसूस करदे हो क्योंकि एक कवि जड़ा जी ओ बड़ी ओदा जड़ा मन जड़ा हुंदा ओ काफी कोमल हुंदा है ना ओ बहुत नेड़ेओ बड़ी शिद्दत दे नाल महसूस करदा हर घड़ी नूं हर पल नूं है ना तुसी किस तरह महसूस करदे हो जड़ियां कदरां कीमतां उहनां दे विच की बदलाव आ रहा है की टुट भज हो रही है
ਜੀ ਜਿਥੋਂ ਤੱਕ ਨਿਘਾਰ ਦੀ ਗੱਲ ਹੈ ਉਹ ਵੀ ਤੁਸੀਂ ਮਹਿਸੂਸ ਕਰਦੇ ਹੋ ਸਮਾਜ ਵਿਚ ਲੇਕਿਨ ਮੈਂ ਸਮਝਦਾ ਕਿ ਜਿਵੇਂ ਆਪਾਂ ਪਿੱਛੇ ਜਾਈਏ ਜਾਂ ਪਿਛਲੇ ਯੁੱਗ ਵਿਚ ਚੱਲ ਜਾਈਏ ਤੇ ਜਿਹੜੀ ਚੇਂਜ ਲਗਾਤਾਰ ਚੱਲਦੀ ਹੈ ਰੁਕਦੀ ਨਹੀਂ ਹੈ ਜਿਵੇਂ ਕਿ ਸਾਡਾ ਜੋ ਜਨਮ ਹੋਇਆ ਤੇ ਸਾਡੇ ਮਾਂ ਪਿਓ ਕਿਆ ਕਰਦੇ ਸੀ ਆਉਣ ਵਾਲੀ ਇਹ ਪੀੜ੍ਹੀ ਬਹੁਤ ਤੇਜ਼ ਹੈ ਜਦੋਂ ਸਾਡੇ ਬੱਚੇ ਹੋਏ ਤੇ ਅਸੀਂ ਕਹਿਣ ਲੱਗੇ ਅੱਜ ਕੱਲ ਦੇ ਬੱਚੇ ਬਹੁਤ ਤੇਜ਼ ਨੇ ਜਦੋਂ ਕਿ ਹੁਣ ਬੱਚੇ ਹੋ ਰਹੇ ਕਹਿੰਦੇ ਜੀ ਸੁਪਰ ਕੰਪਿਊਟਰ ਨੇ ਮੈਂ ਸੰਸਕਾਰਾਂ ਦੀ ਗੱਲ ਇੱਥੇ ਨਹੀਂ ਕਰਦਾ ਕਿਉਂਕਿ ਬੜੀਆਂ ਮਜਬੂਰੀਆਂ ਨੇ ਮੈਂ ਅਸੀਂ ਕਹੀਏ ਕਿ ਇਹ ਸਾਡੀ ਸੰਸਕ੍ਰਿਤੀ ਨਹੀਂ ਹੈ ਜਿਹੜੇ ਸਾਡੇ ਬੱਚੇ ਇੱਥੇ ਆ ਕੇ ਕਰ ਰਹੇ ਨੇ ਆਸਟ੍ਰੇਲੀਆ ਦੀ ਮੈਂ ਗੱਲ ਕਰਦਾ ਵਾਂ ਲੇਕਿਨ ਮੈਂ ਸਮਝਦਾ ਉਹਨਾਂ ਦੀ ਮਜਬੂਰੀਆਂ ਨੇ, ਇੱਥੋਂ ਦੇ ਮਾਹੌਲ ਚੋਂ ਢਲਣਾ ਵੀ ਉਹਨਾਂ ਦੀ ਮਜਬੂਰੀ ਹੈ। ਤੇ ਜੇ ਉਹ ਥੋੜੀ ਬਹੁਤ ਸੰਸਕ੍ਰਿਤੀ ਆਪਣੀ ਭੁੱਲ ਜਾਂਦੇ ਨੇ ਤੇ ਆਪਾਂ ਉਹਨਾਂ ਦਾ 100% ਗੁਨਾਹਗਾਰ ਉਹਨਾਂ ਨੂੰ ਨਹੀਂ ਬਣਾ ਸਕਦੇ, ਉਹਨਾਂ ਦੀਆਂ ਮਜਬੂਰੀਆਂ ਵੀ ਹੈਗੀਆਂ ਨੇ। ਲੇਕਿਨ ਜੇ ਕਹੀਏ ਸਾਡੀ ਸੰਸਕ੍ਰਿਤੀ ਦਾ ਨਿਗਾਰ ਹੋ ਰਿਹਾ ਤੇ ਉਹ ਜ਼ਰੂਰ ਹੋ ਰਿਹਾ, ਉਹ ਵੀ ਸਾਡੀਆਂ ਆਪਣੀਆਂ ਮਜਬੂਰੀਆਂ ਕਰਕੇ ਹੀ ਹੋ ਰਿਹਾ। ਮੈਂ ਇਸ ਲਫ਼ਜ਼ ਕੋਈ ਬਹੁਤ ਹੀ ਕੰਟਰੋਵਰਸੀ ਨਹੀਂ ਆਪਣੇ ਅੰਦਰ ਰੱਖਣਾ ਚਾਹੁੰਦਾ, ਕਿਉਂਕਿ ਮੈਨੂੰ ਦੋਵੇਂ ਪੱਖ ਬਰਾਬਰ ਹੀ ਭਾਰੇ ਲੱਗਦੇ ਹਨ। ਇਸ ਕਰਕੇ ਮੈਂ ਨਾ ਕਦੀ ਕਿਸੇ ਨੂੰ ਇਹ ਕਿਹਾ ਹੈ, ਮੈਂ ਇਹ ਵੀ ਕਹਿ ਦਿੰਦਾ ਨਿਗਾਰ ਹੋ ਰਿਹਾ ਤੇ ਮੈਂ ਵੀ ਕਹਿ ਦਿੰਦਾ ਕਿ ਮਜਬੂਰੀਆਂ ਹੈਗੀਆਂ।
ਜੀ ਜੀ, ਤੇ ਜਿਵੇਂ ਅਸੀਂ ਗੱਲ ਕਰਾਂਗੇ ਬੂਹੇ ਵਿਚਲੀ ਚੁੱਪ, ਜਿਹੜੀ ਪੁਸਤਕ ਤੁਸੀਂ ਲੈ ਕੇ ਆਏ ਹੋ, ਸੋ ਇੱਥੇ ਰਿਲੀਜ਼ ਹੋਣੀ ਹੈ। ਸੋ ਇਸ ਪੁਸਤਕ ਦੇ ਵਿੱਚ ਤੁਸੀਂ ਹੁਣ ਤੱਕ ਮੰਨਿਆ ਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਵਿਤਾ ਦੀ ਤੇ ਉਸ ਤੋਂ ਲੈ ਕੇ ਹੁਣ ਤੱਕ, ਹਨਾ, ਤੁਸੀਂ ਇੱਕ ਬਹੁਤ ਵੱਡਾ ਫਰਕ ਆਪਣੀਆਂ ਕਵਿਤਾਵਾਂ ਦੇ ਵਿੱਚ ਦੇਖ ਰਹੇ ਹੋ, ਸੋ ਉਹ ਕਿਸ ਤਰ੍ਹਾਂ ਦਾ ਫਰਕ ਹੈ ਤੇ ਇਸ ਪੁਸਤਕ ਦੇ ਵਿੱਚ ਤੁਸੀਂ ਕੀ ਵੱਖਰਾ ਸਿਰਜਿਆ ਆਪਣੀਆਂ ਕਵਿਤਾਵਾਂ ਚ?
ਦੇਖੋ, ਜਿਹੜੀਆਂ ਮੇਰੀਆਂ ਪਹਿਲੀਆਂ ਕਵਿਤਾਵਾਂ ਨੇ, ਮੈਨੂੰ ਆਪ ਨੂੰ ਲੱਗਦਾ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਪਰਿਸ਼ਕਾਰ ਦੀ ਵੀ ਕਮੀ ਸੀਗੀ, ਔਰ ਪ੍ਰਤੀਕਾਂ ਬਿੰਬਾਂ ਨੂੰ ਮੈਂ ਜਿਸ ਤਰ੍ਹਾਂ ਲੈ ਕੇ ਪਹਿਲਾਂ ਚੱਲਿਆ ਕਰਦਾ ਸੀ, ਉਹਦੇ ਵਿੱਚ ਵੀ ਕਾਫੀ ਤਬਦੀਲੀ ਮੈਂ ਆਪ ਹੀ ਮਹਿਸੂਸ ਕੀਤੀ ਹੈ। ਤੇ ਵੱਡੇ ਵੱਡੇ ਜਿਹੜੇ ਪੰਜਾਬੀ ਦੇ ਹੈਗੇ ਨੇ ਪੋਇਟ, ਜਿਵੇਂ ਕਿ ਮੈਂ ਤੁਹਾਡਾ ਪੜ੍ਹ ਰਿਹਾ ਹੁਣ ਲਗਾ ਕਵੀ ਜਿਹੜੇ ਪੜ੍ਹ ਰਿਹਾ ਕਿ ਡਾਕਟਰ ਸੁਰਜੀਤ ਪਾਤਰ ਜੀ ਆ ਰਹੇ ਨੇ, ਤੇ ਜਦੋਂ ਮੈਂ ਉਹਨਾਂ ਦੀਆਂ ਕਵਿਤਾਵਾਂ ਪੜ੍ਹਦਾ ਵਾਂ ਤੇ ਮੈਨੂੰ ਲੱਗਦਾ ਕਿ ਮੈਂ ਕਿਤੇ ਵੀ ਉਹਨਾਂ ਦੇ ਕੋਲ ਨਹੀਂ ਖਲੋਤਾ, ਤੇ ਮੈਨੂੰ ਉਸ ਟਾਈਮ ਤੇ ਇਹ ਭਰਮ ਮੇਰਾ ਟੁੱਟ ਹੀ ਜਾਂਦਾ ਹੈ ਕਿ ਮੈਂ ਇੱਕ ਕਵੀ ਹਾਂ।
ਜੀ ਜੀ,
ਤੇ ਅੱਜ ਜਿਵੇਂ ਕਿ ਤੁਸੀਂ ਲਿਖਿਆ ਹੈ ਕਿ ਸੁਰਜੀਤ ਪਾਤਰ ਜੀ ਇੱਥੇ ਆ ਰਹੇ ਨੇ, ਇਤਫਾਕ ਦੀ ਗੱਲ ਹੈ ਕਿ ਮੈਂ ਵੀ ਉਦੋਂ ਇੱਥੇ ਹੀ ਹੋਣਾ, ਮੈਂ ਵਰਕਸ਼ਾਪ ਹਿੱਸਾ ਲੈਣ ਦੀ ਕੋਸ਼ਿਸ਼ ਕਰਾਂਗਾ ਔਰ ਮੈਂ ਮਾਣ ਵੀ ਮਹਿਸੂਸ ਕਰਾਂਗਾ। ਤੇ ਇਸ ਗੱਲ ਦੀ ਮੈਂ ਹਰਮਨ ਰੇਡੀਓ ਨੂੰ ਵਧਾਈ ਵੀ ਦਿੰਦਾ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਕਵਿਤਾ ਤਾਂ ਲਿਖੀ ਜਾ ਰਹੇ, ਲੋਕ ਲਿਖੀ ਜਾ ਰਹੇ, ਉਹਨਾਂ ਨੂੰ ਪਤਾ ਨੀ ਵੀ ਅਸੀਂ ਕੀ ਲਿਖ ਰਹੇ ਹਾਂ। ਔਰ ਜਿਹੜਾ ਉਪਰਾਲਾ ਤੁਸੀਂ ਕੀਤਾ ਸੁਰਜੀਤ ਪਾਤਰ ਜੀ ਜਿਵੇਂ ਆ ਕੇ ਦੱਸਣਗੇ ਕਿ ਵਾਕਿਆ ਹੀ ਕਵਿਤਾ ਕੀ ਹੈ, ਤੇ ਉਹਦੇ ਵਿੱਚ ਜਿਹੜੇ ਨਵੀਂ ਕਵਿਤਾ ਲਿਖਣ ਵਾਲੇ ਇਸ ਪ੍ਰਤੀ ਜੇ ਉਹ ਗੰਭੀਰ ਹੋਏ ਤਾਂ ਜ਼ਰੂਰ ਮਹਿਸੂਸ ਕਰਨਗੇ ਕਿ ਅਸੀਂ ਕਿਤੇ ਨਾ ਕਿਤੇ ਕਿੱਥੇ ਗਲਤੀ ਕਰ ਰਹੇ ਹਾਂ ਤੇ ਕਿੱਥੇ ਸੁਧਾਰ ਦੀ ਲੋੜ ਹੈ। ਤੇ
ਜੀ ਜੀ,
ਮੈਂ ਸਮਝਣਾ ਕਿ ਬਹੁਤ ਵਧੀਆ ਤੇ ਵੱਡਾ ਉਪਰਾਲਾ ਹਰਮਨ ਰੇਡੀਓ ਦਾ, ਤੇ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੂੰਗਾ ਪਹਿਲੇ ਤੇ।
ਹਾਂਜੀ, ਬਹੁਤ ਬਹੁਤ ਧੰਨਵਾਦ ਇੰਦਰੇਸ਼ ਜੀ। ਅਸਲ ਦੇ ਵਿੱਚ ਇਹ ਪ੍ਰਾਲਾ ਜਿਹੜਾ ਜੀ, ਇਹ ਊਰਜਾ ਫਾਊਂਡੇਸ਼ਨ ਮੈਲਬਨ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ, ਉਹਦੇ ਵੱਲੋਂ ਕੀਤਾ ਜਾ ਰਿਹਾ, ਤੇ ਮੈਲਬਨ ਜਿਹੜਾ ਹਰਮਨ ਰੇਡੀਓ ਹੈ ਜੀ, ਉਹ ਬਿਲਕੁਲ ਇਸ ਉਪਰਾਲੇ ਦੇ ਵਿੱਚ ਉਹਨਾਂ ਦੇ ਨਾਲ ਹੈ, ਤੇ ਅਸੀਂ ਕੋਸ਼ਿਸ਼ ਇਹੀ ਰੱਖਾਂਗੇ ਕਿ ਬਿਲਕੁਲ ਜੀ ਜਿਹੜੇ ਸਿੱਖਣਾ ਚਾਹੁੰਦੇ ਨੇ ਕੁਛ, ਸੋ ਕਵਿਤਾ ਦੀ ਮੁਹਾਰਤ ਦੇ ਬਾਰੇ ਚ, ਕਿਉਂਕਿ ਕਵਿਤਾ ਜਿਹੜੀ ਹੈ ਜੀ ਉਹ ਆਪਣੇ ਆਪ ਉਹਦੀ ਆਮਦ ਹੁੰਦੀ ਹੈ, ਹਨਾ, ਸਾਡੇ ਅੰਦਰ ਜਿਹੜੇ ਵਿਚਾਰ ਆ ਉਹ ਆਪਣੇ ਆਪ ਆਉਂਦੇ ਆ, ਸੋ ਉਹ ਕਵਿਤਾ ਦਾ ਜਾਮਾ ਸ਼ਬਦਾਂ ਦਾ ਰੂਪ ਜਿਹੜਾ ਉਤਾਰਨ ਕਰਦੀ ਹੈ, ਪਰ ਕਈ ਵਾਰ ਹੁੰਦਾ ਕਿ ਜੀ
ਸਹੀ ਤੁਸੀਂ ਕਿਹਾ ਕਿ ਕਵਿਤਾ ਲਿਖਣ ਬੈਠੋ ਕਵਿਤਾ ਨਹੀਂ ਲਿਖੀ ਜਾਂਦੀ, ਕਵਿਤਾ ਨੌਕ ਕਰਦੀ ਹੈ, ਦਸਤਕ ਦਿੰਦੀ ਹੈ, ਤੇ ਫਿਰ ਉਹ ਕਵਿਤਾ ਹੁੰਦੀ ਹੈ, ਅਸਲ ਕਵਿਤਾ ਹੀ ਹੋ ਜਾਂਦੀ ਹੈ
ਜੀ। ਸੋ ਇੱਕ ਵਧੀਆ ਮੌਕਾ ਜਿਹੜਾ ਜੀ ਉਹ ਇਹਦੇ ਵਿੱਚ ਮਿਲੇਗਾ, ਸੋ ਜਿਹੜੇ ਵੀ ਕਵਿਤਾ ਦੇ ਨਾਲ ਪਿਆਰ ਰੱਖਦੇ ਨੇ, ਮੋਹ ਰੱਖਦੇ ਨੇ, ਤੇ ਨਾਲ ਹੀ ਨਾਲ ਇੰਦਰੇਸ਼ ਜੀ ਅਸੀਂ ਚਾਹਵਾਂਗੇ ਕਿ ਤੁਸੀਂ ਕੁਛ ਹੋਰ ਕਵਿਤਾ ਦੀਆਂ ਜਿਹੜੀਆਂ ਸਤਰਾਂ ਜਾਣ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰੋ।
ਇਸ ਤੋਂ ਪਹਿਲਾਂ ਕਿ ਮੈਂ ਕਵਿਤਾ ਬੋਲਾਂ, ਜਿਵੇਂ ਤੁਸੀਂ ਕਿਹਾ ਵੀ ਇੱਕ ਜਿਹੜੀ ਫਾਊਂਡੇਸ਼ਨ ਹੈ ਉਹ ਉਪਰਾਲਾ ਉਹ ਵੀ ਕਰ ਰਹੀ ਹੈ, ਮੈਂ ਮੇਰੇ ਵੱਲੋਂ ਉਹਨਾਂ ਨੂੰ ਵੀ ਵਧਾਈ ਸੰਦੇਸ਼ ਭੇਜ ਦਿੱਤਾ ਜਾਵੇ ਕਿਉਂਕਿ ਮੈਂ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਿਆ। ਕਵਿਤਾ ਤੁਸੀਂ ਉਸੇ ਤਰ੍ਹਾਂ ਦੀ ਸੁਣਨਾ ਚਾਹੋਗੇ ਜਾਂ ਕੁਛ ਥੋੜੀ ਰੋਮਾਂਟਿਕ ਟਾਈਪ ਦੀ ਜਾਂ ਇਸੇ ਤਰ੍ਹਾਂ ਦੀ?
ਤੁਸੀਂ ਜਿਸ ਤਰ੍ਹਾਂ ਦੀ ਵੀ ਸੁਣਾਉਣੀ ਚਾਹੁੰਦੇ ਹੋ ਜੀ ਇਰਸ਼ਾਦ ਜੀ।
ਓਕੇ, ਸ਼ੀਰਸ਼ਕ ਹੈ ਜੀ ਆਤਮਾ
ਜੀ।
ਆਪਣੇ ਆਪਣੇ ਆਪ ਤੋਂ ਪਛੜ ਜਾਣਾ ਕਿੰਨਾ ਔਖਾ ਹੈ, ਉਸ ਹਾਰਨਾ ਸਮਝੌਤਾ ਹੋਰ ਵੀ ਔਖਾ
ਜੀ।
ਆਪਣੇ ਆਪ ਤੋਂ ਪਛੜ ਜਾਣਾ ਕਿੰਨਾ ਔਖਾ ਹੈ, ਉਸ ਹਾਰਨਾ ਸਮਝੌਤਾ ਹੋਰ ਵੀ ਔਖਾ, ਜਿਸ ਨਾਲ ਅੰਦਰਲੀ ਚੁੱਪ ਸੰਘਣੀ ਹੋ ਜਾਂਦੀ ਹੈ। ਮੇਰੀ ਆਤਮਾ ਆਮ ਤੌਰ ਤੇ ਚੁੱਪ ਰਹਿਣ ਲੱਗੀ ਹੈ ਤੇ ਬਾਹਰ ਦਾ ਸ਼ੋਰ ਬਰਦਾਸ਼ਤ ਨਹੀਂ ਹੁੰਦਾ। ਸਮਝ ਨਹੀਂ ਆਉਂਦੀ ਭੁੱਲ ਮੇਥੋਂ ਕਿੱਥੇ ਹੋਈ, ਸਮਝ ਨਹੀਂ ਆਉਂਦੀ ਭੁੱਲ ਮੇਥੋਂ ਕਿੱਥੋਂ ਹੋਈ। ਮੈਂ ਤਾਂ ਸਹੇਜਦਾ ਰਿਹਾ ਸਾਂ ਪ੍ਰਤੀਕਾਂ ਤੇ ਬਿੰਬਾਂ ਨੂੰ ਉਮਰ ਭਰ, ਕਦੇ ਸ਼ਬਦਾਂ ਵਿੱਚ ਕਦੇ ਉਚੇਚ ਵਿੱਚ, ਪਰ ਮੇਰੀਆਂ ਅੱਖਾਂ ਪੜੇ ਹੋਏ ਸ਼ਬਦਾਂ ਦਾ ਸਹੀ ਅਰਥ ਨਹੀਂ ਲੱਭ ਸਕੀ। ਮੈਂ ਤਾਂ ਸਹੇਜਦਾ ਰਿਹਾ ਸਾਂ ਪ੍ਰਤੀਕਾਂ ਤੇ ਬਿੰਬਾਂ ਨੂੰ ਉਮਰ ਭਰ, ਕਦੇ ਸ਼ਬਦਾਂ ਵਿੱਚ ਕਦੇ ਉਚੇਚ ਵਿੱਚ, ਪਰ ਮੇਰੀਆਂ ਅੱਖਾਂ ਪੜੇ ਹੋਏ ਸ਼ਬਦਾਂ ਦਾ ਸਹੀ ਅਰਥ ਨਹੀਂ ਲੱਭ ਸਕੀਆਂ। ਮੈਂ ਕਿਸੇ ਸੰਕੇਤ ਨੂੰ ਪਹਿਚਾਣ ਨਹੀਂ ਸਕਿਆ ਜਿਸ ਨੇ ਮੇਰੇ ਵਿਵੇਕ ਨੂੰ ਖੋਜ ਕੇ ਰੱਖ ਦਿੱਤਾ। ਭੁੱਲ ਜਾਂਦਾ ਹਾਂ ਕਿ ਜੀਵਨ ਕੋਈ ਧਾਰਨਾ ਨਹੀਂ ਹੈ, ਭੁੱਲ ਜਾਂਦਾ ਹਾਂ ਕਿ ਜੀਵਨ ਕੋਈ ਧਾਰਨਾ ਨਹੀਂ ਹੈ ਤੇ ਨਾ ਹੀ ਕਲਪਨਾ, ਜੋ ਆਪੇ ਬਣ ਜਾਂਦੀ ਜਾਂ ਬਣਾਈ ਜਾਂਦੀ। ਤੇ ਹੁਣ ਕੋਸ਼ਿਸ਼ ਕਰ ਰਿਹਾ ਹਾਂ ਫੈਸਲਿਆਂ ਵੱਲ ਵਧਣ ਦੀ, ਤੇ ਜਾਗਣ ਲੱਗ ਪਈ ਹੈ ਮੇਰੇ ਅੰਦਰ ਸਵਾਲ ਕਰਨ ਦੀ ਸ਼ਕਤੀ। ਸੋ ਬੋਝਲ ਸਮੱਸਿਆਵਾਂ ਤੇ ਉੱਠੇ ਸਵਾਲ ਛੋਟੇ ਹੋ ਜਾਣਗੇ ਹੌਲੀ ਹੌਲੀ। ਹੁਣ ਹੋਰ ਕਾਲਖਾਂ ਵਿੱਚ ਨਹੀਂ ਗੁਆਚਣਾ ਚਾਹੁੰਦਾ, ਉਸ ਜੀਵਨ ਨੂੰ ਅਪਣਾਉਣਾ ਚਾਹੁੰਦਾ ਹਾਂ ਜੋ ਮੌਨ ਤੇ ਸ਼ਬਦ ਹੀ ਹੈ, ਜਿਸ ਦੀ ਕੋਈ ਆਕ੍ਰਿਤੀ ਨਹੀਂ। ਧੰਨਵਾਦ।
ਬਹੁਤ ਖੂਬ, ਬਹੁਤ ਹੀ ਵਧੀਆ, ਕਿਉਂਕਿ ਇਹਦੇ ਵਿੱਚ ਬੜਾ ਸਕਾਰਾਤਮਕ ਸੁਨੇਹਾ ਜਿਹੜਾ ਜੀ ਉਹ ਤੁਸੀਂ ਅੰਤ ਦੇ ਵਿੱਚ ਦਿੱਤਾ, ਤੇ ਆਤਮ ਸੰਵਾਦ ਜੇ ਇਹਨੂੰ ਕਿਹਾ ਜਾਵੇ ਤਾਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਹੋਵੇਗਾ, ਕਿਉਂਕਿ ਆਪਣੀ ਆਤਮਾ ਦੇ ਨਾਲ ਹੀ ਅਸੀਂ ਜਦੋਂ ਸੰਵਾਦ ਕਰਦੇ ਹਾਂ ਤੇ ਕਈ ਵਾਰ ਸਾਨੂੰ ਬੜਾ ਸੋਹਣਾ ਖੂਬਸੂਰਤ ਹੱਲ ਜਿਹੜਾ ਉਹਦੇ ਵਿੱਚੋਂ ਮਿਲਦਾ। ਸੋ ਇੰਦਰੇਸ਼ ਜੀ, ਜਿਵੇਂ ਤੁਸੀਂ ਸੁਰਜੀਤ ਪਾਤਰ ਹੋਰਾਂ ਦੀ ਗੱਲ ਕੀਤੀ, ਕਵਿਤਾ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਕਿਸ ਕਵੀ ਤੋਂ ਪ੍ਰਭਾਵਿਤ ਹੋ?
ਦੇਖਿਏ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਤੇ ਅੰਮ੍ਰਿਤਸਰ ਚੋਂ ਇੱਕ ਮੈਗਜ਼ੀਨ ਨਿਕਲਦਾ ਸੀ ਅੱਖਰ, ਸ਼ਾਇਦ ਤੁਹਾਨੂੰ ਪਤਾ ਹੈ
ਜੀ,
ਔਰ ਮੈਂ ਅੱਖਰ ਮੈਗਜ਼ੀਨ ਦੇ ਨਾਲ ਜੁੜਿਆ ਰਿਹਾ ਤੇ ਉਹਦੇ ਸੰਪਾਦਕ ਡਾਕਟਰ ਪਰਮਿੰਦਰ ਜੀ ਦੇ ਨਾਲ ਮੈਂ ਜੁੜਿਆ ਰਿਹਾ ਪਿਛਲੇ 25 ਸਾਲ ਤੋਂ, ਔਰ ਉਹਨਾਂ ਨੇ ਹੀ ਮੈਨੂੰ ਪੰਜਾਬੀ ਵੱਲ ਤੋਰਿਆ। ਉਹਨਾਂ ਨੇ ਮੇਰੀ ਕਲਮ ਤੋਂ ਕਿ ਤੁਸੀਂ ਇਧਰਲੇ ਬੰਨੇ ਆਓ, ਤੇ ਮੈਂ ਉਸ ਤੋਂ ਬਾਅਦ ਅੱਖਰ ਨਾਲ ਜੁੜ ਗਿਆ ਬਰਾਬਰ ਤੋਂ, ਸੰਪਾਦਕੀ ਮੰਡਲ ਦੇ ਵਿੱਚ ਵੀ ਉਹਨਾਂ ਨਾਲ ਰਿਹਾ। ਔਰ ਬਹੁਤ ਵੱਡਾ ਘਾਟਾ ਹੋਇਆ ਜਦੋਂ ਪਿਛਲੇ ਸਾਲ ਅਚਾਨਕ ਉਹ ਚਲੇ ਗਏ, ਤੇ ਅਸੀਂ ਫਿਰ ਤੋਂ ਹੁਣ ਉਹ ਪੁਰਾਣੀ ਟੀਮ ਇਕੱਠੀ ਹੋ ਕੇ ਅੱਖਰ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿੰਨੀ ਸਫਲਤਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਸਾਨੂੰ ਦੱਸੇਗਾ, ਲੇਕਿਨ ਪਰਮਿੰਦਰ ਜੀ ਦੀ ਸੰਪਾਦਗੀ ਅਸੀਂ ਨਹੀਂ ਲਿਆ ਪਾਵਾਂਗੇ ਸ਼ਾਇਦ ਕਦੀ ਕਿਤੋਂ ਵੀ। ਕਵਿਤਾਵਾਂ ਦੀ ਚੋਣ ਬੜਾ ਔਖਾ ਸਾਰਾ ਕੰਮ ਹੈ। ਜਿਥੋਂ ਤੱਕ ਰਹੀ ਹੈ ਮੈਂ ਕਿਸੇ ਕਿਸ ਕਵੀ ਤੋਂ ਪ੍ਰਭਾਵਿਤ ਹਾਂ, ਤੇ ਸਮੇਂ ਸਮੇਂ ਤੇ ਅੱਛੇ ਅੱਛੇ ਕਵੀ ਆਉਂਦੇ ਰਹੇ ਹਨ। ਮੌਜੂਦਾ ਸੰਦਰਭ ਦੇ ਵਿੱਚ ਇਸ ਟਾਈਮ ਤੇ ਬਹੁਤ ਕਵੀ ਨੇ, ਲੇਕਿਨ ਮੈਂ ਜਿਵੇਂ ਜ਼ਿਕਰ ਕੀਤਾ ਸੁਰਜੀਤ ਪਾਤਰ ਜੀ ਦਾ ਕਿ ਉਹਨਾਂ ਨਾਲ ਦਾ ਇਸ ਟਾਈਮ ਤੇ ਹਸਤਾਖਰ ਕੋਈ ਨਹੀਂ ਹੈ, ਤੇ ਉਹਨਾਂ ਦੀ ਜਿਵੇਂ ਇੱਥੇ ਵਰਕਸ਼ਾਪ ਲੱਗ ਰਹੀ, ਮੈਂ ਤੁਹਾਨੂੰ ਪਹਿਲਾਂ ਹੀ ਜੇ ਕਿਹਾ ਕਿ ਮੈਂ ਉਹਨਾਂ ਦਾ ਸਟੂਡੈਂਟ ਹੀ ਹੋਣਾ, ਗਰਵ ਮਹਿਸੂਸ ਕਰਾਂਗਾ ਕਿ ਮੈਂ ਉਹਨਾਂ ਕੋਲੋਂ ਕਵਿਤਾਵਾਂ ਦੀ ਜਿਹੜੀ ਸ਼ਿਲਪਕਾਰੀ ਹੈ ਉਸ ਬਾਰੇ ਹੋਰ ਜਾਣਕਾਰੀ ਮੈਂ ਹਾਸਲ ਕਰ ਸਕਾਂ। ਕਵੀ ਮਾਨਯੋਗ ਮੇਰੇ ਬਹੁਤ ਹੀ ਦੋਸਤ ਵੀ, ਮੇਰੇ ਸਮਕਾਲੀ ਵੀ, ਬਹੁਤ ਅੱਛੀ ਅੱਛੀ ਕਵਿਤਾ ਲਿਖ ਰਹੇ ਨੇ ਪੰਜਾਬੀ ਦੇ ਵਿੱਚ ਇਸ ਟਾਈਮ ਤੇ। ਉਹਨਾਂ ਦਾ ਮੈਂ ਨਾਂ ਸਾਰਿਆਂ ਦਾ ਨਹੀਂ ਲੈ ਸਕਦਾ, ਲੇਕਿਨ ਬਹੁਤ ਹੀ ਅੱਛੀ ਕਵਿਤਾ ਲਿਖੀ ਜਾ ਰਹੀ ਹੈ ਪੰਜਾਬ ਵਿੱਚ ਇਸ ਵੇਲੇ। ਕੁਛ ਟਾਈਮ ਸੀ ਪਿੱਛੇ ਜਾ ਦਵੰਦ ਸੀਗਾ ਕਿ ਗਜ਼ਲ ਕਿੱਦਾਂ ਦੀ ਹੈ ਤੇ ਨਜ਼ਮ ਕਿੱਦਾਂ ਦੀ ਹੈ ਤੇ ਪੰਜਾਬ ਕਿਹੜੀ ਸਾਈਡ ਤੇ ਜਾ ਰਿਹਾ, ਲੇਕਿਨ ਨੋ ਡਾਊਟ ਇਸ ਟਾਈਮ ਤੇ ਜਿਹੜੀ ਪੰਜਾਬ ਦੀ ਨਜ਼ਮ ਲਿਖੀ ਜਾ ਰਹੀ ਹੈ ਬਹੁਤ ਉੱਚ ਕੋਟੀ ਦੀ, ਉੱਚ ਪੱਧਰ ਦੀ ਕਵਿਤਾ ਲਿਖੀ ਜਾ ਰਹੀ ਹੈ
ਜੀ। ਬਹੁਤ ਖੂਬ, ਬਹੁਤ ਚੰਗਾ ਲੱਗਿਆ ਇੰਦਰੇਸ਼ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਤੇ ਦਿਲ ਤਾਂ ਨਹੀਂ ਕਰਦਾ ਕਿ ਅਸੀਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਖਤਮ ਕਰੀਏ, ਪਰ ਸਮਾਂ ਹੋਰ ਇਜਾਜ਼ਤ ਸਾਨੂੰ ਦੇ ਨਹੀਂ ਰਿਹਾ। ਸੋ ਇਸ ਕਰਕੇ ਅੱਜ ਭਾਵੇਂ ਨਹੀਂ, ਪਰ ਆਉਣ ਵਾਲੇ ਸਮੇਂ ਚ ਅਸੀਂ ਫਿਰ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਦਿਨ ਫੇਰ ਅਸੀਂ ਤੁਹਾਨੂੰ ਲੈ ਕੇ ਆਈਏ ਤੇ ਤੁਹਾਡੀਆਂ ਕਵਿਤਾਵਾਂ ਦੇ ਨਾਲ ਸਰੋਤਿਆਂ ਦਾ ਜਿਹੜਾ ਰਾਬਤਾ ਆ ਉਹ ਬਣਾਈਏ, ਤੇ ਤੁਹਾਡਾ ਰਾਬਤਾ ਜਿਹੜਾ ਸਰੋਤਿਆਂ ਨਾਲ ਬਣਾਈਏ ਤੁਹਾਡੀਆਂ ਕਵਿਤਾਵਾਂ ਦੀ ਸਾਂਝ ਦੇ ਸਦਕਾ। ਸੋ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਦੇ ਰਹਾਂਗੇ, ਤੇ ਅੱਜ ਦੇ ਲਈ ਗੱਲਬਾਤ ਕਰਨ ਦੇ ਲਈ, ਆਪਣੇ ਆਪ ਨਾਲ ਤੇ ਆਪਣੀਆਂ ਕਵਿਤਾਵਾਂ ਦੇ ਨਾਲ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਰੋਤਿਆਂ ਦਾ
ਜੀ ਸ਼ੁਕਰੀਆ। ਸੋ ਦੋਸਤੋ ਸਾਡੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਸੀ ਇਸ ਸਿਲਸਿਲੇ ਦੇ ਵਿਚ ਇੰਦਰੇਸ਼ ਮੀਤ ਸਿੰਘ ਜਿਹੜੇ ਕਿ ਕਵੀ ਨੇ ਸੋ ਕਵਿਤਾ ਦੀਆਂ ਬਹੁਤ ਸਾਰੀਆਂ ਪੁਸਤਕਾਂ ਵੀ ਹੁਣ ਤੱਕ ਲਿਖ ਚੁੱਕੇ ਨੇ ਆਪਣੀਆਂ ਕਵਿਤਾਵਾਂ ਦੇ ਨਾਲ ਉਹਨਾਂ ਨੇ ਇੱਕ ਸਾਂਝ ਜਿਹੜੀ ਉਹ ਸਾਡੇ ਨਾਲ ਪਾਈ ਹੈ ਸੋ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਚ ਉਹਨਾਂ ਨੂੰ ਲੈ ਕੇ ਆਈਏ ਤੇ ਉਹਨਾਂ ਦੀਆਂ ਕਵਿਤਾਵਾਂ ਦੀ ਸਾਂਝ ਜਿਹੜੀ ਉਹ ਪਵਾਉਂਦੇ ਰਹੀਏ ਤੇ ਹੁਣ ਸਾਡੇ ਨਾਲ ਕੁਝ ਦੋਸਤ ਜੁੜੇ ਨੇ ਉਹਨਾਂ ਦੇ ਨਾਲ ਸਾਂਝ ਪਾਉਂਦਿਆਂ ਨਾਲ ਹੀ ਨਾਲ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਅੱਜ ਦੇ ਇਸ ਅਗਲੇ ਸਿਲਸਿਲੇ ਦੇ ਵਿਚ ਰਿਸ਼ੀ ਗੁਲਾਟੀ ਪ੍ਰੋਗਰਾਮ ਦੇ ਵਿਚ ਗੱਲਬਾਤ ਕਰਨਗੇ ਜੀ ਸਾਡੇ ਰੇਡੀਓ ਦੇ ਬਹੁਤ ਵੱਡੇ ਜਿਹੜੇ ਸਹਿਯੋਗੀ AMW ਆਟੋ ਐਕਸਪਰਟ ਤੋਂ ਨਵਦੀਪ ਸਿੰਘ ਸੋ ਉਹਨਾਂ ਦੇ ਨਾਲ ਉਹ ਗੱਲਬਾਤ ਕਰਨ ਜਾ ਰਹੇ ਆ ਅਗਲੇ ਸਿਲਸਿਲੇ ਦੇ ਵਿਚ ਫਿਲਹਾਲ ਤੁਹਾਡੇ ਸੁਨੇਹਿਆਂ ਤੋਂ ਬਾਅਦ ਬਹੁਤ ਜਲਦ ਰਿਸ਼ੀ ਗੁਲਾਟੀ ਹੋਣਗੇ ਪ੍ਰੋਗਰਾਮ ਲਹਿਰਾਂ ਦੇ ਵਿਚ ਜਗਵੀਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਇਕ ਵਾਰ ਫੇਰ ਤੋਂ ਜਗਵੀਰ ਕਹਿੰਦੇ ਆ ਜੀ ਸ਼ੇਰ ਅਰਜ਼ ਹੈ ਕਹਿੰਦੇ ਸੋਹਣੇ ਤਾਂ ਸਦਾ ਸੋਹਣੇ ਰਹਿੰਦੇ ਪਰ ਦਿਲ ਹੀ ਕਾਲੇ ਹੋ ਜਾਂਦੇ ਨੇ ਕੀ ਕਰੀਏ ਸਿੱਖ ਉਹਨਾਂ ਸੱਜਣਾ ਦਾ ਜੋ ਪੈਸੇ ਵਾਲੇ ਹੋ ਜਾਂਦੇ ਨੇ ਸੋ ਬਿਲਕੁਲ ਵੈਸੇ ਭੁੱਲਣੀ ਨੀ ਚਾਹੀਦੀ ਜੀ ਵੈਸੇ ਜੋ ਜਿਹੜੀ ਸਾਡੀ ਸੱਚਾਈ ਹੈ ਜ਼ਿੰਦਗੀ ਦੀ ਜਿਸ ਤਰ੍ਹਾਂ ਦੇ ਅਸੀਂ ਅਸਲ ਦੇ ਵਿਚ ਹੈਗੇ ਹਾਂ ਉਸੇ ਤਰ੍ਹਾਂ ਦੇ ਹੀ ਰਹਿਣੇ ਚਾਹੀਦੇ ਆ ਉਸੇ ਤਰ੍ਹਾਂ ਵਿਚਰਨਾ ਚਾਹੀਦਾ ਜ਼ਿੰਦਗੀ ਚ ਪਰ ਗੱਲਬਾਤ ਇਹ ਮਾੜੀ ਹੈ ਕਿ ਆਪਾਂ ਬਦਲ ਜਾਂਦੇ ਹਾਂ ਹਨਾ ਪੈਸਾ ਆਉਣ ਤੇ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਇਸ ਸ਼ੇਅਰ ਦੇ ਨਾਲ ਜਗਤਾਰ ਗਿੱਲ ਢੁੱਡੀਕੇ ਵਾਲੇ ਸਾਡੇ ਨਾਲ ਜੁੜੇ ਸੀ ਇਹਨਾਂ ਨੇ ਨਾ ਇੱਕ ਬਹੁਤ ਵਧੀਆ ਵਿਚਾਰ ਵੀ ਸਾਡੇ ਨਾਲ ਭੇਜਿਆ ਸੀਗਾ ਜੋ ਚੰਗੇ ਸਮੇਂ ਚ ਤੁਹਾਡੇ ਨਾਲ ਕਹਿੰਦੇ ਖੜੇ ਤੁਹਾਡੇ ਨਾਲ ਉਹ ਤੁਹਾਡੇ ਨਹੀਂ ਹੁੰਦੇ ਅਸਲ ਤੁਹਾਡੇ ਉਹੀ ਹੁੰਦੇ ਆ ਜੋ ਬੁਰੇ ਸਮੇਂ ਚ ਤੁਹਾਡੇ ਨਾਲ ਹੁੰਦੇ ਆ ਸੋ ਬਿਲਕੁਲ ਜੀ ਇਹ ਇੱਕ ਸੱਚਾਈ ਹੈ ਕਿ ਚੰਗੇ ਸਮੇਂ ਦੇ ਵਿਚ ਤਾਂ ਬਹੁਤ ਲੋਕ ਤੁਹਾਡੇ ਆਲੇ ਦੁਆਲੇ ਹੋਣਗੇ ਪਰ ਜਦੋਂ ਤੁਹਾਡਾ ਬੁਰਾ ਸਮਾਂ ਆਉਂਦਾ ਅਸਲ ਦੇ ਵਿਚ ਪਰਖੇ ਉਦੋਂ ਹੀ ਜਾਂਦੇ ਆ ਕਿ ਕਿਹੜੇ ਤੁਹਾਡੇ ਆਪਣੇ ਸੀ ਹਨਾ ਸੋ ਨਾਲ ਹੀ ਨਾਲ ਉਹਨਾਂ ਨੇ ਜ਼ਿੰਦਗੀ ਦੀ ਉਥਲ ਪੁਥਲ ਦੇ ਬਾਰੇ ਚ ਵੀ ਦੱਸਿਆ ਸੋ ਅਸੀਂ ਕਵਿਤਾ ਦੇ ਨਾਲ ਸਾਂਝ ਪਾਈ ਸੀਗੀ ਸੋ ਉਸ ਕਵਿਤਾ ਦੇ ਵਿਸ਼ੇ ਦੇ ਨਾਲ ਹੀ ਮੈਨੂੰ ਲੱਗਦਾ ਉਹਨਾਂ ਨੇ ਸੰਬੰਧਿਤ ਗੱਲਬਾਤ ਕਰਨੀ ਚਾਹੀਦੀ ਹੈ ਕਹਿੰਦੇ ਜ਼ਿੰਦਗੀ ਦੀ ਉਥਲ ਪੁਥਲ ਇਨਸਾਨ ਨੇ ਆਪ ਹੀ ਸਹੇੜੀ ਹੋਈ ਹੈ ਅੱਜ ਦੇ ਯੁੱਗ ਚ ਕਸੂਰਵਾਰ ਕੋਈ ਵੀ ਨਹੀਂ ਹੈ ਹਰ ਇਨਸਾਨ ਦੀ ਜ਼ਿੰਦਗੀ ਇੱਕ ਸਮਝੌਤਾ ਬਣ ਚੁੱਕੀ ਹੈ ਸੋ ਬਿਲਕੁਲ ਜੀ ਮੈਨੂੰ ਲੱਗਦਾ ਕਿ ਕਸੂਰਵਾਰ ਭਾਵੇਂ ਕੋਈ ਵੀ ਨਹੀਂ ਹੈ ਪਰ ਦੌਰ ਹੀ ਕੁਛ ਇਹੋ ਜਿਹਾ ਹਨਾ ਤੇ ਪਦਾਰਥਵਾਦੀ ਯੁੱਗ ਹੈ ਪਦਾਰਥਵਾਦੀ ਯੁੱਗ ਦੇ ਵਿਚ ਉਹੀ ਹੈ ਕਿ ਹੁਣ ਅਹਿਸਾਸ ਜਿਹੜੇ ਆ ਜੀ ਉਹਦੀ ਓਨੀ ਕੀਮਤ ਸੋ ਅਹਿਸਾਸਾਂ ਦਾ ਯੁੱਗ ਜਿਹੜਾ ਉਹ ਵੀ ਮੈਨੂੰ ਲੱਗਦਾ ਕਿ ਹੌਲੀ ਹੌਲੀ ਅਹਿਸਾਸ ਕਰ ਰਹੇ ਆ ਮਰ ਰਹੇ ਆ ਹਨਾ ਤੇ ਇਸੇ ਕਰਕੇ ਜਿਹੜੀ ਜ਼ਿੰਦਗੀ ਉਹਦੇ ਵਿਚ ਇੱਕ ਉਥਲ ਪੁਥਲ ਜਿਹੜੀ ਆ ਉਹ ਮਚੀ ਹੋਈ ਆ ਤੇ ਇਹ ਯੁੱਗ ਆ ਜਾਂ ਦੌਰ ਆ ਜਿਹਦੇ ਵਿਚ ਅਸੀਂ ਜੀ ਰਹੇ ਹਾਂ ਤੇ ਇਸ ਯੁੱਗ ਦੀ ਜਿਹੜੀ ਜ਼ਿੰਦਗੀ ਆ ਉਹ ਕੁਛ ਇਹੋ ਜਿਹੀ ਹੀ ਆ ਸੋ ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਢੁੱਡੀਕੇ ਵਾਲਿਓ ਸਾਡੇ ਨਾਲ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਦੇ ਵਿਚ ਅੱਜ ਕਾਫੀ ਜ਼ਿਆਦਾ ਰੁਝੇਵਾਂ ਸੀਗਾ ਸੋ ਇਸ ਕਰਕੇ ਮੈਨੂੰ ਲੱਗਦਾ ਗੀਤ ਸੰਗੀਤ ਜਿਹੜਾ ਉਹ ਉਸ ਕਦਰ ਅਸੀਂ ਸੁਣਾ ਨਹੀਂ ਸਕੇ ਤੁਹਾਨੂੰ ਪਰ ਹੁਣ ਇੱਕ ਗੀਤ ਤੁਹਾਡੇ ਲਈ ਮੈਂ ਛੱਡ ਕੇ ਜਾ ਰਹੀ ਹਾਂ ਸਾਡੇ ਸਰੋਤਿਆਂ ਦੀ ਫਰਮਾਇਸ਼ ਦੇ ਉੱਤੇ ਤੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਬਹੁਤ ਜਲਦੀ ਰੂਬਰੂ ਹੋਣ ਜਾ ਰਹੇ ਨੇ ਰਿਸ਼ੀ ਗੁਲਾਟੀ ਸਾਡੇ ਰੇਡੀਓ ਦੇ ਬਹੁਤ ਵੱਡੇ ਸਹਿਯੋਗੀ AMW ਆਟੋ ਐਕਸਪਰਟ ਤੋਂ ਨਵਦੀਪ ਸਿੰਘ ਹੋਣਾ ਦੇ ਨਾਲ ਮੈਨੂੰ ਹੁਣ ਤੁਸੀਂ ਇਜਾਜ਼ਤ ਦਿਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੁਣ ਤੁਸੀਂ ਜੁੜੋ ਜੀ ਰਿਸ਼ੀ ਗੁਲਾਟੀ ਹੋਰਾਂ ਦੇ ਨਾਲ ਆਪਾਂ ਜੁੜਾਂਗੇ ਅਗਲੇ ਮੰਗਲਵਾਰ ਫਿਰ 8 ਤੋਂ 10 ਵਜੇ ਤੱਕ ਆਪਣਾ ਫੀਡਬੈਕ ਜਿਹੜਾ ਜੀ ਉਹ ਦੇਣਾ ਨਾ ਭੁੱਲਿਆ ਕਰੋ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਕੀ ਚੰਗਾ ਲੱਗਿਆ ਕੀ ਮਾੜਾ ਲੱਗਿਆ ਫੀਡਬੈਕ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸੇ ਆਸ ਦੇ ਨਾਲ ਅੱਜ ਦੇ ਲਈ ਇੱਥੇ ਛੱਡ ਕੇ ਜਾ ਰਹੀ ਹਾਂ ਇੱਕ ਗੀਤ ਦੇ ਨਾਲ ਤੇ ਤੁਸੀਂ ਪ੍ਰੋਗਰਾਮ ਚ ਇਸੇ ਤਰ੍ਹਾਂ ਜੁੜੇ ਰਹੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਮੀਰਾ ਪੈ ਜੇ ਢਿੱਡ ਪਾਲਣਾ ਬੰਦਾ ਸੜਦਾ ਉਹ ਬੰਦਾ ਸੜਦਾ ਮੋਟੀ ਮੋਟੀ ਬਿਨਾ ਪਾਲਣਾ ਬੰਦਾ ਸੜਦਾ ਹੁਣ ਰਾਹ ਕਦੇ ਰੰਗਾਂ
ਛੱਡ ਜਾਂਦੇ ਲੋਕ ਬੋਲਣਾ ਤੇ ਚੱਲਣਾ ਬੰਦਾ ਸੜਦਾ ਉਹ ਬੰਦਾ ਸੜਦਾ ਮੋਟੀ ਮੋਟੀ ਬਿਨਾ ਬੋਲਣਾ ਬੰਦਾ ਸੜਦਾ ਸ਼ੁਰੂ ਨੇ ਸ਼ਰੀਕ ਤਾਲਣਾ ਬੰਦਾ ਸੜਦਾ ਉਹ ਬੰਦਾ ਸੜਦਾ ਮੋਟੀ ਮੋਟੀ ਬਿਨਾ ਬੋਲਣਾ ਬੰਦਾ ਸੜਦਾ
ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ Welcome to our lovely and true listeners. You are tuned to Harman Radio Australia, Australia's first 24/7 Punjabi web radio station. For more information, log on to www.harmanradio.com.
ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਦੋਸਤੋ ਮੈਂ ਹਰੀ ਸ਼ਿਗਰਾਟੀ ਤੇ ਅੱਜ ਲਹਿਰਾਂ ਦੇ ਵਿਚ ਆਪ ਜੀ ਦੇ ਨਾਲ ਜੁੜਿਆ ਹਾਂ ਔਰ ਅੱਜ ਇਸ ਪ੍ਰੋਗਰਾਮ ਦੇ ਵਿਚ ਹੁਣ ਮੇਰੇ ਨਾਲ ਜੁੜਨਗੇ ਨਵਦੀਪ ਜੀ AMW ਆਟੋ ਐਕਸਪਰਟ ਸੀ ਤੁਸੀਂ ਐਡ ਸੁਣ ਰਹੇ ਹੋ ਸੋ ਕਾਫੀ ਚਿਰ ਤੋਂ ਇੱਥੇ ਆਸਟ੍ਰੇਲੀਆ ਦੇ ਵਿਚ ਵਿਚਰ ਰਹੇ ਨੇ ਔਰ ਸਾਡੇ ਭਾਰਤੀਆਂ ਦਾ ਇਉਂ ਹੁੰਦਾ ਜੀ ਭਈ ਜਦੋਂ ਅਸੀਂ ਪਰਦੇਸਾਂ ਦੇ ਵਿਚ ਦੋਸਤੋ ਆਉਂਦੇ ਹਾਂ ਤੇ ਕੇਵਲ ਅਸੀਂ ਆ ਕੇ ਤੇ ਰੋਟੀ ਪਾਣੀ ਛਕਣ ਤੱਕ ਹੀ ਸੀਮਤ ਨਹੀਂ ਰਹੇ ਹੁੰਦੇ ਬਲਕਿ ਜਿਵੇਂ ਬਹੁਤ ਸਾਰੇ ਸਟੂਡੈਂਟ ਦੋਸਤ ਆਏ ਨੇ ਹੌਲੀ ਹੌਲੀ ਆ ਕੇ ਪੱਕੇ ਹੋਏ ਨੇ ਉਦੋਂ ਬਾਅਦ ਉਹਨਾਂ ਨੇ ਚੰਗੀਆਂ ਗੱਡੀਆਂ ਲਈਆਂ ਘਰ ਲਏ ਉਹ ਬਿਜ਼ਨਸ ਖੋਲੇ ਤੇ ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ ਜੀ ਸਾਡਾ ਸਮਾਜ ਦੀ ਸੇਵਾ ਤੇ ਸਮਾਜ ਵਿਚ ਪਹਿਚਾਣ ਬਣਾਉਣ ਦਾ ਸੋ ਨਵਦੀਪ ਜੀ ਪਹਿਲੇ ਸਟੈਪ ਪੂਰੇ ਕਰਕੇ ਤੇ ਹੁਣ ਸਮਾਜ ਸੇਵਾ ਦੇ ਮੈਦਾਨ ਦੇ ਵਿਚ ਵੀ ਕੁੱਦ ਚੁੱਕੇ ਨੇ ਔਰ ਸਮਾਜ ਸੇਵਾ ਵੀ ਦੋਸਤੋ ਕਈ ਤਰੀਕਿਆਂ ਦੀ ਹੁੰਦੀ ਹੈ ਜਿੱਦਾਂ ਕਿ ਅਸੀਂ ਅਕਸਰ ਹੀ ਬਹੁਤ ਸਾਰੇ ਕੰਮ ਕਰਦੇ ਹਾਂ ਸਮਾਜ ਦੇ ਵਿਚ ਪਰ ਇੱਕ ਪੱਖ ਇਸ ਦਾ ਇਹ ਵੀ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜ ਕੇ ਤੇ ਆਪਣੇ ਭਾਈਚਾਰੇ ਦੀ ਪਹਿਚਾਣ ਨੂੰ ਉੱਚਾ ਚੁੱਕਣਾ ਇਹ ਵੀ ਸਮਾਜ ਸੇਵਾ ਦਾ ਹੀ ਇੱਕ ਹਿੱਸਾ ਜੀ ਸੋ ਬਹੁਤਾ ਆਪਾਂ ਜਾਣਦੇ ਹਾਂ ਨਵਦੀਪ ਜੀ ਤੋਂ ਕਿ ਕਿਹੜੀ ਪਾਰਟੀ ਨਾਲ ਜੁੜੇ ਹੋਏ ਨੇ ਔਰ ਕੀ ਉਹਨਾਂ ਦੇ ਏਜੰਡੇ ਨੇ ਨਵਦੀਪ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਨ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਆਪ ਜੀ ਦਾ
ਮੈਂ ਵੀਰੋ ਜਦੋਂ ਅੱਜ ਤੋਂ 10 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਮੈਂ ਅੰਗਰੇਜ਼ੀ ਸਿੱਖਣ ਵਾਸਤੇ ਰੇਡੀਓ ਸੁਣ ਪਾਉਂਦਾ ਸੀ ਅੰਗਰੇਜ਼ੀ ਦਾ ਫਿਰ ਸੁਣਦੇ ਸੁਣਦੇ ਪੋਲੀਟੀਕਲ ਡਿਸਕਸ਼ਨ ਸੁਣਨ ਲੱਗ ਗਿਆ ਕਿ ਕੀ ਚੱਲ ਰਿਹਾ ਵੱਖ ਵੱਖ ਪਾਰਟੀਆਂ ਕੀ ਕਹਿ ਰਹੀਆਂ ਨੇ ਇਕੋਨੋਮੀ ਤੇ ਕੀ ਕੰਮ ਕਰ ਰਹੀਆਂ ਨੇ ਹੌਲੀ ਹੌਲੀ ਬੰਦਾ ਚੇਤਨ ਹੁੰਦਾ ਜਾਂਦਾ ਇਹ ਸੁਣਦੇ ਸੁਣਦੇ ਜਿਹੜਾ ਮਸਲਾ ਆਪਾਂ ਨੂੰ ਸਭ ਤੋਂ ਵੱਧ ਟੱਚ ਕਰਦਾ ਉਹ ਹੈਗਾ ਕਿ ਪ੍ਰਵਾਸੀਆਂ ਬਾਰੇ ਪਾਰਟੀਆਂ ਕੀ ਸੋਚਦੀਆਂ ਨੇ ਤੇ ਕੀ ਕਰਦੀਆਂ ਨੇ
ਪ੍ਰਵਾਸੀਆਂ ਬਾਰੇ ਮਸਲਾ ਕਾਫੀ ਦੇਖੇ
ਹਾਂਜੀ ਹਾਂਜੀ ਮੈਂ ਪਹਿਲਾਂ ਦੋਸਤਾਂ ਨੂੰ ਇੱਕ ਗੁਜ਼ਾਰਿਸ਼ ਕਰਦਾ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਬਿਲਕੁਲ ਭਾਗ ਲੈ ਸਕਦੇ ਨੇ ਜੀ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਜਾਂ ਫਿਰ +9175080144849 ਤੇ ਟੈਲੀਗ੍ਰਾਮ ਤੇ ਸੁਨੇਹਾ ਭੇਜ ਕੇ ਵੀ ਆਪਣੇ ਕੋਈ ਸਵਾਲ ਸਾਂਝੇ ਕਰ ਸਕਦੇ ਨੇ ਨਵਦੀਪ ਜੀ ਦੇ ਨਾਲ ਜਾਂ ਵਿਚਾਰ ਵੀ ਆਪਣੇ ਦੇ ਸਕਦੇ ਨੇ। ਨਵਦੀਪ ਜੀ ਪਹਿਲਾਂ ਪਾਰਟੀ ਬਾਰੇ ਦੱਸੋ ਜੀ, ਪਾਰਟੀ ਤੁਸੀਂ ਗ੍ਰੀਨ ਦੇ ਨਾਲ ਜੁੜੇ ਹੋਏ ਹੋ, ਇਹ ਤਾਂ ਤੁਸੀਂ ਇਸ਼ਾਰਾ ਦੇ ਦਿੱਤਾ, ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਫੈਲੀ ਹੋਈ ਹੈ ਔਰ ਇਹ ਕਿਹਦੇ ਨਾਲ ਰਲ ਕੇ ਕੰਮ ਕਰ ਰਹੀ ਹੈ ਜਾਂ ਇਕੱਲੇ ਤੌਰ ਤੇ ਕੰਮ ਕਰ ਰਹੀ ਹੈ?
ਸਰ ਇਹ ਆਮ ਤੌਰ ਤੇ ਆਪਣੇ ਇਕੱਲੇ ਨਾਲ ਕੰਮ ਕਰਦੀ ਹੈ, ਪਰ ਕੁਛ ਮਸਲਿਆਂ ਤੇ ਇਹ ਮੁੱਦਿਆਂ ਦੇ ਉੱਤੇ ਵੱਖੋ ਵੱਖ ਪਾਰਟੀਆਂ ਨੂੰ ਸਮਰਥਨ ਵੀ ਦੇ ਰਹੀ ਹੈ ਕਿ ਜਦੋਂ ਕੋਈ ਪਾਰਟੀ ਇਹਨਾਂ ਦੇ ਵਿਚਾਰਧਾਰਾ ਦੇ ਨੇੜੇ ਗੱਲ ਕਰਦੀ ਹੈ ਤਾਂ ਉਹਦੇ ਵਿੱਚ ਸਮਰਥਨ ਦੇਣ ਤੋਂ ਨਾ ਨਹੀਂ ਕਰਦੇ, ਤੇ ਉਸ ਤੋਂ ਬਿਨਾਂ ਇਹ ਲਗਾਤਾਰ ਇਸ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਉਹ ਵੱਧ ਰਿਹਾ। ਲੋਕ ਜਿਹੜੇ ਸੰਜੀਦਗੀ ਨਾਲ ਸੋਚਦੇ ਨੇ, ਜਿਹੜੇ ਵਾਤਾਵਰਨ ਬਾਰੇ ਸੋਚ ਰਹੇ ਨੇ, ਜਿਹੜੇ ਮਨੁੱਖੀ ਅਧਿਕਾਰਾਂ ਬਾਰੇ ਸੋਚ ਰਹੇ ਨੇ ਕਿ ਆਸਟ੍ਰੇਲੀਆ ਦਾ ਸਟੈਂਡ ਕੀ ਹੋਣਾ ਚਾਹੀਦਾ, ਜਾਂ ਛੋਟੇ ਵਪਾਰੀਆਂ ਬਾਰੇ ਸੋਚ ਰਹੇ ਨੇ, ਉਸ ਕਿਸਮ ਦੇ ਸਾਰੇ ਲੋਕਾਂ ਦਾ ਜਿਹੜਾ ਸਮਰਥਨ ਆ ਉਹ ਗ੍ਰੀਨਸ ਨੂੰ ਮਿਲ ਰਿਹਾ। ਤੇ ਇਸ ਵਾਰ ਖਾਸ ਕਰਕੇ ਕਿ ਲੋਕ ਦੋ ਵੱਡੀਆਂ ਪਾਰਟੀਆਂ ਤੋਂ ਅੱਕੇ ਹੋਏ ਨੇ ਕਿ ਦੋਨੋਂ ਵੱਡੀਆਂ ਪਾਰਟੀਆਂ ਲਗਾਤਾਰ ਵੱਡੇ ਬਿਜ਼ਨਸ ਦੇ ਨਾਲ ਜਾਂ ਉਹਨਾਂ ਦੀਆਂ ਪਾਲਿਸੀਆਂ ਜ਼ਿਆਦਾ ਲੋਕ ਪੱਖੀ ਨਹੀਂ ਹੈਗੀਆਂ, ਤਾਂ ਲੋਕ ਹੌਲੀ ਹੌਲੀ ਵਾਧੇ ਕਰਨ ਦੇ ਰੇਟਾਂ ਨੂੰ ਦੇਖ ਕੇ, ਘਟਦੀਆਂ ਨੌਕਰੀਆਂ ਨੂੰ ਦੇਖ ਕੇ ਥੋੜ੍ਹਾ ਜਿਹਾ ਸੋਚਣ ਲਈ ਮਜਬੂਰ ਹੋਏ ਨੇ। ਤੇ ਇਸ ਗੱਲ ਨਾਲ ਸਾਨੂੰ ਚੰਗਾ ਹੁਲਾਰਾ ਮਿਲ ਰਿਹਾ, ਪਾਰਟੀ ਦੀ ਮੈਂਬਰਸ਼ਿਪ ਵਧੀ ਆ ਤੇ ਲੋਕ ਸਾਡੇ ਨਾਲ ਆ ਕੇ ਜੁੜ ਰਹੇ ਨੇ
ਜੀ। ਔਰ ਜੇਕਰ ਆਪਾਂ ਹੁਣ ਆਉਣ ਵਾਲੇ ਇਲੈਕਸ਼ਨ ਦੀ ਗੱਲ ਕਰੀਏ ਨਵਦੀਪ, ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਭ ਤੋਂ ਮੁੱਖ ਏਜੰਡਾ ਕਿਹੜਾ ਜੀ ਆਪ ਜੀ ਦਾ?
ਪਾਰਟੀ ਦੇ ਕੁਛ ਜਿਹੜੇ ਮੇਨ ਮੁੱਦੇ ਨੇ ਉਹ ਹੈਗੇ ਨੇ ਕਿ ਛੋਟੇ ਜਿਹੜੇ ਵਪਾਰੀ ਆ ਉਹ ਇਸ ਵੇਲੇ ਔਖੀ ਘੜੀ ਚ ਲੰਘ ਰਹੇ ਆ ਕਿ ਜਿਹੜੀਆਂ ਪਾਰਟੀਆਂ ਦੀਆਂ ਨੀਤੀਆਂ ਕਿ ਟੈਕਸ ਵੱਡੇ ਬੰਦਿਆਂ ਨੂੰ ਘੱਟ ਦੇਣਾ ਪੈ ਰਿਹਾ, ਛੋਟੇ ਵਪਾਰੀਆਂ ਨੂੰ ਜ਼ਿਆਦਾ ਦੇਣਾ ਪੈ ਰਿਹਾ, ਜਾਂ ਛੋਟੇ ਜਿਹੜੇ ਤਨਖਾਹਦਾਰ ਮੁਲਾਜ਼ਮ ਆ ਉਹਨਾਂ ਨੂੰ ਵੱਧ ਟੈਕਸ ਦੇਣਾ ਪੈ ਰਿਹਾ, ਉਸ ਉਹਨਾਂ ਮੁੱਦਿਆਂ ਦੇ ਜਿਹੜੇ ਇਹ ਹਰ ਬੰਦੇ ਨੂੰ ਟੱਚ ਕਰਨ ਵਾਲੇ ਮੁੱਦੇ ਨੇ, ਜਾਂ ਘਰਾਂ ਦੇ ਜਿਹੜੇ ਰੇਟ ਆ ਉਹ ਇੰਨੇ ਵੱਧ ਗਏ ਆ ਕਿ ਬੰਦੇ ਨੂੰ ਮਾਰਕੀਟ ਚ ਵੜਨਾ ਹੀ ਔਖਾ ਹੋ ਗਿਆ। ਉਸ ਤੋਂ ਇਲਾਵਾ ਜਿਹੜੇ ਆਪਣੇ ਨਾਲ ਜਿਹੜੇ ਆਪਣੇ ਆਪਾਂ ਕਹਿ ਲਓ ਕਿ ਆਪਣੇ ਜਿਹੜਾ ਨਿੱਜੀ ਤਜਰਬੇ ਜਿਹੜੇ ਚ ਆਪਾਂ ਲੰਘ ਰਹੇ ਹਾਂ ਕਿ ਆਪਣੇ ਸਾਰੇ ਇੱਥੇ ਜਿਹੜੇ ਪੰਜਾਬੀ ਨੇ ਮੋਸਟਲੀ 40 ਸਾਲ ਦੀ ਉਮਰ ਦੇ ਬ੍ਰੈਕਟ ਦੇ ਨੇੜੇ ਤੇੜੇ ਨੇ 30 ਤੋਂ 40 ਸਾਲ ਦੇ, ਤੇ ਉਹਨਾਂ ਦੇ ਮਾਪੇ ਇਸ ਵੇਲੇ ਹਿੰਦੁਸਤਾਨ ਚ ਰਹਿ ਰਹੇ ਨੇ, ਕੋਈ ਵੀ ਪਾਰਟੀ ਉਹਨਾਂ ਨੂੰ ਇੱਥੇ ਪੱਕੇ ਲਿਆਉਣ ਦੀ ਗੱਲ ਨਹੀਂ ਕਰ ਰਹੀ। ਪਾਰਟੀਆਂ ਗੱਲ ਕਰ ਰਹੀਆਂ ਕਿ 3 ਸਾਲ ਵਾਸਤੇ ਲੈ ਆਓ ਜੀ, 5 ਸਾਲ ਵਾਸਤੇ ਲੈ ਆਓ ਜੀ, ਫੇਰ ਮੋੜ ਕੇ ਲੈ ਜਾਓ ਜੀ। ਇਹ ਜਿਹੜੀ ਪਾਰਟੀ ਹੈ ਇਹ ਕਹਿੰਦੀ ਹੈ ਕਿ ਇਹ ਹਰ ਬੰਦੇ ਦਾ ਹੱਕ ਹੈ ਕਿ ਉਹ ਆਪਣੇ ਟੱਬਰ ਨਾਲ ਰਹੇ। ਇਹ ਮਾਪਿਆਂ ਦੀ ਵੀ ਚਾਹਤ ਹੁੰਦੀ ਹੈ ਕਿ ਸਾਡੇ ਬੱਚਿਆਂ ਨੂੰ ਅਸੀਂ ਪੱਕੇ ਹੋਏ ਵੱਸਦੇ ਦੇਖੀਏ, ਤੇ ਉਹਨਾਂ ਕੋਲ ਬੇਰੋਕ ਟੋਕ ਤੋਂ ਰਹਿ ਸਕੀਏ, ਆ ਸਕੀਏ, ਜਾ ਸਕੀਏ, ਜੇ ਚਾਹੁਣ ਪੱਕਾ ਰਹਿਣ, ਜੇ ਚਾਹੁਣ ਮੁੜ ਕੇ ਜਾਣ। ਇਸ ਗੱਲ ਚ ਸਰਕਾਰਾਂ ਦਾ ਦਖਲ ਨਹੀਂ ਹੋਣਾ ਚਾਹੀਦਾ, ਤੇ ਇਹ ਪਾਰਟੀ ਇਸ ਗੱਲ ਨੂੰ ਪੂਰਾ ਸਮਝਦੀ ਹੈ ਕਿ ਹਰ ਬੰਦੇ ਕੋਲ ਉਹਦੇ ਮਾਂ ਪਿਓ ਉਹਦੀ ਮਰਜ਼ੀ ਨਾਲ ਆਉਣ ਤੇ ਉਹਦੀ ਮਰਜ਼ੀ ਨਾਲ ਰਹਿਣ, ਤੇ ਜੇ ਮਾਂ ਪਿਓ ਦਾ ਜੀ ਕਰਦਾ ਜਦੋਂ ਜਾਣ ਵਾਪਸ ਜਦੋਂ ਜਾਣ ਇੱਥੇ ਆਉਣ। ਇਸ ਗੱਲ ਨੂੰ ਅਧਿਕਾਰ ਸਮਝ ਰਹੀ ਹੈ, ਨਾ ਕਿ ਇਹ ਬੋਝ ਸਮਝ ਰਹੇ ਨੇ ਦੂਜੀਆਂ ਪਾਰਟੀਆਂ ਵਾਂਗੂ।
ਠੀਕ ਸਰਬਜੀਤ ਜੀ, ਮੇਰੇ ਕੋਲ ਸ਼ਰਨ ਉੱਪਲ ਬਾਈ ਜੀ ਦੀ ਈਮੇਲ ਆਈ ਹੈ, ਉਹ ਕਹਿੰਦੇ ਕਿ ਨਵਦੀਪ ਜੀ ਦੀ ਆਵਾਜ਼ ਥੋੜੀ ਜਿਹੀ ਘੱਟ ਜਾ ਰਹੀ ਹੈ, ਸੋ ਕਿਰਪਾ ਕਰਕੇ ਨਵਦੀਪ ਜੀ ਦੀ ਆਵਾਜ਼ ਚੱਕ ਦਿਓ। ਤੇ ਜਿੱਦਾਂ ਕਿ ਆਪਾਂ ਸਟੈਪ ਬਾਏ ਸਟੈਪ ਨਵਦੀਪ ਜੀ ਗੱਲ ਕਰਦੇ ਹਾਂ, ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜੇਕਰ ਟੈਕਸ ਦੀ ਗੱਲ ਕਰੀਏ, ਜਿੱਦਾਂ ਆਪ ਜੀ ਨੇ ਟੈਕਸ ਤੋਂ ਸ਼ੁਰੂ ਕੀਤੀ ਹੈ ਗੱਲਬਾਤ, ਇਹ ਤਾਂ ਨਵਦੀਪ ਜੀ ਇੱਕ ਬ੍ਰੈਕਟ ਹੁੰਦੀ ਹੈ, ਜਿੰਨੀ ਕੁ ਮੈਨੂੰ ਟੈਕਸ ਦੇ ਬਾਰੇ ਜਾਣਕਾਰੀ ਹੈ ਵੀ ਜੇਕਰ ਤੁਹਾਡੇ 18,000 ਤੋਂ 18,000 ਸਮਥਿੰਗ ਤੋਂ ਆਮਦਨ ਘੱਟ ਹੈ ਤੁਹਾਨੂੰ ਕੋਈ ਟੈਕਸ ਨਹੀਂ ਪਏਗਾ, ਉਸ ਤੋਂ ਉੱਪਰ ਆਮਦਨ ਤੇ ਇੰਨਾ ਟੈਕਸ ਪੈਣਾ, ਉਸ ਤੋਂ ਉੱਪਰ ਆਮਦਨ ਤੇ ਇੰਨਾ ਟੈਕਸ ਪੈਣਾ ਹੈਗਾ। ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਸਾਰੇ ਬਰਾਬਰ ਦੇ ਹੀ ਆ ਜਾਂਦੇ ਜੀ। ਜੇਕਰ ਕੋਈ ਵੱਡਾ ਵਪਾਰੀ ਹੈ ਤੇ ਉਸ ਦੀ ਆਮਦਨ ਮੰਨ ਲਓ 200 ਤਾਂ ਕੁਛ ਨਹੀਂ ਹੋਣਾ ਜੀ, $200,000 ਤਾਂ ਚਲੋ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, $2,00,000 ਸਾਲ ਦੀ ਆਮਦਨ ਹੈ ਤੇ ਉਹ ਬੰਦਾ 45% ਜਾਂ 47% ਦੇ ਬ੍ਰੈਕਟ ਦੇ ਵਿੱਚ ਆ ਗਿਆ, ਔਰ ਅਗਰ ਕੋਈ ਬੰਦਾ $60,000-70,000 ਕਮਾ ਰਿਹਾ ਤੇ ਉਹ ਛੋਟੀ ਬ੍ਰੈਕਟ ਚ 37% ਦੀ ਸਪੋਜ਼ ਕਰੋ ਬ੍ਰੈਕਟ ਚ ਆ ਗਿਆ, ਤੇ ਫਿਰ ਇਹ ਟੈਕਸ ਤਾਂ ਆਮਦਨ ਦੇ ਹਿਸਾਬ ਨਾਲ ਪੇ ਕੀਤਾ ਜਾ ਰਿਹਾ ਜੀ।
ਸਰ ਉਹ ਤੁਹਾਡੀ ਗੱਲ ਸਹੀ ਹੈ, ਪਰ ਜਿਹੜੀ ਅਸਲ ਚ ਗੱਲ ਹੋ ਰਹੀ ਆ ਉਹ ਇਹ ਆ ਕਿ ਕੁਛ ਬੰਦੇ ਬਹੁਤ ਜ਼ਿਆਦਾ ਕਮਾਈ ਕਰਦੇ ਨੇ, ਜਿਵੇਂ ਕਿ ਜਿਹੜੇ 3 ਲੱਖ ਤੋਂ ਉੱਤੇ ਕਮਾਉਣ ਵਾਲੇ ਬੰਦੇ ਆ ਜਾਂ ਕਈ ਬਿਲੀਨੀਅਰ ਨੇ ਬੰਦੇ, ਉਹਨਾਂ ਅੱਜ ਦੇ ਟੈਕਸ ਸਿਸਟਮ ਚ ਇੰਨੇ ਕੁ ਇਹਦੇ ਚ ਚੋਰ ਮੋਰੀਆਂ ਨੇ ਕਿ ਉਹ ਬੰਦੇ ਕਿਸੇ ਕਿਸੇ ਦੇ ਨਾਂ ਤੇ ਟੈਕਸ ਪਾਤਾ, ਇਧਰ ਖਰਚਾ ਕਲੇਮ ਕਰ ਲਿਆ, ਉਹ ਕਰ ਲਿਆ, ਉਹ ਕਰ ਲਿਆ, ਉਹ ਆਪਣੇ ਮੁਲਾਜ਼ਮਾਂ ਨਾਲ ਵੀ ਘੱਟ ਟੈਕਸ ਪੇ ਕਰ ਰਹੇ ਨੇ।
ਮਾਈ ਗੋਡ।
ਹਾਲਾਂਕਿ ਜਿਹੜਾ ਬੰਦਾ ਕੋਈ ਛੋਟੀ ਕੰਪਨੀ ਖੋਲਦਾ, ਛੋਟਾ ਵਪਾਰੀ ਆ, ਜੇ ਉਹਦੀ ਛੋਟੀ ਜਿਹੀ ਕੰਪਨੀ, ਛੋਟੀ ਜਿਹੀ ਦੁਕਾਨ ਆ, ਉਹਦਾ ਪਹਿਲੇ ਡਾਲਰ ਚ 30% ਲੈ ਜਾਂਦਾ। ਜੇ ਕੋਈ ਵੱਡੀ ਕੰਪਨੀ ਆ, ਉਹ ਹੋ ਸਕਦਾ ਕਿ ਉਹਦੇ ਬਹੁਤ ਬਿਲੀਅਨਾਂ ਦੇ ਉਹਨੇ ਚੱਕ ਕੇ ਬਾਹਰਲੇ ਖਾਤੇ ਚ ਪਾਤਾ, ਜੀ ਇਹ ਤਾਂ ਜੀ ਅਸੀਂ ਸਿੰਗਾਪੁਰ ਜਾ ਕੇ ਟੈਕਸ ਪੇ ਕਰਾਂਗੇ, ਇਹ ਅਸੀਂ ਜਾ ਕੇ ਅਮਰੀਕਾ ਚ ਟੈਕਸ ਪੇ ਕਰਾਂਗੇ, ਉਹ ਇੱਥੇ ਕੁਛ ਵੀ ਨੀ ਪੱਲੇ ਪੈਣਾ। ਜਿਵੇਂ ਕਿ ਹੁਣ ਪਿੱਛੇ ਰਿਪੋਰਟ ਆਈ ਸੀ ਐਪਲ ਦੀ, ਆਪਣੇ ਸਾਰਿਆਂ ਕੋਲ ਫੋਨ ਨੇ ਐਪਲ ਦੇ, ਉਹਨਾਂ ਦਾ ਜਿਹੜਾ ਟੈਕਸ ਹੈ ਇੱਥੇ ਉਹ ਨਾਮ ਮਾਤਰ ਦੇ ਬਰਾਬਰ ਆ। ਹਾਲਾਂਕਿ ਜਿਹੜੀ ਉਹਨਾਂ ਨੇ ਇੱਥੇ ਵਪਾਰ ਕੀਤਾ ਇਸ ਮੁਲਕ ਚ, ਉਹਦੇ ਚੋਂ ਕਿੰਨੇ ਪੈਸੇ ਕਮਾ ਕੇ ਲੈ ਗਏ ਨੇ ਉਹ। ਇਸ ਕਿਸਮ ਦੀਆਂ ਗੱਲਾਂ ਨੇ। ਕੁਛ ਇਹ ਹੈ ਕਿ ਜਿਵੇਂ ਮੰਨ ਲਓ ਛੋਟਾ ਵਪਾਰੀ ਹੈ, ਜਦੋਂ ਵੀ ਉਹ $75,000 ਉਹਦੀ ਹਰ ਸਾਲ $75,000 ਹਰ ਸਾਲ ਦੀ ਟਰਨ ਓਵਰ ਹੁੰਦੀ ਆ, ਤਾਂ ਉਹ GST ਦੇ ਦਾਇਰੇ ਦੇ ਅੰਦਰ ਆ ਜਾਂਦਾ। ਇਹ ਗੱਲ ਲਾਗੂ ਹੁੰਦੀ ਹੈ ਜਿਵੇਂ ਕਿ ਕੋਈ ਛੋਟਾ ਮਕੈਨਿਕ ਆ, ਕੋਈ ਛੋਟਾ ਕਾਰਪੇਂਟਰ ਆ, ਜਦੋਂ ਉਹ $75,000 ਤੋਂ ਉੱਪਰ ਪਹੁੰਚਿਆ, ਉਹਦੇ ਜਿਹੜਾ ਪ੍ਰਾਈਸ ਆ ਸਭ ਕੁਛ ਦਾ, ਉਹਦਾ 10% ਵੱਧ ਜਾਣਾ ਨਾਲ ਦੀ ਨਾਲ, ਕਿਉਂਕਿ ਉਹਨੂੰ GST ਚਾਰਜ ਕਰਨਾ ਪੈਣਾ ਉਹਦੇ ਤੇ।
GST ਚਾਰਜ ਕਰੀ ਬਣੀ ਸਹੀ
ਹੈ। ਕਈ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਚ ਕੰਪੈਰੀਜ਼ਨ ਚ ਮਾਰਕੀਟ ਚੋਂ ਨਿਕਲ ਜਾਂਦਾ ਕਿ ਉਹ ਜਦੋਂ ਕੋਰਟ ਕਰਦਾ ਉਹਦੇ ਪ੍ਰਾਈਸ ਵੱਧ ਗਿਆ, ਉਹ ਕੋਰਟ ਚ ਪਿੱਛੇ ਰਹਿ ਗਿਆ। ਹਾਲਾਂਕਿ ਦੇਖਿਆ ਜਾਵੇ ਕਿ ਇੰਨਾ ਛੋਟਾ ਨਹੀਂ ਹੋਣਾ ਚਾਹੀਦਾ, ਘੱਟੋ ਘੱਟ 1.5 ਲੱਖ ਹੋਣਾ ਚਾਹੀਦਾ। ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਆਮ ਬੰਦਿਆਂ ਨੂੰ ਇਫੈਕਟ ਕਰਦੇ ਨੇ, ਛੋਟੇ ਵਪਾਰੀ ਨੂੰ ਇਫੈਕਟ ਕਰਦੇ ਨੇ, ਉਹਦੇ ਤੇ ਪਾਰਟੀ ਦਾ ਸਟੈਂਡ ਉਹਨਾਂ ਦੇ ਪੱਖੀ ਆ ਕਿ ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਦੀ ਸਮੱਸਿਆ ਨੂੰ ਅਸਲ ਚ ਸਮਝਦੇ ਆ, ਨਾ ਕਿ ਅਸੀਂ ਵੱਡੀ ਮਾਈਨਿੰਗ ਕੰਪਨੀ ਦੇ ਨਾਲ ਆ ਕਿ ਉਹ ਉਹ ਕੀ ਕਰਨਾ ਚਾਹੁੰਦੇ ਆ, ਅਸੀਂ ਆਮ ਬੰਦਿਆਂ ਬਾਰੇ ਸੋਚ ਰਹੇ ਹਾਂ।
ਜੀ ਜੀ। ਸੋ ਇੱਕ ਤੇ ਆਪ ਜੀ ਦਾ ਮੁੱਦਾ ਹੋ ਗਿਆ ਇਹ ਟੈਕਸ ਬਾਰੇ ਜਿਹੜਾ ਕਿ ਆਪ ਜੀ ਨੇ ਸਪਸ਼ਟ ਕੀਤਾ ਹੈ, ਔਰ ਘਰਾਂ ਦੇ ਰੇਟ ਦੇ ਬਾਰੇ ਭਾਜੀ ਇਹ ਕਿੱਦਾਂ ਕੰਟਰੋਲ ਕਰ ਸਕਦੀ ਹੈ ਇੱਕ ਪੋਲੀਟੀਕਲ ਪਾਰਟੀ?
ਸਰ, ਘਰਾਂ ਦੇ ਰੇਟ ਬਾਰੇ ਪਾਰਟੀਆਂ ਸਿੱਧਾ ਕੰਟਰੋਲ ਨਹੀਂ ਕਰ ਸਕਦੀਆਂ, ਪਰ ਇਹ ਹੈ ਕਿ ਕੁਛ ਇਹਦੇ ਚ ਵੀ ਲੂਪ ਹੋਲ ਨੇ, ਜਿਵੇਂ ਕਿ ਬੰਦੇ ਆਪਦੇ ਘਰਾਂ ਦੇ ਨੈਗੇਟਿਵ ਗੇਅਰਿੰਗ ਨਾਂ ਦੀ ਸ਼ੈ ਹੈ ਕਿ ਜੀ ਉਹਨੇ ਚਾਰ ਘਰ ਲੈ ਲਏ, ਉਹਨੇ ਕੁੱਲ ਕਹਿਤਾ ਜੀ ਮੈਨੂੰ ਤਾਂ ਇਹ ਘਾਟਾ ਪੈ ਗਿਆ, ਮੈਨੂੰ ਟੈਕਸ ਮੈਂ ਦੂਜਾ ਵੀ ਨਹੀਂ ਬਣਦਾ ਦੇਣਾ। ਹੁਣ ਹੁੰਦਾ ਕੀ ਹੈ ਕਿ ਜਿਹੜੇ ਬੰਦੇ ਦੀ 4 ਲੱਖ ਇਨਕਮ ਹੋਊਗੀ ਉਹ 3 ਘਰ ਲੈ ਲੈਂਦਾ। ਉਹਦੇ ਨਾਲ ਮਾਰਕੀਟ ਦੇ ਇੱਕ ਤਾਂ 4 ਲੱਖ ਵਾਲਾ ਬੰਦਾ ਘਰ ਲੈਣ ਨੂੰ ਖੜਾ, ਇੱਕ ਆਪਣਾ 20-50,000 ਜਿਹੜਾ ਤਨਖਾਹ ਲੈ ਰਿਹਾ ਉਹ ਟੈਕਸ ਘਰ ਲੈਣ ਨੂੰ ਖੜਾ, ਉਹਨੂੰ ਤਾਂ ਰਹਿਣ ਨੂੰ ਘਰ ਚਾਹੀਦਾ, ਦੂਜੇ ਬੰਦੇ ਨੂੰ ਆਪਦਾ ਟੈਕਸ ਲਗਾਉਣ ਨੂੰ ਘਰ ਚਾਹੀਦਾ। ਦੋਨਾਂ ਦੀ ਲੋੜ ਚ ਫਰਕ ਆ, ਦੋਨਾਂ ਦੀ ਪਰਚੇਜ਼ ਪਾਵਰ ਚ ਫਰਕ ਆ। ਇਸ ਗੱਲ ਕਰਕੇ ਉਹ ਬੰਦੇ ਜਿਹੜੇ ਛੋਟੇ ਵਿਚਾਰੇ ਵੀਰ ਖੜੇ ਨੇ ਆਪਣੇ, ਜਿਨ੍ਹਾਂ ਨੇ ਹਫ਼ਤੇ ਦੇ $50 ਜੋੜ ਕੇ ਪੈਸੇ ਕਮਾਏ ਨੇ, ਉਹਨਾਂ ਦੀ ਮਾਰ ਚੋਂ ਘਰ ਬਾਹਰ ਨਿਕਲ ਰਿਹਾ। ਵੱਡੇ ਬੰਦੇ ਘਰ ਲੈ ਕੇ ਉਹ 4 ਦੇ 5 ਕਰ ਰਹੇ, 5 ਦੇ 10 ਕਰ ਰਹੇ ਨੇ। ਇਸ ਨਾਲ ਜਿਹੜਾ ਸਮਾਜਿਕ ਪਾੜਾ ਇਹ ਵੱਧ ਰਿਹਾ।
ਜੀ ਜੀ।
ਇਹ ਲੋਕ
ਇਹਦੇ ਵਿੱਚ
ਨਾ ਕਿ ਲਾਲਚ ਦੀ ਗੱਲ ਆ
ਜੀ। ਔਰ ਅਗਰ ਆਪਾਂ ਨਵਦੀਪ ਜੀ ਦੇਖੀਏ ਤਾਂ ਇਹ ਜਿਹੜਾ ਹੈਗਾ ਪੈਸੇ ਦੀ ਸਾਰੀ ਗੇਮ ਹੈ। ਇਸ ਦਾ ਕਾਰਨ ਕੀ ਹੈ ਭਈ ਜਿਨ੍ਹਾਂ ਲੋਕਾਂ ਕੋਲੇ ਮੋਟਾ ਪੈਸਾ ਹੈ ਔਰ ਉਹਨਾਂ ਨੂੰ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਭਾਈ ਤੁਸੀਂ ਘਰ ਨਾ ਖਰੀਦੋ ਜਾਂ ਤੁਸੀਂ ਆਪਣੇ ਕੋਈ ਵੀ, ਹੁਣ ਜਿਵੇਂ ਕਿ ਆਪ ਜੀ ਨੇ ਇਸ਼ਾਰਾ ਦਿੱਤਾ ਕਿ ਸਾਰੀ ਟੈਕਸ ਐਡਜਸਟਮੈਂਟ ਦੀ ਗੇਮ ਹੈ ਕਿ ਖਰਚੇ ਵਿਖਾ ਕੇ ਔਰ ਨਵੇਂ ਘਰ ਬਾਏ ਕਰਕੇ ਤੇ ਉਸ ਦੇ ਵਿੱਚ ਟੈਕਸ ਦੇ ਵਿੱਚ ਬੱਚਤ ਕੀਤੀ ਜਾਂਦੀ, ਜਿਹੜੀ ਕਿ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ। ਪਰ ਨਵਦੀਪ ਜੀ, ਹੁਣ ਸਮੱਸਿਆ ਇਹ ਆ ਵੀ ਜਿਹੜੇ ਬੰਦੇ ਕੋਲੇ ਪੈਸਾ ਹੈ ਔਰ ਉਹ ਘਰ ਬਾਏ ਕਰਨਾ ਚਾਹੁੰਦਾ ਤੇ ਵੇਚਣ ਵਾਲਾ ਤੇ ਉਹਨੂੰ ਨਾ ਕਰੇਗਾ ਹੀ ਨਹੀਂ, ਫਿਰ ਗ੍ਰੀਨ ਪਾਰਟੀ ਇਸ ਨੂੰ ਕਿੱਦਾਂ ਠੱਲ ਪਾ ਸਕਦੀ ਹੈ?
ਸਰ, ਜਿਹੜਾ ਬੰਦਾ ਘਰ ਲੈ ਰਿਹਾ ਉਹ ਕਿਹੜੀ ਲੋੜ ਵਾਸਤੇ ਲੈ ਰਿਹਾ? ਉਹ ਆਪਣੇ ਰਹਿਣ ਨੂੰ ਲੈ ਰਿਹਾ ਜਾਂ ਆਪਣਾ ਟੈਕਸ ਲਗਾਉਣ ਨੂੰ ਲੈ ਰਿਹਾ? ਜੇ ਉਹਦਾ ਟੈਕਸ ਇਨਸੈਂਟਿਵ ਆ ਜਿਹੜਾ ਘਰ ਲੈਣ ਚ ਉਹ ਘੱਟ ਜੇ ਜਾਂ ਖਤਮ ਹੋ ਜੇ, ਤਾਂ ਉਹ ਘਰ ਲੈਣ ਦੀ ਬਜਾਏ ਇੱਕ ਵਪਾਰ ਚ ਪੈਸਾ ਲਾਊਗਾ। ਉੱਥੇ ਵਪਾਰ ਚ ਕੋਈ ਇੰਪਲੋਇਮੈਂਟ ਜਨਰੇਟ ਹੋਊਗੀ, ਉੱਥੇ 4 ਬੰਦੇ ਨੌਕਰੀ ਕਰਨਗੇ
ਜੀ,
ਜਾਂ ਉਹ ਬੈਂਕ ਨੂੰ ਪੈਸਾ ਦੇਊਗਾ ਕਿ ਜੇ ਬੈਂਕ ਰੱਖੇ ਜੀ, ਬੈਂਕ ਅੱਗੇ ਕਿਸੇ ਨੂੰ ਲੋਨ ਦਿੰਦਾ। ਇਸ ਗੱਲ ਨਾਲ ਜਿਹੜਾ ਉਹ ਪੈਸਾ ਹੋਰ ਕਿਸਮ ਦੀ ਸਰਕੂਲੇਸ਼ਨ ਚ ਆਉਂਦਾ, ਬਜਾਏ ਇਸ ਗੱਲ ਦੇ ਕਿ ਉਹ ਲੋਕਾਂ ਨੂੰ ਮਾਰਕੀਟ ਚੋਂ ਬਾਹਰ ਧੱਕਣ ਦੇ ਕੰਮ ਆ ਰਿਹਾ।
ਠੀਕ ਹੈ। ਔਰ ਨਵਦੀਪ ਜੀ, ਸਾਡੇ ਨਾਲ ਜਗਤਾਰ ਗਿੱਲ ਬਾਈ ਜੀ ਜੁੜੇ ਨੇ ਢੁੱਡੀ ਕੇ ਵਾਲੇ ਹਾਂਗਕਾਂਗ ਤੋਂ, ਔਰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਰਿਸ਼ੀ ਨੂੰ ਵੀ ਮਿਸ ਕਰਦੇ ਨੇ, ਪੁਰਾਣੇ ਪ੍ਰੋਗਰਾਮਾਂ ਚ ਨਹੀਂ ਆਇਆ, ਬੜੀ ਮਿਹਰਬਾਨੀ ਜੀ। ਔਰ ਨਾਲ ਲਿਖਿਆ ਹੈ ਕਿ ਸਮੇਂ ਸਮੇਂ ਸਿਰ ਪੰਜਾਬੀ ਜਿੱਥੇ ਵੀ ਗਏ ਨੇ ਹਰ ਖੇਤਰ ਚ ਆਪਣਾ ਯੋਗਦਾਨ ਪਾਉਂਦੇ ਰਹੇ ਨੇ ਔਰ ਬਣਦਾ ਵੀ ਹੈ ਆਪਣੀ ਪਹਿਚਾਣ ਤੇ ਆਪਣੇ ਹੱਕ ਦੇ ਬਾਰੇ ਗੱਲ ਕਰਨੀ, ਔਰ ਹਰਮਨ ਰੇਡੀਓ ਵਧਾਈ ਦਾ ਪਾਤਰ ਹੈ ਜਿਹੜੇ ਕਿ ਅਜਿਹੇ ਪ੍ਰੋਗਰਾਮ ਲੈ ਕੇ ਆਉਂਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਬਾਈ ਜੀ ਤੁਹਾਡਾ ਇਸ ਹੌਸਲਾ ਅਫਜ਼ਾਈ ਦੇ ਵਾਸਤੇ। ਤੇ ਆਪਾਂ ਨਵਦੀਪ ਜੀ ਆਪਣੀ ਗੱਲਬਾਤ ਨੂੰ ਅੱਗੇ ਰੱਖਦੇ ਹਾਂ ਤੇ ਹੁਣ ਜੇਕਰ ਅਸੀਂ ਆਪਣੇ ਮਾਪਿਆਂ ਦੇ ਵੀਜ਼ੇ ਦੀ ਬਾਰੇ ਗੱਲਬਾਤ ਕਰੀਏ ਇਹ ਠੀਕ ਹੈ ਕਿ ਹੁਣ ਜੋ ਸਾਡੇ ਪੇਰੈਂਟਸ ਨੇ ਉਹ ਘੱਟ ਸਮੇਂ ਲਈ ਇੱਥੇ ਆਉਂਦੇ ਨੇ ਔਰ ਦੇਖਿਆ ਜਾਵੇ ਤਾਂ ਜਿਹੜਾ ਪੇਡ ਵੀਜ਼ਾ ਲਵਾਇਆ ਜਾਂਦਾ ਹੈ ਮਾਪਿਆਂ ਦਾ ਪਰਮਾਨੈਂਟ ਰੈਜੀਡੈਂਸੀ ਦਾ ਉਹ ਕਾਫੀ ਜ਼ਿਆਦਾ ਹਾਈ ਰੇਟ ਹੈ ਜੀ ਹਰੇਕ ਦੇ ਵਾਸਤਾ ਰੁਕ ਨਹੀਂ ਹੈ ਕਿ ਉਹ $60,000-70,000 ਇੱਕ ਮਾਪੇ ਦੇ ਪਿੱਛੇ ਖਰਚ ਕਰੇ ਔਰ ਦੋਹਾਂ ਮਾਪਿਆਂ ਦੇ ਪਿੱਛੇ ਤਕਰੀਬਨ $1,25,000 ਜਿਵੇਂ ਤੁਹਾਡੇ ਕਹਿਣ ਨੂੰ $50,000 ਬਚਾ ਕੇ ਤੇ ਇੰਨੇ ਖਰਚ ਕਰਨੇ ਬਹੁਤ ਔਖੇ ਨੇ ਔਰ ਤੁਹਾਡੀ ਹੁਣ ਕੀ ਪਾਲਿਸੀ ਹੈ ਜੀ ਇਸ ਮਾਮਲੇ ਤੇ
ਜਨਾਬ ਇਹ ਜਿਹੜੀ ਅੱਜ ਦੀ ਮੌਜੂਦਾ ਪਾਲਿਸੀ ਆ ਇਹ ਪੁਰਾਣੀ ਆ ਤੇ ਇਹ ਸਮੇਂ ਦੇ ਹਾਣ ਦੀ ਨਹੀਂ ਆ ਸਾਡੀ ਪਾਲਿਸੀ ਇਹ ਹੈ ਕਿ ਜੇ ਸਾਡੇ ਕੋਲੇ ਮੌਕਾ ਮਿਲਦਾ ਸਾਨੂੰ ਇਸੇ ਗੱਲ ਕਰਨ ਦਾ ਤਾਂ ਇੱਕੋ ਦਮ 10,000 ਵੀਜ਼ੇ ਹਰ ਸਾਲ ਮਾਪਿਆਂ ਦੇ ਲਾਏ ਜਾਣ ਪੱਕੇ ਉਹਦੇ ਨਾਲ ਜਿਹੜੀ ਇਸ ਵੇਲੇ ਹੁਣ ਜਿਹੜੀ ਮੌਜੂਦਾ ਪਾਲਿਸੀ ਆ ਉਹਦੇ ਚ 50 ਸਾਲਾਂ ਦਾ ਇੰਤਜ਼ਾਰ ਆ ਜਨਾਬ ਜੇ ਤੁਸੀਂ ਮੁਫ਼ਤ ਚ ਆਪਦੇ ਮਾਪਿਆਂ ਨੂੰ ਇੱਥੇ ਲੈ ਕੇ ਜਾਣਾ ਚਾਹੁੰਦੇ ਹੋ ਜੇ ਆਪਾਂ ਪ੍ਰੈਕਟੀਕਲ ਗੱਲ ਕਰੀਏ ਤਾਂ ਆਪਣੀ ਉਮਰ 40-40 ਸਾਲ ਹੋਈ ਖੜੀ ਆ ਤੇ 50 ਸਾਲ ਬਾਅਦ ਤਾਂ ਸ਼ਾਇਦ ਆਪਾਂ ਵੀ ਦੁਬਾਰਾ ਪੀ ਆਰ ਲੈਣ ਜੋਗੇ ਨਾ ਰਹੀਏ ਇੱਥੇ ਆਪਣੇ ਮਾਪਿਆਂ ਬਾਰੇ ਤਾਂ ਭੁੱਲ ਜਾਈਏ
ਸਹੀ ਹੈ ਠੀਕ ਹੈ
ਹੋਣਾ ਕੀ ਚਾਹੀਦਾ ਕਿ 10,000 ਵੀਜ਼ੇ ਜੇ ਪਹਿਲੇ ਸਾਲ ਤੋਂ ਮਿਲਣ ਲੱਗਦੇ ਆ ਉਸ ਤੋਂ ਬਾਅਦ ਇਹਦੇ ਪਾਲਿਸੀ ਦਾ ਰਿਵਿਊ ਕੀਤਾ ਜਾਵੇ ਸਾਰੀ ਦਾ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੀ ਸੋਚ ਇਹ ਹੈ ਕਿ ਜੀ ਜੇ ਕਿਸੇ ਦੇ ਮਾਪੇ ਆਉਂਦੇ ਤਾਂ ਉਹ ਆਸਟ੍ਰੇਲੀਆ ਦੇ ਸਿਹਤ ਢਾਂਚੇ ਤੇ ਬੋਝ ਆ ਹਾਲਾਂਕਿ ਜਿਹੜੇ ਆਪਣੇ ਮੁੰਡੇ ਨੇ ਆਪਣੇ ਮੁੰਡੇ ਸਵੇਰੇ 3 ਵਜੇ ਟੈਕਸੀ ਚ ਬੈਠ ਜਾਂਦੇ ਨੇ ਸਾਰਾ ਦਿਨ ਵੀਲ ਚੇਅਰਾਂ ਚੱਕਦੇ ਨੇ ਬਜ਼ੁਰਗਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਅੱਗੇ ਜਾ ਕੇ ਹਸਪਤਾਲ ਚ ਵੀ ਆਪਣੀਆਂ ਨਰਸਾਂ ਨੇ ਆਪਣੇ ਬੰਦੇ ਡਾਕਟਰ ਨੇ ਆਪਣੀਆਂ ਬੀਬੀਆਂ ਡਾਕਟਰ ਨੇ ਆਪਣੇ ਬੀਬੀਆਂ ਦੇ ਮੁੰਡੇ ਸਾਰੀ ਸਾਰੀ ਰਾਤ ਕਿਹੜਾ ਜੀ ਸੇਵਾ ਕਰਦੇ ਨੇ ਇੱਥੋਂ ਦਿਆਂ ਦੀ ਜਿਹੜੇ ਇਹੋ ਜਿਹੇ ਕੰਮ ਕਰਨ ਵਾਲੇ ਆਪਦੇ ਮਾਪਿਆਂ ਨੇ ਉਹ ਵਿਚਾਰੇ ਵਿਦੇਸ਼ਾਂ ਚ ਰੁੜਦੇ ਨੇ ਉਹ ਸਾਰਾ ਦਿਨ ਉਹਨਾਂ ਦੇ ਦਿਮਾਗ ਚ ਇੱਕੋ ਹੀ ਫਿਕਰ ਰਹਿੰਦਾ ਯਾਰ ਵੀ ਪਿੰਡੋਂ ਜਿਹੜਾ ਫੋਨ ਆਇਆ ਉਹ ਸੁੱਖ ਸਾਂਦ ਦਾ ਹੋਵੇ ਠੀਕ ਤੁਸੀਂ ਇੱਥੇ ਕੋਈ ਪੱਕਾ ਕੰਮ ਕਰਨ ਦਾ ਸੋਚਦੇ ਹੋ ਤਾਂ ਹਰ ਵਾਰ ਤੁਹਾਡੇ ਦਿਮਾਗ ਚ ਇੱਕ ਖੁੰਜਾ ਆਪਦੇ ਮਾਂ ਪਿਓ ਬਾਰੇ ਸੋਚ ਚ ਲੱਗਿਆ ਹੁੰਦਾ ਜਿਹੜੀ ਗ੍ਰੀਨਸ ਪਾਰਟੀ ਆ ਉਹ ਕਹਿੰਦੀ ਆ ਕਿ ਇਹ ਬੰਦੇ ਦਾ ਹੱਕ ਆ ਇਹ ਉਹਦੀ ਫੰਡਾਮੈਂਟਲ ਲੋੜ ਆ ਉਹਦੀ ਮਨੁੱਖੀ ਬੇਸਿਕ ਅਧਿਕਾਰ ਆ ਵੀ ਜਿਹੜੇ ਮਾਂ ਪਿਓ ਨੇ ਪੈਦਾ ਕੀਤਾ ਉਹਦੇ ਨੇੜੇ ਰਹਿੰਦੇ ਹੋਣ ਉਹ ਜਦੋਂ ਉਹਨਾਂ ਨੂੰ ਚਾਹੇ ਮਿਲ ਸਕੇ ਜਦੋਂ ਉਹਨਾਂ ਨੂੰ ਚਾਹੇ ਲੁੱਕ ਆਫਟਰ ਕਰ ਸਕੇ ਜਿਹੜੇ ਬੰਦੇ ਇੱਥੇ ਸਿਸਟਮ ਨੂੰ ਏਡੇ ਵਧੀਆ ਸਾਂਭ ਰਹੇ ਉਹਨਾਂ ਦੇ ਵਿਚਾਰਿਆਂ ਦੇ ਆਪਦੇ ਮਾਂ ਪਿਓ ਬਾਰੇ ਜਿਹੜੀਆਂ 2 ਵੱਡੀਆਂ ਪਾਰਟੀਆਂ ਨੇ ਲੇਬਰ ਤੇ ਲਿਬਰਲ ਉਹ ਕਹਿੰਦੇ ਸਾਡੇ ਮੈਡੀਕਲ ਸਿਸਟਮ ਤੇ ਬੋਝ ਆ ਅਸੀਂ ਕਹਿੰਦੇ ਹਾਂ ਕਿ 10,000 ਬੰਦੇ ਪਹਿਲੇ ਸਾਲ ਤੋਂ ਲਿਆਉਣੇ ਸ਼ੁਰੂ ਕਰੋ ਉਦੋਂ ਬਾਅਦ ਸਾਰੀ ਪਾਲਿਸੀ ਢਾ ਕੇ ਦੁਬਾਰਾ ਲਿਖੋ ਨਵੇਂ ਸਿਰੋਂ ਜਿਹਦੀ ਲੋੜ ਆ ਇਸ ਵੇਲੇ
ਜੀ
20 ਸਾਲ ਬਾਅਦ ਇਹ ਜਾ ਕੇ ਮਾਫੀ ਮੰਗਦੇ ਫਿਰਨਗੇ ਕਿ ਹਾਂਜੀ ਅਸੀਂ ਉਹ ਜੋ ਗਲਤ ਕੀਤਾ ਜੀ ਅੱਜ ਲੋੜ ਆ ਅੱਜ ਨੂੰ ਕਰੋ ਅੱਜ ਲਾਗੂ ਕਰੋ
ਜੀ ਪਰ ਨਵਦੀਪ ਜੀ ਇੱਕ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਮੁੰਡੇ ਕੁੜੀਆਂ ਇੱਥੇ ਏਜ ਕੇਅਰ ਚ ਜੋਬ ਕਰਦੇ ਨੇ ਟੈਕਸੀ ਡਰਾਈਵ ਕਰਦੇ ਨੇ ਔਰ ਉਹ ਪੇਸ਼ੈਂਟਸ ਨੂੰ ਵੀ ਇੱਧਰ ਉੱਧਰ ਲੈ ਕੇ ਜਾਂਦੇ ਨੇ ਮੈਡੀਕਲ ਸਹੂਲਤਾਂ ਦੇ ਸਾਡੇ ਕਾਫੀ ਮੁੰਡੇ ਕੁੜੀਆਂ ਕੰਮ ਕਰ ਰਹੇ ਨੇ ਪਰ ਨਵਦੀਪ ਜੀ ਇਹ ਤਾਂ ਉਹਨਾਂ ਦਾ ਕਿੱਤਾ ਹੈ ਔਰ ਉਹਦੇ ਮੁਤਲਕ ਉਹ ਕੰਮ ਕਰਨ ਦੇ ਬਦਲੇ ਉਹ ਪੈਸੇ ਚਾਰਜ ਕਰ ਰਹੇ ਨੇ ਦੇ ਆਰ ਨਾਟ ਡੂਇੰਗ ਫੋਰ ਫਰੀ ਐਨੀਥਿੰਗ ਤੇ ਫਿਰ ਉੱਥੇ ਐਡਾ ਵੱਡਾ ਇਨਸੈਂਟਿਵ ਦੇਣਾ ਕਿ ਉਹਨਾਂ ਦੇ ਮਾਪਿਆਂ ਨੂੰ ਮਤਲਬ ਕਿ ਪੱਕੇ ਤੌਰ ਤੇ ਇੱਥੇ ਲਿਆ ਕੇ ਬਿਠਾ ਦੇਣਾ ਕਿ ਇਹ ਅਸੀਂ ਅਗਰ ਇੱਕ ਪੰਜਾਬੀ ਜਾਂ ਇੱਕ ਭਾਰਤੀ ਜਾਂ ਆਪਣੀ ਸੋਚ ਤੋਂ ਉੱਪਰ ਉੱਠ ਕੇ ਇੱਕ ਕਾਮਨ ਮੈਨ ਦੇ ਤਰ੍ਹਾਂ ਸੋਚੀਏ ਇੱਕ ਆਸਟ੍ਰੇਲੀਅਨ ਦੀ ਤਰ੍ਹਾਂ ਸੋਚੀਏ ਤਾਂ ਕੀ ਇਹ ਜਾਇਜ਼
ਬਿਲਕੁਲ ਜਾਇਜ਼ ਸਰ ਜਦੋਂ ਆਪਾਂ ਇੱਥੇ ਪਹੁੰਚੇ ਹਾਂ ਇੱਥੇ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਮੋਟੋ ਸੀ ਪੀਪਲ ਆਰ ਬਿਜ਼ਨਸ ਇੱਥੇ ਲੋੜਾਂ ਦੀ ਘਾਟ ਸੀ ਕਿ ਬੰਦੇ ਇੱਥੇ ਮਿਲ ਨਹੀਂ ਰਹੇ ਸੀ ਉਹਦੇ ਵਾਸਤੇ ਇੱਥੋਂ ਦੀ ਇਮੀਗ੍ਰੇਸ਼ਨ ਪਾਲਿਸੀ ਖੁੱਲੀ ਇਸੇ ਕਰਕੇ ਮਾਈਗ੍ਰੈਂਟ ਇੱਥੇ ਆਏ ਇਸੇ ਤੇ ਜਿਹੜੇ ਮਾਈਗ੍ਰੈਂਟ ਆ ਰਹੇ ਨੇ ਤੁਸੀਂ ਇੱਕ ਮੋਟਾ ਮੋਟਾ ਹਿਸਾਬ ਲਓ ਕਿ ਇੱਕ ਮੰਨ ਲਓ ਇੱਕ ਬੰਦਾ ਇੱਥੇ 25 ਸਾਲ ਦੀ ਉਮਰ ਚ ਪਹੁੰਚਦਾ ਤੇ ਇੱਕ ਇੱਥੋਂ ਦਾ ਲੋਕਲ ਬੱਚਾ ਪੈਦਾ ਹੋ ਕੇ 25 ਸਾਲ ਦਾ ਹੁੰਦਾ ਉਹਨੂੰ ਜਨਮ ਤੋਂ ਲੈ ਕੇ ਜਨਮ ਤੋਂ ਪਹਿਲਾਂ ਸਗੋਂ ਖਰਚੇ ਸ਼ੁਰੂ ਹੋ ਜਾਂਦੇ ਜਦੋਂ ਕੋਈ ਮਾਤਾ ਪ੍ਰੈਗਨੈਂਟ ਹੁੰਦੀ ਹੈ ਕੋਈ ਬੱਚੇ ਦੀ ਉਹਦੇ ਟ੍ਰੀਟਮੈਂਟ ਦੇ ਖਰਚੇ ਉਸ ਤੋਂ ਬਾਅਦ ਵੈਕਸੀਨੇਸ਼ਨ ਦੇ ਖਰਚੇ ਉਹਦੇ ਚਾਈਲਡ ਕੇਅਰ ਦੇ ਖਰਚੇ ਉਹਦੇ ਸਕੂਲਾਂ ਦੇ ਖਰਚੇ ਉਹਦੇ ਟੀਚਰਾਂ ਦੇ ਖਰਚੇ ਉਹਦੀ ਟਰਾਂਸਪੋਰਟੇਸ਼ਨ ਦੇ ਖਰਚੇ ਦੇ ਕੇ ਗੌਰਮੈਂਟ ਨੇ $1,00,000 ਲਾ ਕੇ ਇੱਕ ਬੱਚੇ ਨੂੰ 25 ਸਾਲਾਂ ਦਾ ਕੀਤਾ
ਜੀ
ਇੱਥੇ ਆਪਣੇ ਮਾਪਿਆਂ ਨੇ ਫੀਸਾਂ ਦੇ ਕੇ ਪੜ੍ਹਾ ਕੇ ਇਸ ਕਾਬਲ ਕਰਕੇ ਕਿ ਤੁਸੀਂ ਦੁਨੀਆਂ ਚ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹੋ, ਇੰਨੇ ਕਾਬਲ ਬਣਾਇਆ, ਉਹ ਬੱਚਾ ਜਦੋਂ ਇੱਥੇ ਆ ਕੇ ਖੜਾ ਉਹਦਾ ਸਿਸਟਮ ਨੂੰ ਵੈਸੇ ਹੀ ਦੇਣਦਾਰ ਰਹੋ। ਤੁਹਾਨੂੰ ਸਿਸਟਮ ਨੂੰ ਸਗੋਂ ਧੰਨਵਾਦੀ ਹੋਣਾ ਚਾਹੀਦਾ ਕਿ ਜੀ ਤੁਸੀਂ ਡਾਕਟਰ ਬਣ ਕੇ ਜਾਂ ਡਰਾਈਵਰ ਬਣ ਕੇ ਜਾਂ ਸਾਡੇ ਏਜ ਕੇਅਰ ਵਰਕਰ ਬਣ ਕੇ ਤੁਸੀਂ ਤਿਆਰ ਹੋ ਕੇ ਇੱਥੇ ਆ ਗਏ ਹੋ। ਇਹ ਆਪਣੇ ਆਪ ਚ ਉਹਨਾਂ ਮਾਪਿਆਂ ਦਾ ਯੋਗਦਾਨ ਆ ਇਸ ਮੁਲਕ ਦੇ ਉੱਤੇ ਆਲਰੇਡੀ ਜਿਹੜਾ ਦੇ ਚੁੱਕੇ ਨੇ, ਕਿ ਉਹ ਇੱਕ ਇਹੋ ਜਿਹਾ ਬੰਦਾ ਦੇ ਚੁੱਕੇ ਨੇ ਕਿ ਜਿਹੜਾ ਇੱਥੇ ਸਿਸਟਮ ਦੀ ਸੇਵਾ ਦੀ ਘਾਟ ਨੂੰ ਪੂਰਾ ਕਰ ਰਿਹਾ, ਜਿਹੜਾ ਉਸ ਖਿੱਤੇ ਨਾਲ ਰਿਲੇਟਡ ਆ ਕਿ ਜਿਹੜੀ ਸੇਵਾ ਇਸ ਮੁਲਕ ਚ ਪੂਰੀ ਨਹੀਂ ਕੀਤੀ ਜਾ ਸਕਦੀ ਸੀ ਉਸ ਸੇਵਾ ਨੂੰ ਉਹ ਬਾਹਰੋਂ ਆ ਕੇ ਕਰ ਰਿਹਾ ਰੈਡੀਮੇਡ, ਤੇ ਉਸ ਬੰਦੇ ਦਾ ਇੱਕ ਹੱਕ ਆ ਕਿ ਆਪਦੇ ਇੱਕ ਮਾਂ ਪਿਓ ਨੂੰ ਲਿਆ ਸਕੇ। ਜਿਹੜੀ ਕਿ ਗੱਲ ਬਣਦੀ ਆ, ਤੁਸੀਂ ਕਿਸੇ ਵੀ ਸੈਂਸੀਬਲ ਬੰਦੇ ਨਾਲ ਗੱਲ ਕਰੋ, ਉਹ ਕੋਈ ਬੋਝ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੇ ਮਾਂ ਪਿਓ ਨੇ ਉਹਨੂੰ ਪੜ੍ਹਾਇਆ ਲਿਖਾਇਆ ਇਸ ਦੇ ਕਾਬਲ ਕੀਤਾ ਜਾ, ਹੁਣ ਉਹ ਬੰਦਾ ਉਹਨਾਂ ਦਾ ਮਰਨਾ ਡੀਕੇ ਕਿ ਮੈਂ ਦੂਰ ਬੈਠਾ ਤੇ ਉਹ ਹਿੰਦੁਸਤਾਨ ਚ ਮਰ ਰਹੇ ਨੇ। ਗਵਰਨਮੈਂਟ ਕਹਿੰਦੀ ਆ ਵੀ ਤੁਸੀਂ ਤਾਂ ਚਲੋ ਠੀਕ ਆ ਮੰਨਿਆ ਕਾਬਲ ਹੋ ਕੇ ਆ ਗਏ, ਮੋਸਟ ਸਾਨੂੰ ਲੋੜ ਸੀ ਤੁਹਾਨੂੰ ਤਾਂ ਅਸੀਂ ਰੱਖ ਲਿਆ ਇੱਥੇ, ਪਰ ਜਿਹੜੇ ਤੁਹਾਡੇ ਮਾਂ ਪਿਓ ਨੇ ਉਹ ਤਾਂ ਆਉਣਗੇ ਜੇ ਲੱਖ ਡਾਲਰ ਦਿੰਦੇ ਹੋ।
ਠੀਕ
ਹੈ, ਇਹ ਤਾਂ
ਜਿੱਦਾਂ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਪੇਰੈਂਟਸ ਦੇ ਇੱਥੇ ਆਉਣ ਦੀ, ਔਰ ਵੱਖੋ ਵੱਖਰੇ ਪਾਰਟੀਆਂ ਦੇ ਵੱਖੋ ਵੱਖਰੇ ਮੁੱਦੇ ਨੇ, ਕੋਈ 3 ਸਾਲ ਵਾਸਤੇ ਕਹਿ ਰਿਹਾ ਹੈ, ਕੋਈ 5 ਸਾਲ ਵਾਸਤੇ ਕਹਿ ਰਿਹਾ ਹੈ, ਔਰ ਆਪ ਜੀ ਕਹਿ ਰਹੇ ਹੋ ਕਿ ਇੱਥੇ ਪੱਕੇ ਤੌਰ ਤੇ ਹੀ ਵੀਜ਼ਾ ਮਿਲਣਾ ਚਾਹੀਦਾ ਹੈ ਪੇਰੈਂਟਸ ਨੂੰ, ਬਟ ਨਵਦੀਪ ਜੀ ਜਿੰਨੀ ਕੁ ਮੈਨੂੰ ਇਮੀਗ੍ਰੇਸ਼ਨ ਦੇ ਬਾਰੇ ਜਾਣਕਾਰੀ ਹੈ, ਜਾਂ ਆਪਾਂ ਖੈਰ ਤਕਰੀਬਨ ਹਰੇਕ ਹੀ ਸਟੂਡੈਂਟ ਵੀਜ਼ੇ ਤੇ ਜਿਹੜਾ ਵੀ ਆਇਆ ਸੀ ਉਸਨੂੰ ਇਮੀਗ੍ਰੇਸ਼ਨ ਦੇ ਬਾਰੇ ਕੁਛ ਨਾ ਕੁਛ ਤੇ ਜਾਣਕਾਰੀ ਹੈ ਹੀ, ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਨਵਦੀਪ ਜੀ ਹੈ ਉਹ ਪੂਰੀ ਤਰ੍ਹਾਂ ਨਾਲ ਇੰਡੀਪੈਂਡੈਂਟ ਹੈ, ਆਪਣੇ ਫੈਸਲੇ ਉਹ ਖੁਦ ਕਰਦਾ ਹੈ, ਔਰ ਕਿਸੇ ਦੇ ਵੀ ਉਹ ਦਖਲ ਅੰਦਾਜ਼ੀ ਮੈਨੂੰ ਲੱਗਦਾ ਕਿ ਝੇਲਦਾ ਨਹੀਂ ਹੈ। ਹਾਲਾਂਕਿ ਕਾਫੀ ਕੁਝ ਪੋਲੀਟੀਕਲ ਪਾਰਟੀਆਂ ਤੇ ਕਹਿੰਦੀਆਂ ਨੇ ਕਿ ਇੰਨਾ ਕੁਛ ਅਸੀਂ ਆਹ ਕਰਾਂਗੇ ਇੰਨਾ ਉਹ ਕਰਾਂਗੇ, ਔਰ ਇਮੀਗ੍ਰੇਸ਼ਨ ਦੇ ਮਾਮਲੇ 'ਚ ਖਾਸ ਤੌਰ ਤੇ ਇਹੋ ਜਿਹਾ ਕੋਈ ਵੀ ਵਾਅਦਾ ਉਹ ਮੈਨੂੰ ਲੱਗਦਾ ਕਿ ਪੂਰੇ ਕਰਨ ਦੇ ਕਾਬਲ ਨਹੀਂ ਹਨ। ਕਾਰਨ ਇਸ ਦਾ ਇਹੀ ਹੈ ਕਿ ਇੰਡੀਪੈਂਡੈਂਟ ਮਹਿਕਮਾ ਹੈ ਔਰ ਉਹਨਾਂ ਨੂੰ ਕਿਸੇ ਤੋਂ ਵੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਸੋ ਇੰਨਾ ਜੇਕਰ ਆਪਾਂ 3 ਸਾਲ ਜਾਂ 5 ਸਾਲ ਨੂੰ ਲਾਈਟਲੀ ਤੌਰ ਤੇ ਲੈ ਰਹੇ ਹਾਂ ਕਿ ਪਤਾ ਨਹੀਂ ਇਹ ਵਾਅਦੇ ਪੂਰੇ ਕਰਨਗੇ ਜਾਂ ਨਹੀਂ ਕਰਨਗੇ, ਕਿਉਂਕਿ ਪਹਿਲਾਂ ਵੀ ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਅਜਿਹੇ ਵਾਅਦੇ ਕੀਤੇ ਗਏ ਸਨ ਜਿਹੜੇ ਕਿ ਬਾਅਦ 'ਚ ਪੂਰੇ ਨਹੀਂ ਕੀਤੇ ਗਏ, ਔਰ ਲੋਕ ਠੱਗੇ ਠੱਗੇ ਅਕਸਰ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ। ਬਟ ਨਵਦੀਪ ਜੀ ਇਹ ਤੇ ਬਹੁਤ ਵੱਡੀ ਗੱਲ ਹੈ ਕਿ ਪੇਰੈਂਟਸ ਨੂੰ ਇੱਥੇ ਲੈ ਕੇ ਆਉਣਾ, ਫਿਰ ਖਾਸ ਤੌਰ ਤੇ ਚਲੋ ਇਕੱਲੀ ਪੰਜਾਬੀ ਕਮਿਊਨਿਟੀ ਹੀ ਜਾਂ ਭਾਰਤੀ ਕਮਿਊਨਿਟੀ ਇੱਥੇ ਨਹੀਂ ਵਸਦੀ, ਜਿਨ੍ਹਾਂ ਦੇ ਕਿ ਪੇਰੈਂਟਸ ਆਪਣੇ ਮੂਲ ਵਤਨ ਦੇ ਵਿੱਚ ਰਹਿੰਦੇ ਨੇ, ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀਜ਼ ਨੇ ਇੱਥੇ ਤੇ ਹੜ ਆ ਜਾਣਾ ਹੈਗਾ ਇਸ ਹਿਸਾਬ ਦੇ ਨਾਲ ਨਵਦੀਪ ਜੀ। ਔਰ ਸੈਕਿੰਡਲੀ ਜਿਹੜੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਉਹ ਇਹ ਹੈ ਕਿ ਜਿਹੜੀ ਇਮੀਗ੍ਰੇਸ਼ਨ ਹੈ ਉਹ ਬਿਲਕੁਲ ਹੀ ਇੰਡੀਪੈਂਡੈਂਟ ਹੈ, ਉਹਨੂੰ ਕਿਸੇ ਦੀ ਵੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ ਜਾਂ ਕਿਸੇ ਦਾ ਵੀ ਆਰਡਰ ਦੀ ਲੋੜ ਨਹੀਂ ਹੈ।
ਨਹੀਂ ਰਿਸ਼ੀ ਜੀ, ਮੇਰੀ ਗੱਲ ਸੁਣੋ, ਜਿਹੜਾ ਆਪਣਾ ਇਹ ਮੁਲਕ ਆ ਇੱਥੇ ਚੁਣੀ ਹੋਈ ਲੋਕਾਂ ਦੀ ਸਰਕਾਰ ਹੁੰਦੀ ਆ, ਜਿੰਨੇ ਵੀ ਮਹਿਕਮੇ ਨੇ ਇੱਥੇ ਉਹ ਸਰਕਾਰ ਦੇ ਕੰਟਰੋਲ ਦੇ ਹੇਠਾਂ ਹੁੰਦੇ ਆ। ਜਿੰਨੇ ਮੇਰੇ ਵੀਰ ਇਮੀਗ੍ਰੇਸ਼ਨ ਚ ਜਿਨ੍ਹਾਂ ਦਾ ਕੋਈ ਚੱਕਰ ਪਿਆ ਉਹਨਾਂ ਨੂੰ ਪਤਾ ਕਿ ਪਹਿਲਾਂ ਇਮੀਗ੍ਰੇਸ਼ਨ ਹੁੰਦੀ ਹੈ ਜੀ, ਫਿਰ MRT ਹੁੰਦੀ ਹੈ ਜੀ, ਫਿਰ ਫੈਡਰਲ ਕੋਰਟ ਹੁੰਦਾ ਜੀ, ਉਦੋਂ ਬਾਅਦ ਮਿਨਿਸਟਰ ਦੀ ਅਪੀਲ ਹੁੰਦੀ ਆ। ਇਹ ਜਿਹੜਾ ਸਾਰਾ ਮਹਿਕਮਾ ਇਮੀਗ੍ਰੇਸ਼ਨ ਮਿਨਿਸਟਰ ਦੇ ਥੱਲੇ ਕੰਮ ਕਰਦਾ। ਹੁਣ ਤੁਸੀਂ ਇੱਕ ਉਦਾਹਰਨ ਲਓ, ਆਪਣੀ ਜਿਹੜੀ ਲਿਬਰਲ ਪਾਰਟੀ ਹੈ ਜਿਨ੍ਹਾਂ ਨੇ ਵਾਅਦਾ ਕੀਤਾ ਕਿ ਜੀ ਅਸੀਂ ਇੰਨੇ ਸਾਲ ਬੰਦਿਆਂ ਨੂੰ ਰੱਖਾਂਗੇ ਵੀਜ਼ੇ ਤੇ, 2014 ਚ ਉਹ ਬਿੱਲ ਲੈ ਕੇ ਆਏ ਸੀ ਕਿ ਜਿਹੜੇ ਮੁਫ਼ਤ ਮਾਂ ਪਿਓ ਨੂੰ ਲਿਆਉਣ ਵਾਲੀਆਂ ਜਿਹੜੀਆਂ ਹਾਲਤਾਂ ਉਹ ਟੋਟਲੀ ਬੰਦ ਕਰ ਦਿਓ, 6 ਕੈਟੇਗਰੀਆਂ ਨੇ, 6 ਦੀਆਂ 6 ਨੂੰ ਬੰਦ ਕਰਨ ਵਾਸਤੇ ਉਹਨਾਂ ਨੇ ਬਿੱਲ ਪੇਸ਼ ਕਰਤਾ ਸੀ ਪਾਰਲੀਮੈਂਟ ਚ। ਹੁਣ ਤੇ ਚੰਗੀ ਗੱਲ ਆ ਕਿ ਉਹਨਾਂ ਕੋਲ ਉੱਪਰਲਾ ਸਦਨ ਹੈ ਜਿਹੜਾ, ਸੈਨੇਟ, ਉੱਥੇ ਮੈਜੋਰਿਟੀ ਹੈ ਨਹੀਂ ਸੀ, ਬਿੱਲ ਡਿੱਗ ਪਿਆ ਰਹਿ ਗਿਆ ਉਹ, ਤਾਂ ਆਪਾਂ ਹਲੇ ਵੀ ਗੱਲ ਕਰਨ ਜੋਗੇ ਹਾਂ। ਇਹ ਸਾਰਾ ਕੁਛ ਹੀ ਪਾਰਲੀਮੈਂਟ ਵੱਲੋਂ ਕੰਟਰੋਲ ਹੁੰਦਾ। ਆਸਟ੍ਰੇਲੀਆ ਦਾ ਕੋਈ ਵੀ ਮਹਿਕਮਾ ਇਹ ਜਾ ਨਹੀਂ ਜਿਹੜਾ ਕਿ ਪਾਰਲੀਮੈਂਟ ਵੱਲੋਂ ਕੰਟਰੋਲ ਨਾ ਹੋ ਸਕਦਾ ਹੋਵੇ। ਕੁਛ ਬਾਡੀਜ਼ ਹੁੰਦੀਆਂ ਜਿਹੜੀਆਂ ਇੰਡੀਪੈਂਡੈਂਟਲੀ ਕੰਮ ਕਰਦੀਆਂ ਨੇ, ਪਰ ਉਹਨਾਂ ਦੀ ਵੀ ਜਿਹੜੀਆਂ ਗਾਈਡਲਾਈਨਸ ਉਹ ਸਰਕਾਰ ਹੀ ਦਿੰਦੀ ਆ। ਜਿਹੜੇ ਬਿਊਰੋਕਰੈਟ ਨੇ, ਜਿੰਨੇ ਬਿਊਰੋਕਰੈਟ ਮਤਲਬ ਜਿੰਨੀ ਅਫਸਰਸ਼ਾਹੀ ਆ, ਉਹ ਸਰਕਾਰਾਂ ਦੇ ਥੱਲੇ ਹੀ ਕੰਮ ਕਰਦੀਆਂ ਨੇ। ਸਰਕਾਰ ਜਿਹੜੀ ਪਾਲਿਸੀ ਬਣਾ ਕੇ ਦਿੰਦੀ ਆ ਉਹਦੇ ਅਕੋਰਡਿੰਗਲੀ ਹੀ ਚੱਲਦੀਆਂ ਨੇ, ਉਹ ਆਪਣੀ ਮਰਜ਼ੀ ਨਹੀਂ ਕਰ ਸਕਦੀਆਂ। ਮੈਂ ਕੋਈ ਇਹ ਇਸ ਤਰ੍ਹਾਂ ਦੀ ਮੰਗ ਨਹੀਂ ਕਿ ਜੀ ਗੇਟ ਖੋਲ ਦਿਓ ਵੀ ਜਿਹੜਾ ਜਿਹਨੂੰ ਲੋੜ ਆ ਵੀ ਟਿਕਟ ਲੈ ਕੇ ਇੱਥੇ ਚੜਿਆ ਹੋਵੇ। ਇਹ ਉਹਨਾਂ ਬੰਦਿਆਂ ਬਾਰੇ ਗੱਲ ਹੋ ਰਹੀ ਹੈ ਜਿਹੜੇ ਆਪਣਾ ਯੋਗਦਾਨ ਇਸ ਮੁਲਕ ਨੂੰ ਦੇ ਚੁੱਕੇ ਨੇ, ਜਿਹੜੇ ਪੜ੍ਹਾ ਲਿਖਾ ਕੇ ਆਪਦੇ ਬੱਚਿਆਂ ਨੂੰ ਕਾਬਲ ਕਰ ਚੁੱਕੇ ਨੇ, ਉਹ ਚਾਹੇ ਕਿਸੇ ਵੀ ਕਮਿਊਨਿਟੀ ਦੇ ਹੋਣ, ਆਪਣੇ ਜਿਵੇਂ ਮਾਪੇ ਨੇ ਉਵੇਂ ਸਾਰਿਆਂ ਦੇ ਮਾਪੇ ਨੇ, ਉਵੇਂ ਕੋਈ ਸਪੈਨਿਸ਼ ਆਇਆ ਉਹਦੇ ਮਾਪੇ ਨੇ, ਉਵੇਂ ਕੋਈ ਵੀਰ ਪਾਕਿਸਤਾਨੋਂ ਆਇਆ ਹੋਇਆ ਉਹਦੇ ਮਾਪੇ ਨੇ, ਸਭ ਦੇ ਸਭ ਜ਼ਰੂਰੀ ਨੇ। ਇਹ ਮਨੁੱਖੀ ਲੋੜ ਹੈ, ਇਹ ਘੱਟੋ ਘੱਟ ਆਪਾਂ ਨੂੰ ਸਮਝਣ ਦੀ ਲੋੜ ਹੈ ਤੇ ਇਹ ਵੀ ਗੱਲ ਕਰਨ ਦੀ ਲੋੜ। ਹੁਣ ਤੁਸੀਂ ਕੈਨੇਡਾ ਦੀ ਐਗਜ਼ਾਮਪਲ ਲਓ, ਤੁਸੀਂ ਉੱਥੇ ਚਲੇ ਜਾਂਦੇ ਨੇ ਮਾਂ ਪਿਓ, ਇੱਥੇ ਕਿਉਂ ਨਹੀਂ ਆਉਂਦੇ ਸੀਗੇ?
ਜੀ ਜੀ
ਠੀਕ ਹੈ ਨਾ, ਜੇ ਮਾਪੇ ਆਉਂਦੇ ਨੇ ਤਾਂ ਉਹ ਇਸ ਮੁਲਕ ਨੂੰ ਬਹੁਤ ਵੱਡਾ ਯੋਗਦਾਨ ਦਿੰਦੇ ਆ। ਮੰਨ ਲਓ ਫੋਰ ਐਗਜ਼ਾਮਪਲ ਕਿਸੇ ਵੀ ਆਪਾਂ ਐਵਰੇਜ ਲਾਈਏ ਕਿ ਜੀ ਬੱਚੇ ਸਕੂਲ ਪੜ੍ਹਦੇ ਨੇ ਬੱਚੇ ਕਿਸੇ ਬੰਦੇ ਦੇ ਤੇ ਉਹਦੇ ਮਾਪੇ ਵੀ ਇੱਥੇ ਨੇ, ਤਾਂ ਉਹਦਾ ਜਿਹੜਾ ਆਊਟਸਾਈਡ ਸਕੂਲ ਆਰ ਕੇਅਰ ਦਾ ਖਰਚਾ ਉਹ ਖਤਮ ਹੋ ਗਿਆ। ਬੱਚਿਆਂ ਨੂੰ ਪੜ੍ਹਾਉਣ ਚ ਮਾਪੇ ਯੋਗਦਾਨ ਕਰ ਸਕਦੇ ਕਿਉਂਕਿ ਉਹਨਾਂ ਨੇ ਉਹਦੇ ਮਾਪੇ ਪੜ੍ਹਾਇਆ ਪਹਿਲਾਂ ਹੀ ਉਹ ਆਪਦੇ ਪੋਤੇ ਦੋਤੇ ਨੂੰ ਵੀ ਪੜ੍ਹਾਉਣਗੇ ਇੱਥੇ। ਇਸ ਸਮੇਂ ਨਾਲ ਜਿਹੜੇ ਬੰਦਿਆਂ ਨੂੰ ਟਾਈਮ ਮਿਲਦਾ ਉਸ ਟਾਈਮ ਚ ਜਿਆਦਾ ਪ੍ਰੋਡਕਟਿਵ ਕੰਮ ਕਰ ਸਕਦੇ ਸੋਸਾਇਟੀ ਵਾਸਤੇ ਜਾ ਕੇ, ਉਹ ਜੇ 6 ਘੰਟੇ ਕੰਮ ਕਰਦਾ 8 ਘੰਟੇ ਕੰਮ ਕਰ ਸਕਦਾ, 8 ਘੰਟੇ ਕੰਮ ਕਰਦਾ 10 ਘੰਟੇ ਕੰਮ ਕਰ ਸਕਦਾ, ਕੋਈ ਪਰਿਵਾਰਕ ਤਾਣਾ ਬਾਣਾ ਮਜ਼ਬੂਤ ਹੁੰਦਾ, ਆਪਣੇ ਬੱਚਿਆਂ ਨੂੰ ਆਪਣਾ ਕਲਚਰ ਪਤਾ ਲੱਗਦਾ, ਆਪਣੇ ਮਾਂ ਪਿਓ ਨੂੰ ਬੋਲਣਾ ਸਿਖਾਉਂਦੇ ਆ ਆਪਣੀ ਗੱਲਬਾਤ। ਹੁਣ ਆਪਣੇ 80% ਜਵਾਕ ਅੰਗਰੇਜ਼ੀ ਬੋਲਦੇ ਨੇ ਇੱਥੇ, ਉਹ ਹੋਰ 10 ਸਾਲਾਂ ਨੂੰ ਤਾਂ ਉਹਨਾਂ ਨੇ ਦਾਦਾ ਦਾਦੀ ਨਾਲ ਵੈਸੇ ਨੀ ਗੱਲ ਕਰਨ ਜੋਗੇ ਰਹਿਣਾ ਜੇ 2-2 ਮਹੀਨੇ ਮਿਲਦੇ ਰਹੇ ਹੋ।
ਠੀਕ ਹੈ
ਠੀਕ ਹੈ ਨਾ, ਇਹ ਲੋੜ ਹੈ, ਹਰ ਕਮਿਊਨਿਟੀ ਦੀ ਲੋੜ ਹੈ। ਜਿਹੜੇ ਜਿਹੜੀਆਂ ਸੋਸਾਇਟੀਆਂ ਡਿਵੈਲਪ ਹੋ ਰਹੀਆਂ, ਜਿਹੜਾ ਬੱਚਾ ਇੱਕ ਤੋਂ ਵੱਧ ਭਾਸ਼ਾ ਬੋਲਦਾ ਉਹ ਬੱਚਾ ਵੈਸੇ ਦੂਜਿਆਂ ਨਾਲ ਤੇਜ ਆ। ਜੇ ਇਹੋ ਜਿਹੀ ਪਨੀਰੀ ਆਸਟ੍ਰੇਲੀਆ ਨੂੰ ਮਿਲਦੀ ਹੈ ਕਿ ਜਿਹੜੇ ਦਿਮਾਗੀ ਤੌਰ ਤੇ ਸਮਾਰਟ ਬੱਚੇ ਨੇ ਉਹ ਅੱਗੇ ਜਾ ਕੇ ਹੋਰ ਚੰਗੀਆਂ ਪਲਾਂਘਾਂ ਪੱਟਣਗੇ, ਚੰਗੇ ਪੜ੍ਹੇ ਲਿਖੇ ਸ਼ਹਿਰੀ ਬਣਨਗੇ ਇੱਥੇ, ਇੱਥੋਂ ਦੇ ਮੁਲਕ ਚ ਹੋਰ ਯੋਗਦਾਨ ਪਾਉਣਗੇ ਉਹ, ਇਹਦਾ ਮੁਲਕ ਨੂੰ ਫਾਇਦਾ, ਇਹ ਕੋਈ ਘਾਟੇ ਵਾਲੀ ਗੱਲ ਨਹੀਂ। ਸਗੋਂ ਇੱਥੇ ਹੀ ਕੰਮ ਕਰਦਾ ਉਸ ਤੋਂ ਬਾਅਦ ਚ।
ਠੀਕ ਹੈ, ਦੋ ਬਹੁਤ ਵੱਡੇ ਖੇਤਰ ਨੇ ਨਵਦੀਪ ਜੀ ਆਸਟ੍ਰੇਲੀਅਨ ਇਕਾਨਮੀ ਦੇ ਵਿੱਚ। ਇੱਕ ਤੇ ਹੈ ਜੀ ਸਟੂਡੈਂਟ ਜਿਹੜੇ ਕਿ ਬਾਹਰੋਂ ਪੜ੍ਹਨ ਵਾਸਤੇ ਆਉਂਦੇ ਨੇ, ਵਿਦੇਸ਼ਾਂ ਤੋਂ ਪੜ੍ਹਨ ਵਾਸਤੇ ਆਉਂਦੇ ਨੇ, ਔਰ ਇੱਕ ਮਾਈਨਿੰਗ, ਇਹ ਇੰਡਸਟਰੀ ਆਸਟ੍ਰੇਲੀਆ ਦੀ ਰੀੜ੍ਹ ਦੀ ਹੱਡੀ ਹੈ ਜੀ। ਔਰ ਜਦੋਂ ਪਿੱਛੇ ਜੇ ਰੋਕ ਲਗਾਈ ਗਈ ਸੀਗੀ ਵੀਜ਼ਿਆਂ ਦੇ ਉੱਤੇ ਜਿਹੜੇ ਕਿ ਸਟੂਡੈਂਟ ਬਾਹਰੋਂ ਆਉਂਦੇ ਨੇ, ਤਾਂ ਕਾਫੀ ਘਾਟਾ ਸਹਿਣਾ ਪਿਆ ਸੀਗਾ। ਸੋ ਇਹਨਾਂ ਦੇ ਬਾਰੇ, ਦੋਹਾਂ ਦੇ ਬਾਰੇ ਦੱਸੋ ਕਿ ਇਹਦੇ ਬਾਰੇ ਕੀ ਵਿਚਾਰ ਰੱਖਦੀ ਹੈ ਗ੍ਰੀਨ ਪਾਰਟੀ।
ਜਾਂ ਇੱਕ ਤਾਂ ਜਿਹੜਾ ਬੰਦਾ ਇੱਥੇ ਪੜ੍ਹਨ ਆ ਰਿਹਾ ਉਹ ਇੱਥੇ ਆ ਕੇ ਇਸ ਦਾ ਤੰਤਰ ਸਿੱਖਦਾ, ਇੱਥੋਂ ਦੇ ਮੁਲਕ ਦੀਆਂ ਲੋੜਾਂ ਮੁਤਾਬਕ ਪੜ੍ਹਦਾ, ਜਿਹਦੀ ਸੱਚੀ ਮੁੱਚੀ ਇੰਡਸਟਰੀ ਚ ਲੋੜ ਹੁੰਦੀ ਹੈ ਜਾਂ ਮਾਰਕੀਟ ਚ ਲੋੜ ਹੁੰਦੀ ਆ, ਉਹ ਇੱਕ ਇਹੋ ਜਿਹਾ ਕੰਮ ਆ ਮੁਲਕ ਨੂੰ ਮਿਲਦਾ ਕਿ ਜਿਹੜਾ ਕਿ ਤਿਆਰ ਬਰ ਤਿਆਰ ਆ। ਇਸ ਕਰਕੇ ਪੜ੍ਹੇ ਲਿਖੇ ਬੰਦਿਆਂ ਦੇ ਵੈਲਕਮ ਨੂੰ ਗ੍ਰੀਨ ਤਿਆਰ ਆ ਹਮੇਸ਼ਾ, ਤੇ ਉਸ ਤੋਂ ਬਿਨਾਂ ਜਿਹੜਾ ਮਾਈਨਿੰਗ ਬਾਰੇ ਆ, ਮਾਈਨਿੰਗ ਬਾਰੇ ਆਪਾਂ ਇੱਕ ਸੌਖੇ ਸਮਝਾਉਣ ਵਾਸਤੇ ਤੁਹਾਨੂੰ ਗੱਲ ਦੱਸਦਾ, ਜਿਹੜੇ ਆਪਣੇ 40 ਸਾਲਾਂ ਦੀ ਉਮਰ ਦੀ ਬ੍ਰੈਕਟ ਦੇ ਬੰਦੇ ਨੇ ਪੰਜਾਬ ਚੋਂ ਆਏ ਨੇ, ਉਹਨਾਂ ਨੇ ਖੇਤਾਂ ਚ ਮੋਟਰਾਂ ਜ਼ਮੀਨ ਤੇ ਪਈਆਂ ਚੱਲਦੀਆਂ ਵੀ ਦੇਖੀਆਂ ਨੇ,
ਸਹੀ ਆ,
ਪਾਣੀ ਸੌਖੇ ਨਿਕਲਦੇ ਦੇਖੇ ਨੇ। ਹੁਣ ਜਿਵੇਂ ਜਿਵੇਂ ਆਪਾਂ ਇੱਕ ਇਹੋ ਜਿਹੇ ਤਰੀਕੇ ਨਾਲ ਕੰਮ ਕੀਤਾ ਕਿ ਜਿਹੜਾ ਸਸਟੇਨੇਬਲ ਨਹੀਂ ਸੀ, ਜਿਹੜੀ ਗੱਲ ਚੱਲਣ ਯੋਗ ਨਹੀਂ ਸੀ, ਕਈ ਝੋਨਾ ਲਾਉਣ ਲੱਗੇ ਪਾਣੀ ਡੂੰਘੇ ਹੋ ਗਏ, ਹੁਣ ਹੌਲੀ 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 ਪੰਜਾਬ ਆਪਣਾ ਰੇਗਿਸਤਾਨ ਵੱਲ ਵੀ ਵੱਧ ਰਿਹਾ। ਇਹੋ ਜਿਹੀ ਗੱਲ ਇਹ ਮਾਈਨਿੰਗ ਦੀ ਹੈ ਕਿ ਜਦੋਂ ਤੁਸੀਂ ਵਾਤਾਵਰਨ ਦੀ ਕੋਈ ਵੀ ਗੱਲ ਕਰਦੇ ਹੋ, ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕੁਦਰਤ ਦੇ ਨਾਲ, ਜਿੰਨਾ ਚਿਰ ਕੁਦਰਤ ਦੀਆਂ ਸ਼ਰਤਾਂ ਦੇ ਅੰਦਰ ਰਹਿ ਕੇ ਚੱਲਦੇ ਹੋ ਉਹ ਤੁਹਾਨੂੰ ਲੰਬਾ ਟਾਈਮ ਚੱਲਦੀਆਂ ਨੇ ਗੱਲਾਂ। ਜੇ ਤੁਸੀਂ ਕੁਦਰਤ ਦੇ ਉਲਟ ਰਹਿ ਕੇ ਚੱਲਦੇ ਹੋ, ਮੰਨ ਲਓ ਕਿਤੇ ਮਾਈਨਿੰਗ ਸ਼ੁਰੂ ਕਰਤੀ ਜੀ, ਉਹਦਾ ਪਾਣੀ ਕੱਢਿਆ, ਪਾਣੀ ਕੱਢ ਕੇ ਨਾਲ ਦੀ ਨਦੀ ਚ ਪਾਤਾ, ਨਦੀ ਦਾ ਪਾਣੀ ਗੰਧਲਾ ਹੋ ਗਿਆ, ਨਦੀ ਦੇ ਪਾਣੀ ਨੇ ਗਾਂਹ ਜਾ ਕੇ ਸਮੁੰਦਰ ਦਾ ਪਾਣੀ ਗੰਧਲਾ ਕਰਤਾ, ਰਸਤੇ ਜਾਨਵਰ ਮਰਦੇ ਗਏ, ਅੱਗੇ ਜਾ ਕੇ ਉਹਨੇ ਵਾਤਾਵਰਨ ਤੇ ਪੱਕਾ ਅਸਰ ਪਾਤਾ, ਉਹਦੇ ਨਾਲ ਉਸਦਾ ਸਾਈਕਲ ਲੈ ਲਿਆ, ਅਲਟੀਮੇਟਲੀ ਉੱਥੋਂ ਦਾ ਵਾਤਾਵਰਨ ਉਹੋ ਜਿਹਾ ਨਾ ਰਿਹਾ। ਜਿਹੜੀ ਇਸ ਕਿਸਮ ਦੀ ਮਾਈਨਿੰਗ ਆ ਉਹਦਾ ਗ੍ਰੀਨ ਪਾਰਟੀ ਹਮੇਸ਼ਾ ਵਿਰੋਧ ਕਰਦੀ ਹੈ। ਜਿੰਨਾ ਚਿਰ ਮਾਈਨਿੰਗ ਸਸਟੇਨੇਬਲ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਉਹ ਵਾਤਾਵਰਨ ਤੇ ਮਾੜੇ ਪ੍ਰਭਾਵ ਨਹੀਂ ਪਾ ਰਹੇ, ਉਹਦੇ ਅਸੀਂ ਹੱਕ ਚ। ਇੱਥੇ ਹੁਣ ਕੁਈਨਜ਼ਲੈਂਡ ਦੀ ਐਗਜ਼ਾਮਪਲ ਲਓ, ਇੱਥੇ ਕੀ ਹੋਇਆ ਕਿ ਕੋਲ ਸੀਮ ਗੈਸ ਮਾਈਨਿੰਗ ਹੋਣ ਲੱਗੀ ਆ, ਜਿਹੜੇ ਫਾਰਮਰ ਨੇ ਉਹਨਾਂ ਦੇ ਖੇਤਾਂ ਦਾ ਹੱਕ ਸਰਕਾਰ ਨੇ ਆਪਦੇ ਕੋਲੇ ਲੈ ਲਿਆ, ਉਹ ਜਿਹਦੇ ਜੀ ਕਰਦਾ ਖੇਤ ਦੇ ਵਿੱਚ ਦੀ ਸੜਕ ਕੱਢ ਦਿੰਦੇ ਨੇ, ਲੋਕਾਂ ਦੀਆਂ ਫਸਲਾਂ ਮਰ ਗਈਆਂ, ਲੋਕਾਂ ਦੇ ਡੰਗਰ ਮਰ ਗਏ ਇਸ ਚੱਕਰ ਚ, ਫਾਰਮਰ ਸੱਚੀ ਮੁੱਚੀ ਰੋ ਰਿਹਾ। ਜੇ ਸ਼ਾਇਦ ਤੁਸੀਂ ਟੀਵੀ ਤੇ ਦੇਖਦੇ ਹੋ 60 ਮਿੰਟ ਤੇ 60 ਮਿੰਟਾਂ ਦੀ ਸਟੋਰੀ ਸੀ, ਉੱਥੇ
ਔਰ ਇਨ ਦਾ ਮੇਨ ਟਾਈਮ
ਫਾਰਮਰ ਉਹ ਕਹਿੰਦੇ ਸਾਡਾ ਖੁਦਕੁਸ਼ੀ ਕਰਨ ਨੂੰ ਕੋਈ ਪੇਸ਼ ਨਹੀਂ ਜਾਂਦੀ ਹੈ ਜੇ ਇਸ ਕਿਸਮ ਦੀ ਅਨਸਸਟੇਨੇਬਲ ਮਾਈਨਿੰਗ ਕਰਨੀ ਉਹਦੇ ਅਸੀਂ ਬਿਲਕੁਲ ਉਲਟਾ
ਜੀ ਔਰ ਸਟੂਡੈਂਟ ਵੀਜ਼ਾ ਜਿਹੜਾ ਸੀਗਾ ਉਹਦੇ ਮੁਤਲਕ ਕੀ ਆਪ ਜੀ ਦੇ ਵਿਚਾਰ ਨੇ ਜਿਹੜਾ ਕਿ ਹੁਣ ਰੂਲ ਚੇਂਜ ਹੋਣ ਜਾ ਰਹੇ
ਨੇ ਪਾਰਟੀ ਉਸ ਤੋਂ ਬਿਨਾਂ ਜਿਹੜੇ ਦੋ ਹੋਰ ਵੀਜ਼ੇ ਨੇ ਜਿਵੇਂ 457 ਵੀਜ਼ੇ ਦੀ ਫੀਸ ਇਸ ਵੇਲੇ ਬਹੁਤ ਵਧੀ ਹੋਈ ਆ ਤੇ ਕਹਿ ਕੇ ਪਾਰਟਨਰ ਵੀਜ਼ੇ ਦੀ ਫੀਸ ਉਹ ਵੀ ਬਹੁਤ ਵਧੀ ਹੋਈ ਆ ਹੁਣ ਜੇ ਬੰਦਾ ਕੋਈ ਬਾਹਰ ਵਿਆਹ ਕਰਾ ਕੇ ਆ ਗਿਆ ਉਹਨੇ ਕੀ ਕਸੂਰ ਕਰਤਾ ਉਹ ਤੋਂ $8,000 $10,000 ਜਿਹੜਾ ਸਰਕਾਰ ਮੰਗ ਰਹੀ ਹੈ ਉਹ ਕਿਉਂ ਮੰਗ ਰਹੀ ਹੈ ਇੰਨੇ ਦਾ ਤਾਂ ਕੰਮ ਹੈ ਨੀ ਸਾਲ ਵੇਟ ਕਰੋ ਉਸ ਤੋਂ ਬਾਅਦ ਬੰਦੇ ਨੂੰ ਲਮਕਾਉਂਦੇ ਨੇ ਇਹ ਸਾਰਾ ਕੋਈ ਸੌਖਾ ਹੋਣਾ ਚਾਹੀਦਾ ਜੇ 457 ਵੀਜ਼ੇ ਦੀ ਫੀਸ ਘੱਟਦੀ ਆ ਤਾਂ ਛੋਟੇ ਵਪਾਰੀ ਨੂੰ ਆਪਦੇ ਵਾਸਤੇ ਮੁਲਾਜ਼ਮ ਰੱਖਣਾ ਸੌਖਾ ਹੁੰਦਾ ਜੇ ਪਾਰਟਨਰ ਵੀਜ਼ੇ ਦੀ ਫੀਸ ਘੱਟਦੀ ਆ ਤਾਂ ਆਪਣੇ ਬੰਦੇ ਜਿਹੜਾ ਪੈਸਾ ਪਾਰਟਨਰ ਨੂੰ ਮੰਗਾਉਣ ਤੇ ਲਾਉਂਦੇ ਉਹ ਕੱਲ ਨੂੰ ਉਹੀ ਇਕੱਠਾ ਕਰਕੇ ਘਰ ਲੈਣ ਤੇ ਲਾ ਸਕਦੇ ਨੇ ਉਹ ਪਾਰਟਨਰ ਦੀ ਪੜ੍ਹਾਈ ਤੇ ਲਾ ਸਕਦੇ ਨੇ ਇਸ ਕਿਸਮ ਦੀਆਂ ਸਾਡੀਆਂ ਪਾਲਿਸੀਆਂ ਆਮ ਬੰਦੇ ਦੇ ਪੱਖੇ ਇੱਕ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਪਾਰਟੀ ਬਾਰੇ ਕਿ ਸਾਡੀ ਕੋਈ ਵੀ ਫੰਡਿੰਗ ਕਿਸੇ ਵੀ ਵੱਡੀ ਕੰਪਨੀ ਤੋਂ ਨਹੀਂ ਆਉਂਦੀ ਕਿਸੇ ਵੀ ਵੱਡੇ ਹਾਊਸ ਤੋਂ ਨਹੀਂ ਆਉਂਦੀ ਕਿਸੇ ਵੀ ਵੱਡੇ ਬਿਲਡਰ ਤੋਂ ਨਹੀਂ ਆਉਂਦੀ ਇਹ ਸਾਰੇ ਲੋਕਾਂ ਦੇ ਫੰਡ ਆਉਂਦੇ ਆ ਕਿਸੇ ਨੇ $10 ਦੇ ਕਿਸੇ ਨੇ 15 ਤੇ ਇਸੇ ਕਰਕੇ ਤੁਸੀਂ ਟੀਵੀ ਤੇ ਇਸ਼ਤਿਹਾਰ ਸਾਡੇ ਨਹੀਂ ਦੇਖਦੇ
ਅੱਛਾ ਜੀ
ਤੇ ਇਸੇ ਕਰਕੇ ਅਸੀਂ ਲੋਕਾਂ ਦੇ ਕੰਮ ਦੀ ਗੱਲ ਕਰ ਸਕਦੇ ਹਾਂ ਸਾਡੇ ਕੋਲ ਫ੍ਰੀਡਮ ਆ ਕਿ ਅਸੀਂ ਉਹਨਾਂ ਤੋਂ ਪੈਸੇ ਲਏ ਉਹਨਾਂ ਦੇ ਕੰਮ ਦੀ ਗੱਲ ਕਰਦੇ ਹਾਂ
ਜੀ ਔਰ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਵਾਲੇ ਇੱਕ ਵਾਰੀ ਫਿਰ ਜੁੜੇ ਨੇ ਹਾਂਗਕਾਂਗ ਤੋਂ ਕਹਿੰਦੇ ਨੇ ਕਿ ਹਾਈ ਸਕਿਲਡ ਲੇਬਰ ਦੇਸ਼ ਨੂੰ ਬਣਾਉਣ ਲਈ ਖਰਚਾ ਕਰਨਾ ਪੈਂਦਾ ਪਰ ਇਹ ਖੁਦ ਪੈਸੇ ਦੇ ਕੇ ਸਕਿਲਡ ਲੇਬਰ ਇੱਥੇ ਆਈ ਹੋਈ ਹੈ ਔਰ ਇਹਨਾਂ ਦਾ ਇੰਨਾ ਕੁ ਹੱਕ ਹੈ ਕਿ ਆਪਣੇ ਮਾਤਾ ਪਿਤਾ ਨੂੰ ਨਾਲ ਰੱਖ ਸਕੇ ਔਰ ਇਹ ਜਨਮ ਸਿੱਧ ਅਧਿਕਾਰ ਮਨੁੱਖੀ ਅਧਿਕਾਰ ਮਾਂ ਬਾਪ ਨੂੰ ਵੀ ਹੈ ਤੇ ਔਲਾਦ ਨੂੰ ਵੀ ਸ਼ੁਕਰੀਆ ਜਗਤਾਰ ਬਾਈ ਤੁਹਾਡਾ ਪ੍ਰੋਗਰਾਮ ਚ ਸ਼ਾਮਿਲ ਹੋਣ ਵਾਸਤੇ ਔਰ ਜਿੱਦਾਂ ਕਿ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਨਵਦੀਪ ਜੀ ਜੇਕਰ ਮਾਈਨਿੰਗ ਦੇ ਕੁਝ ਖੇਤਰਾਂ ਦਾ ਵਿਰੋਧ ਕਰਦੀ ਹੈ ਗ੍ਰੀਨ ਪਾਰਟੀ ਤਾਂ ਔਰ ਸੈਕਿੰਡਲੀ ਜੇਕਰ ਪੇਰੈਂਟਸ ਵੀਜ਼ਾ ਜਿਹੜਾ ਕਿ ਅੱਜ ਲੱਖ ਸਵਾ ਲੱਖ ਡਾਲਰ ਦੇ ਕੇ ਇੱਥੇ ਪੇਰੈਂਟਸ ਆ ਸਕਦੇ ਨੇ ਔਰ ਜਾਂ ਫਿਰ ਜਿਹੜੇ ਘਰਾਂ ਦੇ ਰੇਟ ਜਾਂ ਫਿਰ ਜਿਹੜੇ ਟੈਕਸ ਦੀ ਗੱਲਬਾਤ ਹੈ ਇਹਦੇ ਵਿੱਚ ਮੈਨੂੰ ਇਉਂ ਲੱਗ ਰਿਹਾ ਕਿ ਮੋਟੇ ਜਿਹੇ ਤੌਰ ਤੇ ਕਿ ਖਰਚੇ ਜਿਹੜੇ ਨੇ ਉਹ ਸੋਰੀ ਜਿਹੜੀ ਸਰਕਾਰ ਦੀ ਆਮਦਨ ਉਹ ਕਾਫੀ ਘੱਟ ਜਾਏਗੀ ਇਸ ਮਾਮਲੇ ਦੇ ਵਿੱਚ ਲੋਕਾਂ ਦੀ ਪੱਖ ਦੀ ਹੀ ਸਾਰੀ ਗੱਲਬਾਤ ਕੀਤੀ ਗਈ ਬਹੁਤ ਵਧੀਆ ਗੱਲ ਹੈ ਜੀ ਲੋਕਾਂ ਦੇ ਪੱਖ ਦੀ ਗੱਲਬਾਤ ਕੀਤੀ ਗਈ ਹੈ ਪਰ ਇਹਦੇ ਵਿੱਚ ਦੂਜਾ ਪੱਖ ਵੀ ਸਾਡਾ ਦੇਖਣਾ ਬਣਦਾ ਹੈ ਕਿ ਗ੍ਰੀਨ ਪਾਰਟੀ ਦੀ ਆਮਦਨ ਕਿੱਥੋਂ ਹੋਏਗੀ ਇਸ ਸਰਕਾਰ ਦੀ ਜੇਕਰ ਆਉਂਦੀ ਹੈ ਤਾਂ ਖਰਚੇ ਤਾਂ ਚਲੋ ਆਪਾਂ ਕਰ ਦਿੱਤੇ ਨੇ ਬਹੁਤ ਜ਼ਿਆਦਾ ਹੋ ਗਏ